ਐਕਸਪਲੋਰਰ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2000।
ਪੰਜਾਬ ਕੇ ਅੰਦਰ ਹਮਾਰੀ ਸਰਕਾਰ ਆ ਰਹੀ ਹੈ 2024 ਮੇ, ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਰਹੀ ਹੈ 2025 ਮੇ, ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ। ਯੇ ਹਮਾਰਾ ਵਾਅਦਾ ਹੈ, ਗਾਰੰਟੀ ਹੈ।
ਸੋ ਦ ਮੁਸਿਆ ਬੇਬੀ ਯਾ ਹਾਂ ਮਰਸੀ ਉਹ ਸਾਨੂੰ ਸਾਡਾ ਪਿੱਛੋ ਕਰਦਾ ਸਾਡਾ ਲਾਣਾ ਦੇ ਦਿਓ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ
ਜੀ ਹਾਂ। ਪਾਣੀ ਦਾ ਕੀ ਹੈ, ਪਾਣੀ ਤਾਂ ਉਹਨਾਂ ਪੁਲਾਂ ਥੱਲੋਂ ਹੀ ਲੰਘਣਾ ਹੈ। ਪੰਜਾਬ ਦੇ ਲਈ ਮੰਗ ਰਹੇ ਸਨ ਇਹ ਨੌਜਵਾਨ, ਕਦੇ ਖੁਦਮੁਖਤਿਆਰੀ ਅਤੇ ਕਦੇ ਪੂਰਨ ਪ੍ਰਭੂਸੱਤਾ ਜਾਣੀ ਕਿ ਸੋਵਰਨਿਟੀ ਦੀ ਮੰਗ, ਅਤੇ ਅੱਜ ਇਹਨਾਂ ਦੀ ਆਵਾਜ਼ ਨੂੰ ਕਰ ਦਿੱਤਾ ਗਿਆ ਬੰਦ। ਕਹਿਣ ਨੂੰ ਤਾਂ ਸਾਰੇ ਕਹਿੰਦੇ ਨੇ ਕਿ ਅਸੀਂ ਖੜ੍ਹੇ ਹਾਂ ਜੀ ਸਿੱਧੂ ਮੂਸੇਵਾਲਾ ਦੇ ਨਾਲ, ਉਸ ਨੌਜਵਾਨ ਦੇ ਨਾਲ। ਪਰ ਕੀ ਕਾਰਨ ਹੈ ਕਿ ਇਹ ਬੋਲ ਬੰਦ ਕਰ ਦਿੱਤੇ ਨੇ? ਕਾਰਨ ਹੈ ਕਿ ਬੋਲ ਹੀ ਤਾਂ ਲੋਕਾਂ ਨੂੰ ਦੱਸਦੇ ਨੇ ਕਿ ਗੁਲਾਮੀ ਅਤੇ ਆਜ਼ਾਦੀ ਦਾ ਕੀ ਫਰਕ ਹੈ। ਤੁਸੀਂ ਸੁਣ ਰਹੇ ਹੋ ਰੇਡੀਓ 770 ਦੇ ਉੱਤੇ ਪ੍ਰੋਗਰਾਮ ਪੋਲੀਟਿਕਸ ਪੰਜਾਬ। ਅੱਜ ਖਾਸ ਮਹਿਮਾਨ ਸਾਡੇ ਨਾਲ ਆਏ ਹੋਏ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ। ਖਾਸ ਵਿਸ਼ਾ ਸੋਵਰਨਿਟੀ ਦਾ ਹੀ ਹੈ, ਜਾਣੀ ਕਿ ਪ੍ਰਭੂ ਸੱਤਾ ਦਾ ਹੀ ਹੈ। ਦੀਪ ਸਿੱਧੂ ਨੇ ਕਿਹਾ ਸੀ ਕਿ ਸਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ। ਸਿੱਧੂ ਮੂਸੇਵਾਲਾ ਨੇ ਕਿਹਾ ਸੀ ਸੋਵਰਨਿਟੀ ਚਾਹੀਦੀ ਹੈ। ਖਾਲਿਸਤਾਨ ਦੀ ਗੱਲ ਚੱਲਦੀ ਹੈ ਤਾਂ ਕਹਿੰਦੇ ਜੀ ਮੁੰਡੇ ਮਰਵਾ ਦਿੱਤੇ ਜਾਣੇ ਨੇ, ਮੁੰਡਿਆਂ ਨੂੰ ਬਰਬਾਦ ਕਰ ਦਿੱਤਾ ਜਾਣਾ ਹੈ। ਅਤੇ ਅੱਜ ਇਹ ਦੋਨੇ ਵੀਰ ਜਿਹੜੇ ਮੁੱਕੇ ਨੇ ਅਤੇ ਇਹ ਸਵਾਲ ਕਰਦੇ ਨੇ ਵੀ ਨਾ ਤਾਂ ਉਹਨਾਂ ਕਿਸਾਨਾਂ ਨੇ ਖਾਲਿਸਤਾਨ ਮੰਗਿਆ ਸੀ, ਨਾ ਅੱਜ ਨਸ਼ਿਆਂ ਦੇ ਨਾਲ ਮਰਨ ਵਾਲੇ ਮੁੰਡਿਆਂ ਨੇ ਖਾਲਿਸਤਾਨ ਮੰਗਿਆ ਸੀ। ਕਦੀ ਅੰਕੜੇ ਇਕੱਠੇ ਕਰਕੇ ਤਾਂ ਦੇਖੋ ਪੰਜਾਬ ਦੇ ਹਾਲਾਤ ਕੀ ਬਣਾ ਦਿੱਤੇ ਨੇ। ਇਹ ਤਾਂ ਇਹ ਗੱਲ ਹੋਈ ਵੀ ਬਾਬਰ ਨੂੰ ਨਾ ਕਹਿਣ ਦੀ ਬਜਾਏ ਬਾਬੇ ਨਾਨਕ ਨੂੰ ਹੀ ਕਹਿਣ ਲੱਗ ਜਾਣ ਅੱਜ ਦਾ ਸਿੱਖ ਵੀ ਬਾਬਾ ਤੂੰ ਬਾਬਰ ਨੂੰ ਜਾਬਰ ਨਾ ਕਹਿ। ਕਿੱਥੇ ਖੜ੍ਹੇ ਅੱਜ ਪੰਜਾਬੀਓ ਤੁਸੀਂ? ਪੰਜਾਬ ਦੇ ਹਾਲਾਤ ਕਿੱਥੇ ਜਾ ਚੁੱਕੇ ਨੇ? ਸੋ ਸਾਡੇ ਮਹਿਮਾਨ ਆਏ ਹੋਏ ਨੇ ਅਤੇ ਤੁਸੀਂ ਵੀ ਪਾਰਟੀਸਪੇਟ ਕਰ ਸਕਦੇ ਹੋ, ਸਾਨੂੰ ਲਾਈਵ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ। ਚਰਚਾ ਕਰਾਂਗੇ ਜੀ ਰੈਫਰੈਂਡਮ ਦੇ ਉੱਤੇ, ਪੰਜਾਬ ਦੀਆਂ ਰਾਜਨੀਤਿਕ ਖਬਰਾਂ ਦੇ ਉੱਤੇ, ਰਾਜਨੀਤਿਕ ਲੋਕਾਂ ਦੇ ਉੱਤੇ, ਅਤੇ ਖਾਸ 1984 ਨਵੰਬਰ 1984 ਸਿੱਖ ਨਸਲਕੁਸ਼ੀ ਦੇ ਉੱਤੇ ਆਪਾਂ ਚਰਚਾ ਕਰਨੀ ਹੈ। ਸਾਡੇ ਨਾਲ ਮੌਜੂਦ ਨੇ ਕੈਲੀਫੋਰਨੀਆ ਦੀ ਧਰਤੀ ਤੋਂ ਵੀਰ ਗਗਨਦੀਪ ਸਿੰਘ ਹੋਣੀ, ਨਾਲ ਦੀ ਨਾਲ USA ਦੀ ਧਰਤੀ ਤੋਂ ਆਏ ਨੇ ਵੀਰ ਮਹਿੰਦਰ ਸਿੰਘ ਹੋਣੀ, ਨਿਊਯਾਰਕ ਦੀ ਧਰਤੀ ਤੋਂ ਅੱਜ ਸਾਡੇ ਨਾਲ ਮੌਜੂਦ ਨੇ ਵੀਰ ਜਗਜੀਤ ਸਿੰਘ ਜੀ, ਮਾਫੀ ਚਾਹੁੰਦਾ ਜਗਜੀਤ ਸਿੰਘ ਜੀ। ਅੱਜ ਜਗਜੀਤ ਸਿੰਘ ਹੋਣਾ ਦਾ ਉਹਨਾਂ ਨੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਨੇ ਅਤੇ ਦੇਖ ਕੇ ਲੱਗਦਾ ਹੈ ਵੀ ਕੋਈ ਨਵਾਂ ਜਿਹਾ ਚਿਹਰਾ ਆਇਆ ਹੋਇਆ। ਵੀਰ ਜਗਜੀਤ ਸਿੰਘ ਜੀ ਤੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ। ਵੀਰ ਜਗਜੀਤ ਸਿੰਘ ਜੀ, 18 ਤਰੀਕ ਲੰਘ ਗਈ ਹੈ, ਗਵਾਹੀ ਹੋ ਚੁੱਕੀ ਹੈ ਕੈਨੇਡਾ ਦੇ ਵਿੱਚ 1,10,000 ਤੋਂ ਉੱਪਰ ਬੰਦਾ ਵੋਟ ਪਾ ਕੇ ਗਿਆ। ਹੁਣ ਜਿਹੜਾ ਸਵਾਲ ਸੀ ਕਿ ਖਾਲਿਸਤਾਨ ਲੋਕ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਨੇ, ਤੁਸੀਂ ਕੀ ਸੋਚਦੇ ਹੋ ਵੀ ਕਿੱਧਰ ਨੂੰ ਵੋਟ ਪੈ ਗਈ ਫਿਰ ਉਦਣ?
ਦੇਖੋ, ਮੈਂਡੇਟ ਜਿਹੜਾ 18 ਤਰੀਕ ਨੂੰ ਟੋਰਾਂਟੋ ਦੇ ਵਿੱਚ ਵੱਸਦੇ ਸਿੱਖਾਂ ਨੇ ਜਿਹੜਾ ਉਹ ਕੌਮ ਨੂੰ ਦੇ ਦਿੱਤਾ। ਸਾਰੀ ਕੌਮ ਨੇ ਵੀਡੀਓਜ਼ ਦੇ ਰਾਹੀਂ ਇਸ ਮੈਂਡੇਟ ਨੂੰ ਦੁਨੀਆ ਭਰ ਦੇ ਵਿੱਚ ਦੇਖਿਆ। ਮੇਰੇ ਖਿਆਲ ਦੇ ਵਿੱਚ ਭਾਰਤੀ ਮੀਡੀਏ ਦੀਆਂ ਜਿਹੜੀਆਂ ਪਹਿਲਾਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਕਿ ਖਾਲਿਸਤਾਨ ਦੀ ਗੱਲ ਕਰਨ ਵਾਲੇ ਇੱਕ ਫ੍ਰਿੰਜ ਗਰੁੱਪ ਦੇ ਵਿੱਚ ਹੈਗੇ ਆ, ਇੱਕ ਛੋਟਾ ਜਿਹਾ ਗਰੁੱਪ ਹੈ, ਇਹ ਟਾਈ ਟੋਟਰੂ ਹੈ। ਸੋ ਅੱਜ ਉਹੀ ਮੀਡੀਆ ਜਿਹੜਾ ਪਿਛਲੇ 4 ਦਹਾਕਿਆਂ ਤੋਂ ਸਿੱਖਾਂ ਨੂੰ ਅੱਤਵਾਦ ਨਾਲ ਜੋੜਦਾ ਸੀ, ਇੱਕ ਝੂਠਾ ਪ੍ਰੋਪਗੈਂਡਾ ਜਿਹੜਾ ਸਿੱਖਾਂ ਦੇ ਖਿਲਾਫ ਵਰਤਿਆ ਜਾਂਦਾ ਸੀ ਕਿ ਇਹ ਸਿਰਫ 4 ਬੰਦੇ ਹੈਗੇ ਆ, ਇਹਨਾਂ ਦੇ ਨਾਲ ਚੱਲਦਾ ਕੋਈ ਨਹੀਂ ਗਾ, ਅੱਜ ਉਹ ਮੀਡੀਆ ਇਸ ਗੱਲ ਦੇ ਉੱਪਰ ਆ ਚੁੱਕਿਆ ਕਿ 1,00,000 ਤੋਂ ਵੱਧ ਸਿੱਖਾਂ ਨੇ ਜਿਹੜੀ ਆ ਉਹ ਵੋਟ ਜਿਹੜੀ ਆ ਉਹ ਉਸ ਦਿਨ ਕੀਤੀ ਹੈ। ਸੋ ਇਸ ਗੱਲ ਦਾ ਹੁਣ ਮੇਰੇ ਖਿਆਲ 'ਚ ਸਵਾਲ ਨਹੀਂ ਰਹਿੰਦਾ ਕਿ ਵੋਟ ਕਿੱਥੇ ਭੁਗਤੀ ਸੀ। ਉਹ ਵੋਟ ਜਿਨ੍ਹਾਂ ਨੇ ਖਾਲਿਸਤਾਨ ਦੇ ਝੰਡੇ ਆਪਣੇ ਹੱਥਾਂ ਦੇ ਵਿੱਚ ਚੁੱਕੇ ਹੋਏ ਸੀ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਸਾਡੀਆਂ ਭੈਣਾਂ, ਸਾਡੇ ਭਰਾ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਠੰਡ ਦੇ ਵਿੱਚ, ਬਜ਼ੁਰਗ ਮਾਤਾਵਾਂ 80-80, 90-90 ਸਾਲ ਦੀਆਂ ਮਾਤਾਵਾਂ ਘਰਾਂ ਦੇ ਵਿੱਚੋਂ ਵੀਲਚੇਅਰਾਂ ਦੇ ਉੱਪਰ ਤੁਰ ਕੇ ਆਈਆਂ ਪੰਜਾਬ ਦੀ ਆਜ਼ਾਦੀ ਦੀ ਵੋਟ ਦੇ ਲਈ। ਸੋ ਇਹ ਸਵਾਲ ਮੇਰੇ ਖਿਆਲ ਦੇ ਵਿੱਚ ਹੁਣ ਰਹਿ ਨਹੀਂ ਗਿਆ। ਸੋ
ਵੀਰ ਮਹਿੰਦਰ ਸਿੰਘ ਜੀ, ਤੁਹਾਡੇ ਕੋਲੋਂ ਪੁੱਛ ਲੈਂਦੇ ਹਾਂ ਜੀ, ਅਗਲਾ ਸਵਾਲ ਇਹਦੇ ਨਾਲ ਹੀ ਰਿਲੇਟਡ ਹੈ। ਠੀਕ ਹੈ, ਤਾਂ ਕੈਨੇਡਾ ਆਇਆ, ਇੱਥੇ ਤਾਂ ਆਜ਼ਾਦੀ ਹੈ, ਤਾਂ ਡੈਮੋਕ੍ਰੇਸੀ ਹੈ, ਇੱਥੇ ਤਾਂ ਡੈਮੋਕ੍ਰੈਟਿਕ ਵੈਲਿਊ ਹੈ, ਮਸਲਾ ਤਾਂ ਪੰਜਾਬ ਦਾ ਆ, ਪੰਜਾਬ 'ਚ ਨਹੀਂ ਕੋਈ ਮੰਗਦਾ?
ਪੰਜਾਬ 'ਚ ਭਾਅ ਜੀ ਇਹ ਸਿਰਫ ਅਤੇ ਸਿਰਫ ਇੰਡੀਅਨ ਮੀਡੀਆ ਜਾਂ ਇੰਡੀਅਨ ਗਵਰਨਮੈਂਟ ਨੂੰ ਲੱਗਦਾ ਵੀ ਨਹੀਂ ਮੰਗਦਾ। ਜੇ ਪੰਜਾਬ 'ਚ ਨਹੀਂ ਮੰਗਦਾ ਤਾਂ ਪੰਜਾਬ ਦੀ ਜਿਹੜੀ ਸਿੰਗਰ ਨੇ, ਤੁਸੀਂ ਜਿੱਦਾਂ ਗੱਲ ਕੀਤੀ ਦੀਪ ਸਿੱਧੂ ਆਪਣੇ ਮੂਸੇ ਵਾਲੇ ਵੀਰ ਦੀ ਕਿ ਭਾਈ ਉਹ ਤਾਂ ਕਹਿੰਦਾ ਸਵਰੰਟੀ ਚਾਹੀਦੀ, ਅਤੇ ਦੀਪ ਸਿੱਧੂ ਵੀ ਕਹਿੰਦਾ ਵੀ ਸਾਨੂੰ ਆਜ਼ਾਦੀ ਚਾਹੀਦੀ। ਅਤੇ ਹੁਣ ਜਿਹੜਾ ਚੱਲਦਾ ਦੌਰ ਆ ਭਾਈ ਅੰਮ੍ਰਿਤ ਸਿੰਘ ਅੰਮ੍ਰਿਤਪਾਲ ਹੋਣਾ ਦਾ, ਹਰ ਇੱਕ ਬੰਦਾ ਜਿਹੜਾ ਆਜ਼ਾਦੀ ਦੀ ਗੱਲ ਕਰ ਰਿਹਾ ਆ। ਸੋ ਪੰਜਾਬ ਨੇ ਤਾਂ ਜਿਸ ਦਿਨ 1984 'ਤੇ ਅਟੈਕ ਕੀਤਾ ਸੀ ਹਿੰਦੁਸਤਾਨ ਸਰਕਾਰ ਨੇ, ਉਸ ਦਿਨ ਵੀ ਇੱਕੋ ਹੀ ਗੱਲ ਕਹੀ ਸੀ ਕਿ ਭਾਈ ਪੰਜਾਬ ਜਿਹੜਾ ਆ ਉਹ ਆਜ਼ਾਦ ਹੋਣਾ ਮੰਗਦਾ ਆ ਹਿੰਦੁਸਤਾਨ ਤੋਂ। ਅਤੇ ਭਾਵੇਂ ਉਸ ਵੇਲੇ ਆਪਣਾ ਖੂਨ ਦੇ ਕੇ ਆਜ਼ਾਦੀ ਦੀ ਗਵਾਹੀ ਭਰੀ ਸੀ ਅਤੇ 18 ਤਰੀਕ ਨੂੰ ਵੋਟਾਂ ਦੇ ਕੇ ਭਰੀਆਂ ਨੇ ਵੀ ਅਸੀਂ ਲੈਣੀ ਤਾਂ ਆਜ਼ਾਦੀ ਹੋਈ ਆ ਹਿੰਦੁਸਤਾਨ ਤੋਂ, ਹਿੰਦੁਸਤਾਨ ਦੇ ਨਾਲ ਨਹੀਂ ਰਹਿ ਸਕਦੇ
ਜੀ। ਵੀਰ ਗਗਨਦੀਪ ਸਿੰਘ ਜੀ, ਤੁਹਾਡੇ ਕੋਲੋਂ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿ ਯਾਰ ਕਹਿੰਦੇ ਜੀ ਕੰਪਰੋਮਾਈਜ਼ ਕਰ ਲਓ, ਘੱਟ ਜਾਓ, ਪਹਿਲੇ ਲੀਡਰ ਵੀ ਇੱਦਾਂ ਹੀ ਕਰ ਗਏ ਨੇ, ਅੱਜ ਦੀ ਜਵਾਨੀ ਕਿੱਥੇ ਕੁ ਖੜੀ ਹੈ ਵੀ ਹੁਣ ਕੰਪਰੋਮਾਈਜ਼ ਕੀਤਾ ਜਾਵੇ ਜਾਂ ਫਿਰ ਹੁਣ ਆਜ਼ਾਦੀ ਲੈ ਲਈ ਜਾਵੇ?
ਭਾਜੀ ਕੋਈ ਕੰਪਰੋਮਾਈਜ਼ ਨਹੀਂ ਕਰਨਾ, ਆਪਾਂ ਆਜ਼ਾਦੀ ਲੈ ਕੇ ਹੀ ਤੁਰਨਾ ਵਾ। ਆਜ਼ਾਦੀ ਦਾ ਤੁਸੀਂ ਦੇਖ ਹੀ ਲਿਆਉਣਾ ਵੀ 1,10,000 ਤੋਂ ਵੱਧ ਲੋਕਾਂ ਨੇ ਟੋਰਾਂਟੋ ਦੇ ਵਿੱਚ ਆਪਣੇ ਬ੍ਰੈਂਪਟਨ ਦੇ ਵਿੱਚ ਵੋਟਾਂ ਪਾਈਆਂ ਅਤੇ ਦੱਸ ਦਿੱਤਾ ਵਾ ਵੀ ਇੰਡੀਆ ਦੀ ਸਰਕਾਰ ਨਾਲ ਕੋਈ ਕੰਪਰੋਮਾਈਜ਼ ਨਹੀਂ ਗਿਆ। ਜਿਹੜਾ ਇੱਕੋ ਇੱਕ ਹੱਲ ਹੈ ਪੰਜਾਬ ਦਾ ਉਹ ਹੈਗਾ ਆਜ਼ਾਦੀ ਆ, ਅਤੇ ਆਜ਼ਾਦੀ ਦੇ ਰਾਹ 'ਤੇ ਸਾਰੇ ਤੁਰ ਪਏ ਆ। ਬੱਚਾ ਬੱਚਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਦਾ ਆਪਣੇ ਪਰਿਵਾਰ ਨਾਲ ਆਇਆ ਉੱਥੇ, ਅਤੇ ਇੰਨਾ ਜੋਸ਼ ਮੈਂ ਪਹਿਲੀ ਵਾਰੀ ਵੇਖਿਆ ਇੱਥੇ, ਉਹ ਵੀ ਬ੍ਰੈਂਪਟਨ ਦੀ ਧਰਤੀ 'ਤੇ
ਜੀ। ਬਿਲਕੁਲ, ਹੁਣ ਆਪਾਂ ਐਨੀ ਸਾਡਾ ਸਾਰੇ ਭਰਾ ਜਿਹੜੇ ਉਹ ਇਨਵਾਈਟਡ ਆ, ਕਿਸੇ ਵੀ ਸਮੇਂ ਤੁਸੀਂ ਸਾਡੇ ਨਾਲ ਜਦੋਂ ਵੀ ਤੁਸੀਂ ਗੱਲਬਾਤ ਕਰਨਾ ਚਾਹੋ ਖੁੱਲ੍ਹਾ ਸੱਦਾ ਆ ਜੀ, ਅਤੇ ਕਾਲਰਾਂ ਨੂੰ ਵੀ ਖੁੱਲ੍ਹਾ ਸੱਦਾ ਜੀ, ਤੁਸੀਂ ਵੀ ਸਵਾਲ ਲੈ ਆਓ ਜੇ ਕੋਈ ਸਵਾਲ ਸਵੂਲ ਹੈਗਾ ਆ, ਕਿਉਂਕਿ ਆਪਾਂ 18 ਤਰੀਕ ਤੋਂ ਪਹਿਲਾਂ ਤਾਂ ਬੜੇ ਸਵਾਲ ਪੁੱਛਦੇ ਹੁੰਦੇ ਸੀ ਵੀ ਮੰਗਦਾ ਕੋਈ ਨਹੀਂ ਹੈ, ਕਰਦਾ ਕੋਈ ਨਹੀਂ ਹੈ, ਜਾਣਾ ਕਿਸੇ ਨੇ ਨਹੀਂ, ਵੋਟ ਕਿਸੇ ਨੇ ਨਹੀਂ ਪਾਉਣੀ। ਚਲੋ ਇਹ ਸਵਾਲ ਨਹੀਂ, ਆਪਾਂ ਫਿਊਚਰ ਦੇ ਵੀ ਸਵਾਲ ਪੁੱਛ ਸਕਦੇ ਹਾਂ। ਫਿਊਚਰ ਪਲਾਨ ਕੀ ਹੈ ਜੀ ਅਗਲਾ? ਵੋਟਾਂ ਤਾਂ ਪਈਆਂ ਨਹੀਂ ਸਾਰਿਆਂ ਦੀਆਂ, ਉੱਥੇ ਬਹੁਤ ਰਹਿ ਗਿਆ ਜੀ, ਬਹੁਤ ਤੁਹਾਡੇ ਕੋਲ ਇੰਤਜ਼ਾਮ ਨਹੀਂ ਕਰ ਹੋਇਆ?
ਭਾਜੀ ਜਿਹੜੇ ਇੰਤਜ਼ਾਮ ਸਨ ਉਹ ਬਿਲਕੁਲ ਕੰਪਲੀਟ ਸਨ। ਜਿਹੜਾ ਟਾਈਮ ਸੀਗਾ ਸਵੇਰੇ 9 ਵਜੇ ਪਹਿਲਾਂ ਡੋਰ ਜਿਹੜੀ ਪਹਿਲੀ ਵੋਟ ਸੀਗੀ ਉਹ ਪਈ, ਅਤੇ ਆਖਰੀ ਜਿਹੜੀ 5 ਵਜੇ ਦਾ ਟਾਈਮ ਸੀ ਉਦੋਂ ਤੱਕ ਸੰਗਤਾਂ ਹਜ਼ਾਰਾਂ ਦੀ ਗਿਣਤੀ 'ਚ, ਇੰਨਾ ਉਤਸ਼ਾਹ ਸੀ ਲੋਕਾਂ ਵਿੱਚ ਵੀ ਜਿਹੜੇ ਲੋਕ ਕਹਿੰਦੇ ਸੀ ਵੀ ਵੋਟਾਂ ਕਿਸੇ ਨੇ ਪਾ ਨਹੀਂ ਆਉਣੀਆਂ, 1,00,000 ਅਤੇ ਉਦੋਂ ਬਾਅਦ ਪਤਾ ਨਹੀਂ ਕਿੰਨੇ ਹਜ਼ਾਰਾਂ ਦੇ ਵਿੱਚ ਜਿਹੜੇ ਬੰਦੇ ਰਹਿ ਗਏ, ਲੱਖਾਂ ਦੇ 1,10,000 ਦੀ ਕਾਊਂਟਿੰਗ ਜਿਹੜੀ ਕਹਿ ਰਹੇ ਨੇ ਵੋਟ ਭੁਗਤੀ ਆ, ਅਤੇ ਹਜ਼ਾਰਾਂ ਦੀ ਤਾਦਾਦ 'ਚ ਲੋਕ ਰਹਿ ਗਏ ਜਿਹੜੇ ਕਿ ਇੱਕੋ ਹੀ ਮੰਗ ਕਰ ਰਹੇ ਸੀ ਕਿ ਭਾਅ ਜੀ ਲਾਈਨ 'ਚ ਲੱਗ ਕੇ ਅਸੀਂ ਵੋਟ ਪਾਉਣੀ ਆ, ਅਸੀਂ ਉਹ ਇੰਡੀਆ ਵਾਲਾ ਜਿਹੜਾ ਸਿਸਟਮ ਆ ਵੀ ਸਾਨੂੰ ਲਾਈਨ ਪਾਸ ਕਰਾ ਲਓ ਜਾਂ ਕੋਈ ਸਾਨੂੰ ਰਿਸ਼ਵਤ ਲੈ ਕੇ ਅੱਗੇ ਵੋਟ ਪਵਾ ਲਓ, ਕਿਸੇ ਨੇ ਵੀ ਇਹੋ ਜਿਹੀ ਗੱਲ ਨਹੀਂ ਕੀਤੀ। ਪੂਰੇ ਇੰਤਜ਼ਾਮ ਜਿਹੜੇ ਸਨ ਕੰਪਲੀਟ ਸਨ, ਅਤੇ ਸੰਗਤਾਂ ਦਾ ਉਹਦੇ 'ਚ ਜਿਹੜਾ ਉਤਸ਼ਾਹ ਸੀ ਵੇਖਣ ਵਾਲਾ, ਭਾਵੇਂ ਮੀਂਹ ਪਿਆ ਅਤੇ ਭਾਵੇਂ ਧੁੱਪ ਪਈ, ਸੰਗਤਾਂ ਨੇ ਲਾਈਨ 'ਚ ਖੜ ਕੇ ਆਪਣੀ ਆਜ਼ਾਦੀ ਦੀ ਜਿਹੜੀ ਵੋਟ ਸੀ ਬਹੁਤ ਪਿਆਰ ਨਾਲ ਪਾਈ ਆ, ਅਤੇ ਜਿਹੜੀਆਂ ਸੰਗਤਾਂ ਰਹਿ ਗਈਆਂ ਨੇ ਹੁਣ ਉਹਨਾਂ ਦੇ ਉਤਸ਼ਾਹ ਨੂੰ ਵੇਖ ਕੇ ਹੀ ਦੂਜਾ ਸੈਂਟਰ ਜਿਹੜਾ ਆ 6 ਨਵੰਬਰ ਨੂੰ ਜਦ ਹਿੰਦੁਸਤਾਨ ਨੇ ਸਿੱਖਾਂ ਦਾ ਜੈਨੋਸਾਈਡ ਕੀਤਾ 38 ਤੋਂ 37 ਵਜੇ ਤੱਕ ਦੁਨੀਆਂ ਦੇ ਵਿੱਚ ਹਿੰਦੁਸਤਾਨ ਨੇ ਪ੍ਰਚਾਰਿਆ ਕਿ ਭਾਈ ਇਹ ਦੰਗੇ ਨੇ ਜਿਹੜੇ ਸਿੱਖਾਂ ਨੂੰ ਮਾਰੇ ਗਏ ਉਹ ਦੰਗੇ ਹੋਏ ਨੇ ਸਿੱਖਾਂ ਦੇ। ਸੋ ਇੱਕ ਉਹ ਫਾਈਟ ਜਿਹੜੀ 2008 ਵਿੱਚੋਂ ਸਟਾਰਟ ਹੋਈ ਸੀਗੀ ਸਿੱਖ ਫੋਰ ਜਸਟਿਸ ਨੇ ਅਤੇ ਵੈਸਟਰਨ 'ਚ ਰਹਿੰਦੇ ਡੈਸਪੋਰਾ ਸਿੱਖਾਂ ਨੇ ਸਟਾਰਟ ਕੀਤੀ ਸੀ
ਜੀ,
ਉਹਨੂੰ ਦੰਗਿਆਂ ਤੋਂ ਲੈ ਕੇ ਜੈਨੋਸਾਈਡ ਦਾ ਇੱਕ ਸਫ਼ਰ 2013 ਤੱਕ ਦਾ, ਉਹਦੇ ਬਾਅਦ ਅਮੈਰੀਕਾ ਦੀਆਂ ਸਟੇਟਾਂ, ਕੈਨੇਡਾ ਦੀ ਟੋਰਾਂਟੋ ਸਟੇਟ, ਉਹਦੇ ਬਾਅਦ ਕਨੈਕਟੀਕਨਟ ਸਟੇਟ, ਹੋਰ ਦੁਨੀਆਂ ਦੀਆਂ ਜਿਹੜੇ ਅਧਾਰੇ ਸੀਗੇ ਆਪਣੇ ਪੋਲੀਟੀਕਲ, ਉਹਨਾਂ ਸਾਰਿਆਂ ਨੇ ਇਹਨੂੰ ਮੰਨਿਆ ਕਿ ਇਹ ਜੈਨੋਸਾਈਡ ਹੋਇਆ ਸਿੱਖਾਂ ਦਾ
ਜੀ।
30,000 ਜਿਹੜਾ ਬੰਦਾ ਦਿੱਲੀ ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟ ਕੇ, ਇੱਕ ਇੱਕ ਮਹੀਨੇ ਦਾ ਬੱਚਾ ਗੈਸ ਦੇ ਉੱਤੇ ਭੁੰਨ ਕੇ, ਇਹ ਜੈਨੋਸਾਈਡ ਨਹੀਂ ਤੇ ਕੀ ਸੀਗਾ। ਸੋ ਜੈਨੋਸਾਈਡ ਨੂੰ 6 ਨਵੰਬਰ ਨੂੰ ਜਿਹੜੇ ਵੀਰ ਸਾਡੀ ਮਾਵਾਂ ਭੈਣਾਂ ਬੱਚੇ ਰਹਿ ਗਏ ਨੇ ਉਸ ਦਿਨ ਵੋਟਾਂ ਤੋਂ, 6 ਨਵੰਬਰ ਨੂੰ ਪੌਲ ਕੌਫੀ ਅਰੀਨਾ ਦੇ ਵਿੱਚ, ਜਿਹੜਾ ਕਿ ਬ੍ਰਮਟਨ ਮੈਸੀਸਾਗਾ ਦਾ ਸਰਕਾਰ ਦਾ ਕੈਨੇਡਾ ਦੀ ਸਰਕਾਰ ਦੀ ਬਿਲਡਿੰਗ ਆ, ਉਹਦੇ 'ਚ ਵੋਟਾਂ ਪੈਣਗੀਆਂ ਸਵੇਰੇ 9 ਤੋਂ 5 ਵਜੇ ਤੱਕ।
ਬਿਲਕੁਲ ਵੀਰ ਜਗਜੀਤ ਸਿੰਘ ਜੀ, ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿਉਂਕਿ ਅੱਜ ਵੀ ਇੱਕ ਵੀਰ ਸੀ, ਉਹਨੇ ਮੈਨੂੰ ਕਿਹਾ ਜੀ ਤੁਸੀਂ ਮੇਰਾ ਸਵਾਲ ਜ਼ਰੂਰ ਇਹਨਾਂ ਤੋਂ ਪੁੱਛਣਾ। ਉਹ ਕਹਿੰਦੇ ਤੁਸੀਂ ਕਿੱਧਰ ਪੈ ਗਏ, ਕਿਹੜੇ ਰਸਤੇ 'ਚ ਪੈ ਗਏ, ਤੁਸੀਂ ਤਾਂ ਜੈਨੋਸਾਈਡ ਦੀ ਗੱਲ ਕਰਨੀ ਸੀ, ਇਨਸਾਫ਼ ਦੀ ਗੱਲ ਕਰਨੀ ਸੀ, ਉਹ ਬੀਬੀਆਂ ਨੂੰ ਇਨਸਾਫ਼ ਦਵਾਉਣਾ ਸੀ, ਉਹ ਤਾਂ ਤੁਸੀਂ ਛੱਡ ਦਿੱਤਾ ਵਿੱਚ ਜੈਨੋਸਾਈਡ, ਅਤੇ ਹੁਣ ਤੁਸੀਂ ਖਾਲਿਸਤਾਨ ਦੀ ਗੱਲ ਲੈ ਕੇ ਪੈ ਗਏ।
ਬਿਲਕੁਲ ਭਾਜੀ, ਇਹ ਬੜਾ ਵਾਜਬ ਸਵਾਲ ਆ, ਔਰ ਬਹੁਤ ਸਾਰਾ ਇਹ ਸਵਾਲ ਜਿਹੜਾ ਇਹ ਹੁਣ ਪ੍ਰੋਪਗੈਂਡੇ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਕਿ ਇਨਸਾਫ਼ ਜਿਹੜਾ ਉਹ ਨਹੀਂ ਮਿਲਿਆ। ਮੇਰੇ ਖਿਆਲ ਦੇ ਵਿੱਚ ਇਨਸਾਫ਼ ਉਹਨਾਂ ਕੌਮਾਂ ਨੂੰ ਮਿਲਦੇ ਹੁੰਦੇ ਆ ਜਿਨ੍ਹਾਂ ਦੇ ਕੋਲ ਆਪਣੇ ਰਾਜ ਹੁੰਦੇ ਆ। ਸੋ ਇਨਸਾਫ਼ ਦੀ ਪਰਿਭਾਸ਼ਾ ਜਿਹੜੀ ਹੈ ਉਹ ਆਜ਼ਾਦੀ ਦੇ ਵਿੱਚ ਤਬਦੀਲ ਹੋ ਚੁੱਕੀ ਹੈ। ਪਿਛਲੇ 37 ਵਰ੍ਹਿਆਂ ਦੇ ਵਿੱਚੋਂ ਤੁਸੀਂ ਦੇਖਿਆ ਭਾਰਤ ਦੀਆਂ ਸੁਪਰੀਮ ਕੋਰਟਾਂ ਦੇ ਵਿੱਚ ਕੌਮ ਨੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਲਿਜਾਏ ਗਏ। ਉੱਥੇ ਸਾਰਾ ਪਤਾ ਭਾਰਤ ਦੀ ਸਰਕਾਰ ਨੂੰ ਕਿ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਕੌਣ ਕੌਣ ਇਨਵੋਲਵ ਹੈ। ਪਿਛਲੇ ਦਿਨੀ ਇੱਕ ਮੂਵੀ ਜਿਹੜੀ ਹੈ ਦਲਜੀਤ ਦੁਸਾਂਝ ਵੱਲੋਂ ਬਣਾਈ ਗਈ ਹੈ ਜੋਗੀ, ਜਿਹਦੇ ਵਿੱਚ ਸਾਰਾ ਕੁਛ ਦਰਸਾਇਆ ਗਿਆ ਕਿਵੇਂ ਪੁਲਿਸ ਨੇ ਸਿੱਖਾਂ ਦੇ ਘਰਾਂ ਦੀਆਂ ਨਿਸ਼ਾਨਦੇਹੀਆਂ ਕੀਤੀਆਂ, ਕਿਵੇਂ ਜਿਹੜੇ ਪੋਲੀਟੀਸ਼ੀਅਨ ਸੀਗੇ ਉਹਨਾਂ ਵੱਲੋਂ ਵੋਟਰ ਲਿਸਟਾਂ ਕਢਵਾਈਆਂ ਗਈਆਂ, ਉਸ ਤੋਂ ਬਾਅਦ ਸਿੱਖਾਂ ਦੇ ਘਰਾਂ ਦੇ ਬਾਹਰ ਨਿਸ਼ਾਨ ਲਾਏ ਗਏ ਅਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਕਤਲੋਗਾਰਤ ਕੀਤੀ ਗਈ। ਉਹਨਾਂ ਦੇ ਕੋਲ ਸਾਰਾ ਰੈਕਰਡ ਹੈ ਕਿਹੜੇ ਬੰਦੇ ਨੇ ਕਿੰਨੇ ਬੰਦੇ ਮਾਰੇ ਹੈ, ਔਰ ਬਾਅਦ ਵਿੱਚ ਉਹਨਾਂ ਲੋਕਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਸੋ ਇਨਸਾਫ਼ ਉਸ ਦਿਨ ਮਿਲਣਾ ਕੌਮ ਨੂੰ ਜਿਸ ਦਿਨ ਕੌਮ ਦਾ ਆਪ ਦਾ ਘਰ ਹੋਇਆ, ਜਿਵੇਂ ਇਜ਼ਰਾਇਲ ਨੇ ਯਹੂਦੀਆਂ ਦਾ ਇਨਸਾਫ਼ ਕੀਤਾ ਨਾ, ਹਿਟਲਰ ਦੇ ਉਹ ਨੁਮਾਇੰਦੇ ਲਿਆ ਲਿਆ ਕੇ ਟੰਗੇ ਆ, ਚਾਹੇ ਉਹ 100 ਸਾਲ ਦੀ ਉਮਰ ਦੇ ਹੋ ਚੁੱਕੇ ਸੀ, ਉਹਨਾਂ ਨੂੰ ਉਹਨਾਂ ਨੇ ਅਕਾਊਂਟੇਬਲ ਕੀਤਾ, ਉਹਨਾਂ ਨੂੰ ਉਹਨਾਂ ਨੇ ਸਜ਼ਾ ਜ਼ਾਬਤਾ ਕੀਤਾ। ਉਸ ਦਿਨ ਕੌਮ ਦਾ ਇਨਸਾਫ਼ ਹੋਏਗਾ ਜਿਸ ਦਿਨ ਕੌਮ ਦੇ ਕੋਲ ਆਪ ਦਾ ਘਰ, ਆਪ ਦਾ ਦੇਸ਼ ਖਾਲਿਸਤਾਨ ਹੋਵੇਗਾ।
ਬਿਲਕੁਲ ਭਾਜੀ, ਜਿੱਦਾਂ ਜਗਜੀਤ ਭਾਜੀ ਨੇ ਕਿਹਾ, ਮੈਂ 'ਚ ਇੱਕ ਗੱਲ ਐਡ ਕਰ ਦੇਵਾਂ ਵੀ ਮਾਰਟਿਨ ਲੂਥਰ ਕਿੰਗ ਅਮਰੀਕਾ 'ਚ ਇੱਕੋ ਗੱਲ ਕਹਿੰਦਾ ਸੀਗਾ ਸਾਰਿਆਂ ਨੂੰ, ਜੇ ਤੁਹਾਨੂੰ ਜਸਟਿਸ ਡਿਲੇਡ ਹੋ ਗਿਆ ਇਹਦਾ ਮਤਲਬ ਜਸਟਿਸ ਡਿਨਾਈਡ ਆ। ਸੋ ਜਿਨ੍ਹਾਂ ਪਰਿਵਾਰਾਂ ਦੇ ਜੀ ਗਏ, 38 ਸਾਲ ਦਾ ਇੱਕ ਸਮਾਂ ਹੋ ਗਿਆ ਆ, ਜਿਹੜੇ ਕਾਂਗਰਸੀ ਲੀਡਰ, ਕਾਂਗਰਸੀ ਚਲੋ ਆਪਾਂ ਕਹਿ ਰਹੇ ਹਾਂ ਪਰ ਉਹ ਹਿੰਦੁਸਤਾਨ ਗਵਰਨਮੈਂਟ ਨੂੰ ਰਿਪ੍ਰੈਜ਼ੈਂਟ ਕਰਦੇ ਸਨ, ਕਮਲਨਾਥ ਵਰਗੇ ਜਿਹੜੇ ਉਦੋਂ ਕਾਂਗਰਸ ਦੇ ਲੀਡਰ ਸੀ, ਅੱਜ CM ਨੇ ਆਪਣੇ ਮੱਧਿਆ ਪ੍ਰਦੇਸ਼ ਦੇ। ਸੋ ਸਾਰਿਆਂ ਨੂੰ ਤਰੱਕੀ ਹੋਈ ਮਿਲੀ ਆ। ਸੋ ਜਸਟਿਸ ਉੱਧਰ ਦੀ ਭਾਵੇਂ ਸੁਪਰੀਮ ਕੋਰਟ ਹੋਵੇ, ਹਾਈ ਕੋਰਟ ਹੋਵੇ, ਭਾਵੇਂ ਲੋਕਲ ਥਾਣਾ ਹੋਵੇ, ਕਿਸੇ ਜਸਟਿਸ ਨਹੀਂ ਗਾ, ਜਸਟਿਸ ਮਿਲਿਆ ਵੀ ਨਹੀਂ। ਇੱਦਾਂ ਨਹੀਂ ਕਿ ਕੌਮ ਨੇ ਆਪਣੀਆਂ ਗਵਾਹੀਆਂ ਨਹੀਂ ਦਿੱਤੀਆਂ, ਕੌਮ ਹਰ ਇੱਕ ਉਸ ਅਧਾਰੇ 'ਚ ਗਿਆ ਆ ਸਰਕਾਰ ਦੇ, ਹਿੰਦੁਸਤਾਨ ਦੇ, ਕਿ ਭਾਈ ਸਾਨੂੰ ਇਨਸਾਫ਼ ਦੇ ਦਿਓ, ਅਤੇ ਜੇ ਇਨਸਾਫ਼ ਡਿਨਾਈਡ ਕਰਤਾ ਉਹਨਾਂ ਨੇ। ਸੋ ਯੂਨਾਈਟਿਡ ਨੇਸ਼ਨ ਕਹਿੰਦਾ ਜੇ ਤੁਹਾਡਾ ਜੈਨੋਸਾਈਡ ਹੋਇਆ ਆ ਇਸ ਦੁਨੀਆ ਨੇ, ਇਸ ਦੁਨੀਆ ਦੇ ਵਿੱਚ ਕਿਸੇ ਸਰਕਾਰ ਨੇ ਤੁਹਾਡਾ ਜੈਨੋਸਾਈਡ ਕੀਤਾ ਤਾਂ ਤੁਹਾਡੇ ਕੋਲ ਹੱਕ ਆ, ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਹੋ
ਜੀ। ਬਾਕੀ ਨਾਲ ਦੀ ਨਾਲ ਪੰਜਾਬੀਆਂ ਨੂੰ ਵੇਖ ਕੇ ਜਿਹੜਾ ਫੈਸਲਾ ਕਰਨਾ ਪੈਣਾ ਵੀ ਸਾਡੇ 'ਚ ਕਮੀ ਕੀ ਹੈ, ਦੱਸੋ ਭਾਈ ਵੀ ਕਿਉਂ ਨਹੀਂ, ਅਸੀਂ ਕਿਉਂ ਨਹੀਂ ਆਪਣਾ ਰਾਜ ਲੈ ਸਕਦੇ, ਅਸੀਂ ਕਿਉਂ ਨਹੀਂ ਆਪਣਾ ਇੱਕ ਦੇਸ਼ ਬਣਾ ਸਕਦੇ, ਪ੍ਰੋਬਲਮ ਕਿੱਥੇ ਹੈ ਵੀ। ਜਾਂ ਤਾਂ ਸਾਨੂੰ ਇੱਦਾਂ ਲੱਗਣ ਲੱਗ ਗਿਆ ਵੀ ਅਸੀਂ ਉਹਨਾਂ ਦੇ ਨਾਲ ਹੀ ਰਹਾਂਗੇ ਅਤੇ ਫਿਰ ਹੀ ਬਚਾਂਗੇ, ਇਹੀ ਤਾਂ ਗੁਲਾਮੀ ਹੈ ਜਿਹੜੀ ਸਾਨੂੰ ਸਮਝਣੀ ਪੈਣੀ ਹੈ ਵੀ ਜਦੋਂ ਅਸੀਂ ਉਹਨਾਂ ਤੋਂ ਪਰੇ ਹੁੰਦੇ ਹਾਂ, ਉਹਨਾਂ ਦੇ ਕਬਜ਼ੇ 'ਚੋਂ ਬਾਹਰ ਆਉਂਦੇ ਹਾਂ, ਅਮਰੀਕਾ ਕੈਨੇਡਾ ਆ ਜਾਂਦੇ ਹਾਂ, ਅਸੀਂ ਤਰੱਕੀ ਕਰ ਜਾਂਦੇ ਹਾਂ, ਤੇ ਫਿਰ ਇਹ ਤਰੱਕੀ ਅਸੀਂ ਆਪਣੇ ਬਾਕੀ ਪੰਜਾਬੀ ਭਰਾਵਾਂ ਨੂੰ ਕਿਉਂ ਨਹੀਂ ਜਿਹੜੀ ਆ ਉਹ ਲੈ ਕੇ ਦੇਣਾ ਚਾਹੁੰਦੇ? ਤੁਸੀਂ ਕੋਸ਼ਿਸ਼ ਕਰਨੀ ਹੈ। ਇੱਕ ਵੀਰੋ ਇੱਕ ਸਵਾਲ ਆ ਮੇਰਾ ਤੁਹਾਡੇ ਕੋਲ, ਵੀ ਲੜਾਈ ਤਾਂ ਪੰਜਾਬ ਦੀ ਹੈ ਨਾ, ਬਹੁਤ ਸਾਰਾ ਸਵਾਲ ਪਹਿਲਾਂ ਵੀ ਸੀ ਅਤੇ ਅੱਜ ਵੀ ਇਹੀ ਚੱਲੀ ਜਾਂਦਾ ਹੈ, ਉਹ ਕਹਿੰਦੇ ਉੱਥੇ ਜਾ ਕੇ ਗੱਲ ਕਰੋ, ਇੱਥੇ ਕਿਉਂ ਕਰਦੇ ਹੋ ਤੁਸੀਂ?
ਦੇਖੋ ਜਿਹੜੇ ਸੰਘਰਸ਼ ਹੁੰਦੇ ਆ ਇਸ ਦੀ ਕੋਈ ਬਾਰਡਰ ਨਹੀਂ ਹੁੰਦੀ ਜਾਂ ਕਿੱਥੇ ਜਾ ਕੇ ਕਰਨੀ ਹੈ ਕਿੱਥੇ ਨਹੀਂ ਕਰਨੀ। ਜੇ ਅਸੀਂ ਹਿਸਟਰੀ ਨੂੰ ਪਿੱਛੋਂ ਪੜ੍ਹਦੇ ਹਾਂ, ਜੇ ਅਸੀਂ ਭਾਰਤ ਦੀ ਜਿਹੜੀ ਆਜ਼ਾਦੀ ਹੈ ਜਿਹਨੂੰ ਉਹ ਆਪਣੀ ਆਜ਼ਾਦੀ ਦੱਸਦੇ ਆ ਜੀ ਕਿ ਅਸੀਂ ਆਜ਼ਾਦੀ ਲੜ ਕੇ ਲਈ ਹੈ, ਜੇ ਅਸੀਂ ਉਹਨਾਂ ਦਾ ਸੰਘਰਸ਼ ਦੇਖਦੇ ਹਾਂ, ਚਾਹੇ ਗਾਂਧੀ ਸੀ, ਚਾਹੇ ਨਹਿਰੂ ਸੀ, ਚਾਹੇ ਸੁਭਾਸ਼ ਚੰਦਰ ਬੋਸ ਸੀ, ਇਹਨਾਂ ਸਾਰਿਆਂ ਨੇ ਜਿਹੜਾ ਸੰਘਰਸ਼ ਹੈ ਉਹ ਕਿਸੇ ਨੇ ਅਫਰੀਕਾ ਤੋਂ ਸਟਾਰਟ ਕੀਤਾ, ਕਿਸੇ ਨੇ ਜਰਮਨੀ ਦੇ ਵਿੱਚ ਜਾ ਕੇ ਸਟਾਰਟ ਕੀਤਾ, ਔਰ ਜਰਮਨੀ ਦੇ ਵਿੱਚ ਜੈ ਹਿੰਦ ਨਾਂ ਦੇ ਰੇਡੀਓ ਚਲਾਏ ਜਾਂਦੇ ਸੀ ਸੁਭਾਸ਼ ਚੰਦਰ ਬੋਸ ਦੇ ਕੋਲੋਂ। ਕੀ ਅੱਜ ਉਸ ਸੁਭਾਸ਼ ਚੰਦਰ ਬੋਸ ਨੂੰ ਸਵਾਲ ਕੀਤੇ ਜਾਂਦੇ ਆ? ਅੱਜ ਉਹਨਾਂ ਨੂੰ ਆਜ਼ਾਦੀ ਦੇ ਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ? ਸੋ ਇਹ ਸਵਾਲ ਜਿਹੜਾ ਇਹ ਬਿਲਕੁਲ ਇੱਕ ਸਰਕਾਰ ਦਾ ਸਵਾਲ ਹੈ ਕਿ ਤੁਸੀਂ ਉੱਥੇ ਜਾ ਕੇ ਲੜੋ, ਇਹਦੀ ਕੋਈ ਇਹ ਸਵਾਲ ਮੈਂ ਤਾਂ ਮੰਨਦਾ ਨਹੀਂ। ਇਹ ਸਵਾਲ ਤੁਹਾਡੀ ਜ਼ਮੀਰ ਜਿਹੜੀ ਆ ਉਹ ਜਾਗਦੀ ਹੋਣੀ ਚਾਹੀਦੀ ਹੈ। ਜੇ ਤੁਸੀਂ ਪੰਜਾਬ ਦੇ ਵਿੱਚ ਹੋ ਪੰਜਾਬ 'ਚ ਰਹਿ ਕੇ ਗੱਲ ਕਰੋ, ਜੇ ਤੁਸੀਂ ਪੰਜਾਬ ਤੋਂ ਬਾਹਰ ਹੋ ਅਤੇ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਹੋ, ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਤੁਸੀਂ ਮੌਜੂਦ ਹੋ, ਤੁਸੀਂ ਆਪਦੀ ਆਵਾਜ਼ ਜਿਹੜੀ ਉਹ ਬੁਲੰਦ ਕਰੋ। ਇਹੀ ਤਾਂ ਸੋਵਰਨਟੀ ਹੈਗੀ ਹੈ, ਇਹੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ
ਭਾਈ। ਜਿਹੜੀ ਇੰਡੀਆ ਦੀ ਆਜ਼ਾਦੀ ਕਹਿੰਦੇ ਨਾ ਵੀ ਇੰਡੀਆ ਆਪਣੇ ਆਜ਼ਾਦ ਹੋਇਆ, ਉਹਦਾ ਜਿਹੜਾ ਸਟਾਰਟਿੰਗ ਹੋਇਆ ਸੀ ਨਾ ਉਹ ਗਦਰੀ ਬਾਬਿਆਂ ਨੇ ਕੀਤਾ ਸੀਗਾ। ਉਹ ਗਦਰੀ ਬਾਬੇ ਸਭ ਤੋਂ ਪਹਿਲਾਂ
ਪੰਜਾਬੀਆਂ ਨੇ,
ਹਾਂਜੀ ਪੰਜਾਬੀਆਂ ਨੇ ਇੰਡੀਆ ਜਿਹੜਾ ਆਜ਼ਾਦ ਹੋਇਆ ਪੰਜਾਬੀਆਂ ਦੇ ਪੰਜਾਬੀਆਂ ਨੇ ਕਰਾਇਆ। ਵੀ ਕਰਤਾਰ ਸਿੰਘ ਸਰਾਭਾ ਜਿਹੜਾ ਆਪਣਾ ਕਾਮਾ ਗਾਟਾ ਮਾਰੂ ਆਪਣਾ ਕੈਨੇਡਾ ਦੀ ਧਰਤੀ 'ਤੇ ਆਇਆ, ਫਿਰ ਆਪਣੇ ਅਮੈਰੀਕਾ ਚੱਲ ਗਿਆ, ਵੀ ਉੱਥੋਂ ਜਾ ਕੇ ਆਪਣਾ ਜਿਹੜਾ ਬਰਕਲੇ ਯੂਨੀਵਰਸਿਟੀ ਦੇ ਵਿੱਚ ਉਹ ਪੜ੍ਹ ਕੇ ਜਿਹਨੇ ਆਪਣੀ ਆਜ਼ਾਦੀ ਦੀ ਆਪਣੀ ਲੜਾਈ ਸਟਾਰਟ ਕੀਤੀ ਸੀਗੀ। ਅਤੇ ਅੱਜ ਕਹਿੰਦੇ ਵੀ ਗਾਂਧੀ ਨੇ ਆਜ਼ਾਦੀ ਦਵਾਤੀ, ਇਹਨਾਂ ਨੂੰ ਚਰਖੇ ਨਾਲ ਕਦੀ ਆਜ਼ਾਦੀ ਨਹੀਂ ਮਿਲਦੀ ਹੁੰਦੀ।
ਠੀਕ ਹੈ ਜੀ, ਇਹ ਤਾਂ ਸਾਰੇ ਪੰਜਾਬੀਆਂ ਨੂੰ ਪਤਾ ਹੈ ਵੀ ਭਾਰਤੀਆਂ ਦੇ ਲਈ ਬਾਪੂ ਜਿਹੜਾ ਉਹ ਗਾਂਧੀ ਹੈ, ਚਾਚਾ ਉਹਨਾਂ ਦਾ ਨਹਿਰੂ ਹੈ, ਅਤੇ ਪਤਾ ਨਹੀਂ ਭੂਆ ਉਹਨਾਂ ਦੀ ਇੰਦਰਾ ਗਾਂਧੀ ਸੀ। ਪਰ ਪੰਜਾਬੀਆਂ ਦੇ ਨਾਲ ਇਹਨਾਂ ਦਾ ਛੱਤੀ ਦਾ ਹੀ ਅੰਕੜਾ ਰਿਹਾ, ਨਾ ਤਾਂ ਕਦੀ ਉਹਨਾਂ ਨੇ ਬਾਪੂ ਗਾਂਧੀ ਨੂੰ ਬਣਾਇਆ ਅਤੇ ਨਾ ਚਾਚਾ ਬਣਾਇਆ। ਫਤਿਹਗੜ੍ਹ ਸਾਹਿਬ ਦਾ ਮੈਨੂੰ ਅੱਜ ਵੀ ਜ਼ਿਕਰ ਹੈ ਇਤਿਹਾਸ ਦੇ ਵਿੱਚ ਵੀ, ਨਹਿਰੂ ਫਤਿਹਗੜ੍ਹ ਸਾਹਿਬ ਆਉਂਦਾ ਛੋਟੇ ਸਾਹਿਬਜ਼ਾਦਿਆਂ ਦੀ ਧਰਤੀ 'ਤੇ
ਜੀ,
ਅਤੇ ਉੱਥੇ ਉਦੋਂ ਵੀ ਨੌਜਵਾਨ ਜਿਹੜੇ ਹੈ ਉਹ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਮਾਰਦੇ ਨੇ ਵੀ ਵਾਪਸ ਮੁੜ ਜਾ। ਅਤੇ ਜਦੋਂ ਅਸੀਂ ਅੱਜ ਦੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਗੱਲ ਵੀ ਦੇਖਦੇ ਹਾਂ ਅਤੇ ਲਗਭਗ ਤੁਸੀਂ ਦੇਖਿਆ ਕਿ ਪੁੱਲ ਤੋਂ ਹੀ ਦਰਸ਼ਨ ਕਰਾ ਕੇ ਉਹਨਾਂ ਨੂੰ ਮੋੜ ਦਿੰਦੇ ਰਹੇ ਨੇ ਪੰਜਾਬੀ ਪੰਜਾਬੀ ਕੌਮ ਨੇ। ਪਹਿਲਾ ਕੇਸ ਹੈ ਜੀ ਨਰਿੰਦਰ ਮੋਦੀ ਦੇ ਜਿਹੜਾ ਸੱਤਾ ਦੇ ਦੌਰਾਨ, ਇੱਕੋ ਇੱਕ ਕੇਸ ਹੈ ਜਿਹਦੇ ਵਿੱਚ ਉਹਦੀ ਪਿੱਠ ਲੱਗੀ ਹੈ, ਅਤੇ ਉਹ ਹੈ ਜੀ ਜਿਹੜਾ ਪੰਜਾਬੀਆਂ ਨੇ ਆਪਣਾ ਕਿਸਾਨੀ ਸੰਘਰਸ਼ ਕੀਤਾ ਸੀ। ਅਤੇ ਹੁਣ ਜਦੋਂ ਜਿੱਦਾਂ ਇਹ ਸੰਘਰਸ਼ ਆਜ਼ਾਦੀ ਦੇ ਵੱਲ ਨੂੰ ਵੱਧਦਾ ਜਾ ਰਿਹਾ ਹੈ ਅਤੇ ਸਰਕਾਰਾਂ ਜਿਹੜੀਆਂ ਕਿਤੇ ਨਾ ਕਿਤੇ ਹੱਥ ਖੜੀਆਂ ਕਰਦੀਆਂ ਦਿਖਾਈ ਦਿੰਦੀਆਂ ਨੇ, ਬਹੁਤ ਸਾਰੇ ਡਿਮਾਰਸ਼ ਜਿਹੜੇ ਆ ਉਹ ਕੈਨੇਡਾ ਦੀ ਸਰਕਾਰ ਨੂੰ ਦਿੱਤੇ ਗਏ ਨੇ ਕਿ ਬੰਦ ਕਰਾ ਦਿਓ, ਇਹਨਾਂ ਨੂੰ ਕਰਾਉਣ ਨਾ ਦਿਓ ਵੋਟਾਂ ਇੱਥੇ। ਪਰ ਸਾਫ਼ ਅਤੇ ਸਪਸ਼ਟ ਕੈਨੇਡਾ ਦੀ ਸਰਕਾਰ ਨੇ ਕਹਿ ਤਾ ਵੀ ਭਾਈ ਕਾਨੂੰਨੀ ਤਰੀਕਾ ਹੈ, ਵੋਟਾਂ ਕਰਾ ਰਹੇ ਨੇ, ਅਸੀਂ ਤਾਂ ਆਪਣੇ ਲੋਕਾਂ ਨੂੰ ਰਾਈਟ ਦਿੱਤਾ ਹੋਇਆ ਅਤੇ ਤੁਸੀਂ ਸਾਨੂੰ ਕਹਿੰਦੇ ਜੀ ਬਗਾਨਿਆਂ ਦਾ ਰਾਈਟ ਖੋਲੋ। ਵੀਰ ਜਗਜੀਤ ਸਿੰਘ ਜੀ, ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਹੁਣੇ ਹੁਣੇ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਨੇ ਐਕਸਟਰਨਲ ਅਫੇਅਰ ਮਿਨਿਸਟਰ ਨੇ, ਉਹ ਨਿਊਜ਼ੀਲੈਂਡ ਦੇ ਦੌਰੇ 'ਤੇ ਗਏ ਹੋਏ ਸੀ ਅਤੇ ਉੱਥੇ ਦੇ ਉਹਨਾਂ ਨੇ ਜਿਹੜੇ ਲੇਡੀ ਨੇ ਉੱਥੇ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਜਾ ਕੇ ਉਹਨਾਂ ਨੇ ਕਿਹਾ ਜੀ ਆਜ਼ਾਦੀ ਦੀ ਗੱਲ ਠੀਕ ਹੈ, ਫਰੀਡਮ ਡੈਮੋਕ੍ਰੇਸੀ ਠੀਕ ਹੈ, ਪਰ ਆਜ਼ਾਦੀ ਨਾ ਦਿਓ, ਵੀ ਇਹ ਗੱਲ ਨਾ ਕਰੋ ਆਪਣੀਆਂ ਡੈਮੋਕ੍ਰੇਸੀਆਂ 'ਚ ਜਾ ਕੇ ਵੀ ਉਹ ਲੋਕ ਮਿਸਯੂਜ਼ ਕਰੀ ਜਾਓ। ਕੀ ਤੁਸੀਂ ਕੈਨੇਡਾ ਦੇ ਕਾਨੂੰਨਾਂ ਦਾ ਰਾਈਟਸ ਦਾ ਮਿਸਯੂਜ਼ ਕਰਦੇ ਪਏ ਹੋ ਵੀ ਤੁਸੀਂ ਵੋਟਾਂ ਕਰਾ ਗਏ ਹੋ, ਜਾਂ ਫਿਰ ਸੱਚਮੁੱਚ ਇਹ ਲੋਕ ਤੁਹਾਡੇ ਨਾਲ ਖੜੇ ਨੇ?
ਦੇਖੋ ਇੱਕ ਜਿਹੜੀ ਅਖੋਤੀ ਡੈਮੋਕ੍ਰੇਸੀ ਦੀ ਗੱਲ ਇੰਡੀਆ ਕਰਦਾ ਕਿ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਡੈਮੋਕ੍ਰੇਟ ਹੈਗੇ ਹਾਂ
ਜੀ।
ਅੱਜ ਉਹ ਦੁਨੀਆ ਦੇ ਹਰ ਉਸ ਦੇਸ਼ ਦੇ ਵਿੱਚ ਜਾ ਕੇ ਇਸ ਗੱਲ ਦਾ ਢੰਡੋੜਾ ਪਿੱਟ ਰਿਹਾ ਕਿ ਤੁਹਾਡੇ ਦੇਸ਼ ਦੇ ਵਿੱਚ ਜੇ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੁੰਦੀ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲਿੱਤਾ ਜਾਏ। ਹੁਣ ਤੁਸੀਂ ਜ਼ਿਕਰ ਕੀਤਾ ਐਸ ਜੈਸ਼ੰਕਰ ਦਾ, ਜਿਹੜੇ ਇੰਡੀਆ ਦੇ ਫੋਰਨ ਮਿਨਿਸਟਰ ਹੈਗੇ ਆ, ਔਰ ਉਹ ਪਿਛਲੇ ਵੀਕ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦਾ ਦੌਰਾ ਸੀ, ਔਰ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੇ ਜਾ ਕੇ ਇਹ ਗੱਲ ਕੀਤੀ ਹੈ ਕਿ ਆਜ਼ਾਦੀ ਤਾਂ ਠੀਕ ਹੈ ਪਰ ਡੈਮੋਕ੍ਰੇਸੀ ਦੇ ਵਿੱਚ ਇੰਨੀ ਵੀ ਆਜ਼ਾਦੀ ਲੋਕਾਂ ਨੂੰ ਨਾ ਦਿਓ ਕਿ ਉਹ ਉਸਦਾ ਗਲਤ ਫਾਇਦਾ ਚੁੱਕ ਸਕਣ। ਹੁਣ ਇਹ ਗੱਲ ਜਿਹੜੀ ਹੈ ਇਹ ਬਿਲਕੁਲ ਖਾਲਿਸਤਾਨ ਦੇ ਕੰਟੈਕਟ ਦੇ ਵਿੱਚ ਕੀਤੀ ਗਈ ਹੈ। ਜਦੋਂ ਰੈਫਰੈਂਡਮ ਦਾ ਐਲਾਨ ਹੁੰਦਾ ਅਤੇ ਦੁਨੀਆ ਦੇ ਉਹਨਾਂ 20 ਮੁਲਕਾਂ ਦਾ ਨਾਮ ਆਉਂਦਾ ਜਿੱਥੇ ਸਿੱਖ ਜਿਹੜੇ ਆ ਆਪਣੀ ਰਾਜਨੀਤਿਕ ਵਿਚਾਰਾਂ ਦੇ ਲਈ ਉਹਨਾਂ ਮੁਲਕਾਂ ਦੇ ਵਿੱਚ ਗਏ ਆ ਜਿੱਥੇ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ। ਉਹਨਾਂ ਦੇ ਵਿੱਚ ਨਿਊਜ਼ੀਲੈਂਡ ਜਿਹੜਾ ਉਹ ਵੀ ਸ਼ਾਮਿਲ ਹੈਗਾ। ਹੁਣ ਲੰਡਨ ਦੇ ਵਿੱਚ ਇੰਗਲੈਂਡ ਦੇ ਵਿੱਚ ਇੱਕ ਸਾਲ ਪਹਿਲਾਂ 31 ਅਕਤੂਬਰ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੀ ਸ਼ੁਰੂਆਤ ਹੁੰਦੀ ਹੈ। ਡੀ ਮਾਰਸ਼ੇ ਜਿਹੜੇ ਆ ਉਹ ਦੋਵੇਂ ਮੁਲਕਾਂ ਦੇ ਵਿੱਚ ਜਿਹੜੇ ਆ ਉਹ ਐਕਸਚੇਂਜ ਕੀਤੇ ਜਾਂਦੇ ਆ। ਇੰਡੀਆ ਨੇ ਪੂਰਾ ਜ਼ੋਰ ਲਾਇਆ ਕਿ ਲੰਡਨ ਦੇ ਵਿੱਚ ਜਿਹੜੀਆਂ ਵੋਟਾਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕ ਦਿੱਤੀਆਂ ਜਾਣ, ਪਰ ਉਹ ਅਸਫਲ ਰਹੇ, ਉਹਨਾਂ ਡੀ ਮਾਰਸ਼ਿਆਂ ਦਾ ਕੋਈ ਅਸਰ ਨਾ ਹੋਇਆ। ਉਸ ਤੋਂ ਬਾਅਦ ਸਵਿਟਜ਼ਰਲੈਂਡ ਦੇ ਵਿੱਚ ਵੋਟਾਂ ਹੁੰਦੀਆਂ, ਦੇ ਟਰਾਈਡ ਇਨ ਸਵਿਟਜ਼ਰਲੈਂਡ ਟੂ, ਪਰ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਟਰ ਹੈ, ਜਿੱਥੇ ਦੁਨੀਆ ਦੇ ਉਹ ਨੇਸ਼ਨ ਸਟੇਟਸ ਬੈਠਦੀਆਂ, ਜਿੱਥੇ ਰਾਈਟ ਟੂ ਸੈਲਫ ਟਰਮੀਨੇਸ਼ਨ ਦੀ ਉਹਨਾਂ ਦੇ ਕਿਤਾਬ, ਉਹਨਾਂ ਦਾ ਚੈਪਟਰ ਜਿਹੜਾ ਰਾਈਟ ਟੂ ਸੈਲਫ ਟਰਮੀਨੇਸ਼ਨ ਤੋਂ ਸਟਾਰਟ ਹੁੰਦਾ, ਉਸ ਮੁਲਕ ਦੇ ਵਿੱਚ ਵੀ ਜਿਹੜੀਆਂ ਵੋਟਾਂ ਵੱਡੀ ਗਿਣਤੀ ਦੇ ਵਿੱਚ ਪੈਂਦੀਆਂ। ਇਟਲੀ ਦੇ ਵਿੱਚ, ਕੈਨੇਡਾ ਜਿਹੜਾ ਹੁਣ ਅਜੇ ਪ੍ਰਾਈਮ ਐਗਜ਼ਾਮਪਲ ਆ, ਇੰਡੀਆ ਵੱਲੋਂ 3 ਡਿਮਾਰਸ਼ੇ ਜਿਹੜੇ ਆ ਉਹ ਕੈਨੇਡਾ ਦੀ ਸਰਕਾਰ ਨੂੰ ਦਿੱਤੇ ਜਾਂਦੇ ਆ। ਲਾਸਟ ਡਿਮਾਰਸ਼ੇ ਜਿਹੜਾ ਉਹ 14 ਸਪਟੰਬਰ ਨੂੰ ਜਿਹੜਾ ਉਹ ਕੱਢਿਆ ਜਾਂਦਾ, ਜਿਹਦੇ ਵਿੱਚ ਇੰਡੀਆ ਬੜੀ ਸਖਤੀ ਦੇ ਨਾਲ ਕੈਨੇਡਾ ਨੂੰ ਪੁੱਛਦਾ ਕਿ ਸਾਨੂੰ ਹੁਣੇ ਜਵਾਬ ਦਿਓ ਕਿ ਤੁਸੀਂ 18 ਸਪਟੰਬਰ ਨੂੰ ਹੋਣ ਵਾਲੀਆਂ ਵੋਟਾਂ ਦੇ ਉੱਪਰ ਕੋਈ ਐਕਸ਼ਨ ਲੈ ਰਹੇ ਹੋ ਕਿ ਨਹੀਂ ਲੈ ਰਹੇ। 16 ਸਪਟੰਬਰ ਨੂੰ ਕੈਨੇਡਾ ਦੀ ਗਵਰਨਮੈਂਟ ਜਿਹੜੀ ਆ ਉਹ ਜਵਾਬ ਦਿੰਦੀ ਆ ਕਿ ਇਹ ਜਿਹੜਾ ਰੈਫਰੈਂਡਮ ਹੋਣ ਜਾ ਰਿਹਾ, ਜਿਹੜੇ ਸਿੱਖ ਨੇਸ਼ਨ ਦੀ ਗੱਲ ਹੋਣ ਜਾ ਰਹੀ ਹੈ, ਇੱਕ ਪੀਸਫੁਲ ਮੈਥਡ ਹੈਗਾ ਅਤੇ ਇਸ ਨੂੰ ਨਹੀਂ ਅਸੀਂ ਰੋਕ ਸਕਦੇ। ਹੁਣ ਉਹ ਕਿਤੇ ਨਾ ਕਿਤੇ ਉਹਨਾਂ ਮੁਲਕਾਂ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜਿਵੇਂ ਇੱਕ ਲਿਸਟ ਕੱਢੀ ਹੋਈ ਹੈ ਕਿ ਦੁਨੀਆ ਭਰ ਦੇ ਵਿੱਚ ਜਿਨ੍ਹਾਂ ਮੁਲਕਾਂ ਦੇ ਵਿੱਚ ਸਿੱਖਾਂ ਵੱਲੋਂ ਸ਼ਰਨ ਲਈ ਹੋਈ ਹੈ, ਰਾਜਨੀਤਿਕ ਸ਼ਰਨ, ਜਿਨ੍ਹਾਂ ਲੋਕਾਂ ਦੇ ਉੱਪਰ ਤਸ਼ੱਦਦ ਹੋਇਆ, ਜਿਨ੍ਹਾਂ ਲੋਕਾਂ ਨੂੰ ਆਪਣੇ ਰਾਜਨੀਤਿਕ ਵਿਚਾਰਾਂ ਦੀ ਕਰਕੇ ਉੱਥੇ ਪ੍ਰਵਾਸ ਕਰਨਾ ਪਿਆ, ਉਹਨਾਂ ਮੁਲਕਾਂ ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ। ਸੋ ਉਹਨਾਂ ਮੁਲਕਾਂ ਦੇ ਵਿੱਚ ਹੁਣ ਇੰਡੀਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਪਹੁੰਚ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਸਰਕਾਰਾਂ ਦੇ ਉੱਪਰ ਪ੍ਰੈਸ਼ਰ ਪਾਇਆ ਜਾਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਗੱਲਾਂ ਉਹ ਮੰਨੀਆਂ ਜਾਣ।
ਅਸਲੀਅਤ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਕਿਸੇ ਦਾ ਕੋਈ ਪ੍ਰੈਸ਼ਰ ਹੈ ਕੋਈ ਸਰਕਾਰਾਂ ਜਿਹੜੀਆਂ, ਉਹ ਵੀ ਖਾਸ ਤੌਰ ਤੇ ਇੰਡੀਆ ਵਰਗੇ ਮੁਲਕ ਦੇ।
ਜਦੋਂ ਤੁਸੀਂ ਕਾਨੂੰਨ ਨੂੰ ਫਾਲੋ ਕਰਦੇ ਹੋ
ਜੀ,
ਜਦੋਂ ਕੈਨੇਡਾ ਪਿਛਲੇ ਦਿਨੀ 2 ਦਿਨ ਪਹਿਲਾਂ ਦੀ ਗੱਲ ਹੈ, ਐਨਡੀਪੀ ਦੇ ਲੀਡਰ ਜਗਮੀਤ ਸਿੰਘ ਉਹਨਾਂ ਦਾ ਇੱਕ ਇੰਟਰਵਿਊ ਆਇਆ, ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਮੰਨਿਆ ਕਿ ਸਾਡੇ ਨਾਲ ਦੇ ਕਮਰੇ ਦੇ ਵਿੱਚ ਕੁਬੈਕ ਦੀ ਉਹ ਪਾਰਟੀ ਜਿਹੜੀ ਹੈ, ਜਿਹੜੀ ਕੁਬੈਕ ਨੂੰ ਆਜ਼ਾਦ ਦੇਸ਼ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੀ ਹੈ, ਉਹ ਸਾਡੇ ਨਾਲ ਬੈਠਦੇ ਆ, ਸਾਡੇ ਨਾਲ ਗੱਲਬਾਤ ਕਰਦੇ ਆ, ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਉਹਨਾਂ ਦੇ ਉੱਪਰ ਨਾ ਤੇ ਤਸ਼ੱਦਦ ਕਰਦੇ ਹਾਂ, ਨਾ ਹੀ ਅਸੀਂ ਉਹਨਾਂ ਦੇ ਉੱਪਰ ਕੇਸ ਪਾਉਂਦੇ ਹਾਂ, ਔਰ ਉਹ ਬਿਲਕੁਲ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ, ਔਰ ਸਿੱਖਾਂ ਦੇ ਕੋਲ ਵੀ ਅਧਿਕਾਰ ਹੈ, ਇੰਡੀਆ ਨੂੰ ਵੀ ਇਸ ਡੈਮੋਕ੍ਰੇਸੀ ਦੀ ਜਿਹੜੀ ਆ ਉਹ ਪ੍ਰੈਕਟਿਸ ਕਰਨੀ ਚਾਹੀਦੀ ਹੈ।
ਬਿਲਕੁਲ ਜੀ, ਇਹੀ ਸਵਾਲ ਆ ਜਿਹੜੇ ਹਰ ਇੱਕ ਪੰਜਾਬੀ ਨੂੰ ਅੱਜ ਆਪਣੇ ਦਿਮਾਗ ਦੇ ਵਿੱਚ ਸੋਚਣਾ ਚਾਹੀਦਾ ਹੈ ਵੀ ਜੇ ਕੈਨੇਡਾ ਸਾਨੂੰ ਇੱਥੇ ਰਹਿ ਕੇ ਅਲਾਓ ਕਰਦਾ ਹੈ ਕਿ ਤੁਸੀਂ ਵੋਟ ਕਰਾ ਸਕਦੇ ਹੋ, ਵੀ ਤੁਸੀਂ ਆਜ਼ਾਦੀ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਹੋ, ਜੋ ਆਪਣੇ ਲੋਕਾਂ ਨੂੰ ਇਹ ਦੇ ਸਕਦਾ ਰਾਈਟ ਵੀ ਕਿਊਬਿਕਲ ਆਜ਼ਾਦੀ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਨੇ। ਜੇਕਰ ਇੰਗਲੈਂਡ ਵੀ ਡੈਮੋਕ੍ਰੇਸੀ ਹੈ, ਉਹ ਸਕਾਟਲੈਂਡ ਵਾਲਿਆਂ ਨੂੰ ਇਹ ਰਾਈਟ ਦੇ ਸਕਦੀ ਹੈ ਕਿ ਤੁਸੀਂ ਦੱਸ ਦਿਓ। ਦੇਖੋ ਕਿਊਬਿਕ ਵਾਲਿਆਂ ਨੇ ਵੀ ਵੋਟ ਪਾ ਕੇ ਦੱਸਤਾ ਜੀ ਅਸੀਂ ਕੈਨੇਡਾ ਦੇ ਨਾਲ ਰਹਿਣਾ, ਇੰਗਲੈਂਡ ਵਾਲਿਆਂ ਨੂੰ ਸਕਾਟਲੈਂਡ ਵਾਲਿਆਂ ਨੇ ਦੱਸਤਾ ਜੀ ਨਹੀਂ ਅਸੀਂ ਨਹੀਂ ਅਲੱਗ ਹੋਣਾ ਅਸੀਂ ਨਾਲ ਰਹਿਣਾ, ਅਤੇ ਫਿਰ ਭਾਰਤ ਵੀ ਡੈਮੋਕ੍ਰੇਸੀ ਹੋਣ ਦਾ ਦਾਅਵਾ ਕਰਦਾ, ਉਹ ਵੋਟਾਂ ਕਰਾ ਦੇਵੇ ਪੰਜਾਬ ਦੇ ਵਿੱਚ, ਫੈਸਲਾ ਹੋਜੂ ਵੀ ਜੇ ਬੰਦੇ ਜਿਹੜੇ ਆਏ ਹੋਏ ਨੇ ਸਿੱਖ ਫੋਰ ਜਸਟਿਸ ਵਾਲੇ ਜਾਂ ਹੋਰ ਖਾਲਿਸਤਾਨੀ ਨੇ, ਜੇ ਲੋਕ ਪੰਜਾਬ ਦੇ ਖਾਲਿਸਤਾਨ ਨਹੀਂ ਚਾਹੁੰਦੇ ਤੇ ਫਿਰ ਆਪਣੇ ਆਪ ਹੀ ਉਹ ਦੱਸ ਦੇਣਗੇ ਵੀ ਭਾਈ ਅਸੀਂ ਭਾਰਤ ਦੇ ਨਾਲ ਰਹਿਣਾ। ਸੋ ਆਪਾਂ ਮਹਿੰਦਰ ਸਿੰਘ ਕੋਲ ਚੱਲਦੇ ਹਾਂ ਜੀ। ਮਹਿੰਦਰ ਸਿੰਘ ਜੀ, ਇੱਕ ਸਵਾਲ ਆ ਤੁਹਾਡੇ ਲਈ, ਤੁਸੀਂ ਸੱਚੀ ਸੱਚੀ ਦੱਸਣਾ ਭੇਦ ਦੀ ਗੱਲ ਸਾਨੂੰ ਦੱਸੋ, ਤੁਸੀਂ ਦੱਸਦੇ ਨਹੀਂ ਪਏ ਵੀ ਭੇਦ ਤੁਸੀਂ ਲੁਕੋ ਲੈਂਦੇ ਹੋ। ਭਾਰਤੀ ਮੀਡੀਆ ਨੇ ਸਾਨੂੰ ਖਬਰਾਂ ਪੁੱਜਦੀਆਂ ਕੀਤੀਆਂ, ਕਹਿੰਦੇ ਜੀ ਇੰਗਲੈਂਡ 'ਚ 150 ਬੰਦਾ ਸੀ ਤੁਹਾਡੇ ਕੋਲ,
ਹਾਂਜੀ
150 ਬੰਦਾ ਅੰਦਰ ਲੈ ਜਾਂਦੇ ਸੀ, ਉਹਨੂੰ ਬਾਹਰ ਲੈ ਆਉਂਦੇ ਸੀ, ਉਹਨਾਂ ਦੀਆਂ ਫੋਟੋਆਂ ਖਿੱਚ ਕੇ ਤੁਸੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੰਦੇ ਸੀ ਵੀ ਆਹ ਲਓ ਲੱਖਾਂ ਵੋਟ ਪੈ ਗਈ, ਲੱਖਾਂ ਵੋਟ ਪੈ ਗਈ, ਨਾਲੇ ਉਹਨਾਂ ਨੂੰ ਤੁਸੀਂ ਪੈਸੇ ਦੇ ਕੇ ਲਿਆਏ ਸੀ। ਅਤੇ ਕੈਨੇਡਾ 'ਚ ਤਾਂ ਅਸੀਂ ਦੇਖਿਆ ਵੀ ਲੱਖਾਂ ਬੰਦਾ ਆਇਆ ਆ, ਵੀ ਡਾਲਰ ਕਿੱਥੋਂ ਆਏ ਤੁਹਾਡੇ ਕੋਲ, ਇੰਨੇ ਕਿਹੜੇ ਖਜ਼ਾਨੇ 'ਚੋਂ ਰੱਖੇ ਹੋ, ਕਿਹੜੀ ਛੜੀ ਆ ਤੁਹਾਡੇ ਕੋਲ ਲੱਖਾਂ ਬੰਦਾ ਲਿਆਉਣ ਦੀ, ਇੰਨਾ ਪੇ ਕੀਤਾ ਹੋਊ ਤੁਸੀਂ?
ਬਿਲਕੁਲ ਭਾਅ ਜੀ, ਇਹ ਦੇਖੋ ਜਿਹੜੀ ਆਪਾਂ ਗੱਲਾਂ ਕਰ ਰਹੇ ਹਾਂ ਜਿਸ ਦੇਸ਼ ਦੀਆਂ, ਜਿਹਦਾ ਕਹਿੰਦਾ ਵੀ ਜਿਸ ਦਾ ਜਿਹਾ ਰੂਪ ਹੁੰਦਾ ਨਾ ਉਹ ਜੀ ਉਹਦੀ ਥਿੰਕਿੰਗ ਹੁੰਦੀ ਕਿ ਭਾਅ ਜੀ ਲੱਗਦਾ ਇਹਨਾਂ ਦਾ ਵੀ ਕੰਮ ਇੱਦਾਂ ਹੀ ਚੱਲਦਾ ਆ। ਵੋਟ ਜਿਹੜੀ ਆ ਭਾਵੇਂ ਉਹ 150 ਬੰਦਾ ਕਹਿਣ, ਜਿਸ ਦਿਨ ਲੰਡਨ ਵੋਟ ਪਈ ਆ ਜਿਹਨੂੰ 150 ਕਹਿੰਦੇ ਸੀਗੇ, ਅਤੇ ਜਿਹੜਾ ਕਿਸਾਨ ਇੱਕ ਸਾਲ ਤੋਂ ਬੈਠਾ ਸੀ ਉਹਦੀ ਧੌਂਸ ਵੇਖ ਕੇ ਵੀ, ਜਿਸ ਦਿਨ ਪਹਿਲੀ ਵੋਟ ਪਈ ਭਾਈ ਪਰਮਜੀਤ ਸਿੰਘ ਪੰਮੇ ਦੀ ਕਿ ਪੰਜਾਬ ਆਜ਼ਾਦ ਮੁਲਕ ਹੋਣਾ ਚਾਹੀਦਾ, ਹਾਂ, ਅਤੇ ਉਹਨੇ ਅਗਲੇ ਦਿਨ ਉਹ 3 ਕਾਨੂੰਨ ਜਿਹੜੇ ਸੀ ਵਾਪਸ ਲੈ ਲਏ
ਜੀ।
ਇਹ ਉਹਨਾਂ ਦੀਆਂ ਖ਼ਬਰਾਂ ਨੇ, ਉਹਨਾਂ ਜਿਹੜੀ ਤੁਸੀਂ ਜਿਹਨੇ ਤੁਹਾਨੂੰ ਖ਼ਬਰਾਂ ਭੇਜਦੇ ਨੇ, ਅਸੀਂ ਉਹਨਾਂ ਦੀਆਂ ਹੀ ਖ਼ਬਰਾਂ ਤੁਹਾਨੂੰ ਦੱਸਣ ਡੇ ਹਾਂ
ਜੀ।
ਉਹਨਾਂ ਨੇ ਮੰਨਿਆ ਕਿ ਭਾਈ ਅਸੀਂ ਸਾਡੀ ਸਵਰਨਟੀ, ਸਾਡੀ ਜਿਹੜੀ ਸਿਕਿਉਰਿਟੀ ਆ ਕੰਟਰੀ ਦੀ, ਉੱਤੋਂ ਵੱਧ ਕੁਛ ਨਹੀਂ ਗਾ, ਸਿੱਖਾਂ ਨੇ ਵੋਟਾਂ ਪਾਉਣੀਆਂ ਸ਼ੁਰੂ ਕਰਤੀਆਂ ਅਤੇ ਇਹਨੂੰ ਕਾਨੂੰਨ ਵਾਪਸ ਲਓ, ਕਾਨੂੰਨ ਫਿਰ ਬਾਅਦ 'ਚ ਦੇਖ ਲਾਂਗੇ, ਹਜੇ ਦੇਸ਼ ਨੂੰ ਬਚਾਓ। ਉਦੋਂ ਬਾਅਦ ਕੈਨੇਡਾ ਦੀ ਗੱਲ ਤੁਸੀਂ ਕਹੀ, ਲੱਖਾਂ ਦੀ ਤਾਦਾਦ 'ਚ ਜਿਹੜੇ ਵੋਟ ਪਾਉਣ ਆਏ, ਇਹ ਬਾਬੇ ਦੀ ਕਿਰਪਾ ਆ ਜਿਹੜਾ ਹਰ ਇੱਕ ਪੰਜਾਬੀ ਜਿਹੜਾ ਆ ਆਪਣੀ ਆਜ਼ਾਦੀ ਨੂੰ, ਜੇ ਬਾਬਾ ਨਾਨਕ ਜਿਹੜਾ ਹੈ ਬਾਬਰ ਨੂੰ ਜਾਬਰ ਕਹਿਣ ਦੀ ਤਾਕਤ ਰੱਖਦਾ ਸੀਗਾ, ਸੋ ਇਹ ਉਹਦੀ ਅੰਸ ਬੰਸ ਆ, ਉਹਦਾ ਚਲਾਇਆ ਪੰਥ ਆ
ਜੀ,
ਤੇ ਇਹ ਤੇ ਆਜ਼ਾਦੀ ਲਈ ਆਪਣੀ, ਜਦੇ ਦੂਜਿਆਂ ਦੀ ਆਜ਼ਾਦੀ ਲਈ ਆਪਣਾ ਖੂਨ ਦੇ ਜਾਂਦਾ ਆ, ਸੋ ਆਪਣੀ ਆਜ਼ਾਦੀ ਨੂੰ ਵੋਟ ਕਿਹੜੀ ਵੱਡੀ ਗੱਲ ਹੈ ਇਹਨਾਂ ਲਈ।
ਦੇਖੋ ਸਾਡਾ ਭਾਈਚਾਰਾ ਭਾਵੇਂ ਕਿ ਤੁਹਾਡੇ ਖਿਲਾਫ਼ ਹੀ ਚੱਲਦਾ, ਪੱਤਰਕਾਰ ਭਾਈਚਾਰਾ, ਉਹਨਾਂ ਨੂੰ ਪਤਾ ਨਹੀਂ ਕਿਹੜੀ ਗੁੜਤੀ ਦਿੱਤੀ ਹੈ, ਸਾਨੂੰ ਤਾਂ ਦਿੰਦਾ ਕੋਈ ਨਹੀਂ ਹੈ ਵੀ ਕਿਹੜਾ ਗੁੜ ਖਵਾਇਆ ਹੋਇਆ ਹੈ, ਅਤੇ ਉਹ ਤਾਂ ਸੁੰਨ ਵੱਟੇ ਹੀ ਹੋ ਗਏ, ਪਰ ਉਹ ਪਹਿਲਾਂ ਬੜੇ ਐਕਟਿਵ ਸੀ, 18 ਤਰੀਕ ਤੋਂ ਪਹਿਲਾਂ ਤਾਂ ਉਹ ਕਹਿੰਦੇ ਸੀ ਵੀ ਬੰਦਾ ਕੋਈ ਨਹੀਂ ਆਉਣਾ ਉੱਥੇ, ਵੋਟ ਕਿਸੇ ਨੇ ਨਹੀਂ ਪਾਉਣੀ, ਖਾਲਿਸਤਾਨ ਕੋਈ ਨਹੀਂ ਜਾਣਾ, ਪਰ ਹੁਣ ਉਹ ਇਹ ਕਹਿਣ ਯੋਗੇ ਤਾਂ ਰਹੇ ਨਹੀਂ ਵੀ ਭਾਈ ਬੰਦਾ ਕਿਸੇ ਨੇ ਨਹੀਂ ਆਉਣਾ, ਵੋਟ ਕਿਸੇ ਨੇ ਨਹੀਂ ਪਾਉਣੀ।
ਹੁਣ
ਇੱਕ ਸਵਾਲ ਉਹਨਾਂ ਵੱਲੋਂ ਆਇਆ,
ਹਾਂਜੀ,
ਕਹਿੰਦੇ ਠੀਕ ਆ ਬੰਦਾ ਤਾਂ ਬਹੁਤ ਆ ਗਿਆ ਰੈਫਰੈਂਡਮ ਵਾਲਿਆਂ ਦੇ, ਖਾਲਿਸਤਾਨ ਦੇ ਨਾਂ 'ਤੇ ਵੋਟਾਂ ਵੀ ਬੜੀਆਂ ਠਾਹ ਲੋਕਾਂ ਨੇ ਪਾਈਆਂ ਨੇ, ਪਰ ਇਹਨਾਂ ਨੇ ਕੀਤੀ ਮਾੜੀ, ਇਹਨਾਂ ਨੇ ਟਿਕਟਾਂ ਲਵਾ ਤੀਆਂ ਲੋਕਾਂ ਦੀਆਂ ਗੱਡੀਆਂ ਨੂੰ।
ਟਿਕਟਾਂ ਦੇਖੋ ਕੌਮ ਦੀ, ਮੈਂ ਤੁਹਾਨੂੰ ਗੱਲ ਦੱਸਾਂ ਵੀ ਇੱਕ ਸਿੰਘ ਆਇਆ ਸਾਡੇ ਵੀ, ਉੱਥੇ ਪਾਰਕਿੰਗ ਸੀ ਕਿਸੇ ਗੋਰੇ ਦੇ ਘਰ ਦੀ, ਉਹਨੇ ਗੋਰੇ ਨੂੰ ਪੁੱਛਿਆ ਕਿ ਭਾਅ ਜੀ ਅਸੀਂ ਗੱਡੀ ਲਾਣੀਆਂ ਨੇ ਇੱਥੇ, ਕਹਿੰਦਾ ਜੀ ਮੈਂ ਦੇ ਨਹੀਂ ਸਕਦਾ, ਕਹਿੰਦੇ ਤੂੰ 10 ਪੈਸੇ ਕਿੰਨੇ ਲੈਣੇ, ਅਸੀਂ ਗੱਡੀਆਂ ਲਾਣੀ ਨੇ, ਉਹ ਕਹਿੰਦੇ ਮਜ਼ਾਕ 'ਚ ਉਹਨੇ ਕਹਿੰਦਾ ਵੀ ਭਾਅ ਜੀ 1000, ਕਹਿੰਦਾ $1100 ਫੜ, $1100 ਸਿੰਘ ਨੇ ਸੇਵਾ ਕੀਤੀ ਅਤੇ 10 ਗੱਡੀਆਂ ਲਾ ਕੇ ਵੋਟਾਂ ਪਾਉਣ ਆਏ,
₹100 ਇੱਕ ਗੱਡੀ
ਦਾ। ਸੋ ਇਹ ਜਿਨ੍ਹਾਂ ਨੂੰ ਲੱਗਦਾ ਨਾ ਇਹ ਪੈਸੇ ਪੂਸੇ ਵਾਲੀਆਂ ਗੱਲਾਂ ਤਾਂ ਰਹੀਆਂ ਨਹੀਂ ਗੀਆਂ, ਇਹ ਆਜ਼ਾਦੀਆਂ ਜੇ ਪੈਸਿਆਂ ਨਾਲ ਮਿਲਦੀ ਹੋਵੇ ਨਾ, ਸਾਡਾ ਵਕੀਲ ਇੱਕ ਵਾਰੀ ਸਵਿਟਜ਼ਰਲੈਂਡ 'ਚ ਕਹਿੰਦਾ ਸੀ ਕਿ ਭਾਅ ਜੀ ਪੈਸੇ ਜੇ ਤੁਹਾਡੇ ਕੋਲ ਇੰਨਾ ਪੈਸਾ ਆਉਂਦਾ ਕਿੱਥੇ ਆ, ਉਹਨੇ ਇੱਕੋ ਜਵਾਬ ਦਿੱਤਾ ਜੇ ਪੈਸਿਆਂ ਨਾਲ ਆਜ਼ਾਦੀ ਮਿਲਣੀ ਹੋਵੇ ਨਾ ਮੈਂ ਬਿਲੀਅਨਸ ਆਫ ਡਾਲਰ ਹੁਣ ਇਕੱਠੇ ਕਰਕੇ ਨਾ ਤੋਂ ਆਜ਼ਾਦੀ ਲੈ ਲਾਂ। ਪਰ ਆਜ਼ਾਦੀ ਕਦੇ ਵੀ, ਭਾਵੇਂ ਜਦ ਹਿੰਦੁਸਤਾਨ ਦੀ ਗੱਲ ਆਉਂਦੀ ਸੀ, ਜਿਹੜਾ ਜਰਮਨ 'ਚ ਬੈਠਾ ਰੇਡੀਓ ਚਲਾਉਂਦਾ ਸੀ ਜੇ ਹਿੰਦ, ਉਹ ਵੀ ਕਹਿੰਦਾ ਮੈਨੂੰ ਖੂਨ ਦਿਉ ਅਤੇ ਮੈਂ ਤੁਹਾਨੂੰ ਆਜ਼ਾਦੀ ਦੂੰਗਾ, ਅਤੇ ਪੈਸਿਆਂ ਨਾਲ ਲੈ ਲੈਂਦੇ, ਪੈਸਾ ਕਿਹੜਾ ਘੱਟ ਸੀਗਾ ਹਿੰਦੁਸਤਾਨੀਆਂ ਕੋਲ, ਉਦੋਂ ਪੈਸਿਆਂ ਨਾਲ ਭਾਅ ਜੀ ਕਦੇ ਵੀ ਆਜ਼ਾਦੀ ਨਹੀਂ ਆਉਂਦੀ। ਆਜ਼ਾਦੀ ਜਿਹੜੀ ਆ, ਜਿਹੜੇ ਬੋਲ ਤੁਸੀਂ ਗਏ ਵੀ ਮੂਸੇ ਵਾਲੇ ਦੇ ਰੋਕੇ, ਮੂਸੇ ਵਾਲੇ ਨੂੰ ਭਾਵੇਂ ਮਾਰਤਾ, ਉਹਦੇ ਜਿਹੜੇ ਬੋਲ ਸੀ ਕਿ ਭਾਅ ਜੀ ਚਾਹੀਦੀ ਤਾਂ ਸਵਰੰਟੀ ਆ, ਪਾਣੀ ਤਾਂ ਹੀ ਦੇਵਾਂਗੇ ਤੁਹਾਨੂੰ
ਜੀ।
ਅਤੇ ਦੀਪ ਸਿੱਧੂ ਨੇ ਵੀ ਇੱਕੋ ਹੀ ਗੱਲ ਕਹੀ ਕਿ ਭਾਅ ਜੀ ਅਤੇ ਹੁਣ ਖੇਤਾਂ ਖੂਤਾਂ ਦਾ ਰੇਲਾ ਨਹੀਂ, ਰੋਲਾ ਰਹਿ ਗਿਆ ਹੋਂਦ ਦਾ, ਲੜਾਈ ਤਾਂ ਮੁੱਕਣੀ ਹੋਂਦ 'ਤੇ ਆ ਤੁਹਾਡੀ। ਸੋ ਇਹ ਜਿਹੜੀ ਹੋਂਦ ਬਚਾਉਣੀ ਹੈ, ਪੈਸਿਆਂ ਨਾਲ ਜੇ ਹੋਂਦ ਬਚਦੀਆਂ ਹੁੰਦੀਆਂ ਤਾਂ ਹਿੰਦੁਸਤਾਨ ਨੂੰ ਡੈਮੋਕ੍ਰੇਸੀ, ਜਿਹੜੀ ਵਰਡ ਆ ਡੈਮੋਕ੍ਰੇਸੀ, ਚੱਲਦੀ ਕਾਹਦੇ ਨਾਲ ਆ, ਵੋਟਾਂ ਦੇ ਨਾਲ, ਜੇ ਕੋਈ ਵੋਟ ਨਾ ਪਾਵੇ ਤੇ ਫਿਰ ਡੈਮੋਕ੍ਰੇਸੀ ਕਾਹਦੀ।
ਪਰ ਇੱਕ ਤਾਂ ਭਾਂਡਾ ਭੱਜ ਗਿਆ ਜੀ, ਭਾਰਤੀਏ ਜਿਹੜੇ ਰੋਜ਼ ਰੌਲਾ ਪਾਉਂਦੇ ਸੀ ਵੀ ਟੈਰਰਿਜ਼ਮ ਹੈ ਤੇ ਹੁਣ ਜਦੋਂ ਵੋਟਾਂ ਹੋਈਆਂ ਨੇ ਤੇ ਹੁਣ ਉਹਨਾਂ ਕੋਈ ਜਵਾਬ ਨਹੀਂ ਰਹਿ ਗਿਆ ਵੀ ਕਿਹੜਾ ਟੈਰਰਿਜ਼ਮ ਹੈ, ਕਰਾਓ ਵੋਟ।
ਮੈਂ ਇਹਦੇ ਚ ਐਡ ਕਰ ਦੇਣਾ
ਦੇਖੋ ਰੈਫਰੈਂਡਮ ਜਿਹੜਾ ਇੱਕ ਉਹ ਪ੍ਰੋਸੈਸ ਹੈ ਜਿਹੜਾ ਕਿ ਦੁਨੀਆਂ ਦੇ ਵਿੱਚ ਤੁਹਾਡੀ ਗੱਲ ਨੂੰ ਜਿਹੜਾ ਲਿਜਿਟਮਾਈਜ਼ ਕਰਦਾ। ਰਸ਼ੀਆ ਜਿਹੜਾ ਕਿ ਇੱਕ ਡਿਕਟੇਟਰਸ਼ਿਪ ਕੰਟਰੀ ਹੈਗੀ ਹੈ ਜਿੱਥੇ ਵੋਟਾਂ ਨਹੀਂ ਹੁੰਦੀਆਂ, ਉਸ ਮੁਲਕ ਨੇ ਹਥਿਆਰਾਂ ਦੇ ਨਾਲ ਯੂਕਰੇਨ ਦੇ 4 ਖਿੱਤੇ ਜਿਹੜੇ ਆ ਉਹ ਆਪਣੇ ਕਬਜ਼ੇ ਦੇ ਵਿੱਚ ਲਏ ਆ
ਜੀ,
ਪਰ ਉਹਨਾਂ ਕਬਜ਼ਿਆਂ ਨੂੰ ਆਪਣੇ ਨਾਲ ਮਨਾਉਣ ਦੇ ਲਈ ਉਹਨੂੰ ਰੈਫਰੈਂਡਮ ਕਰਵਾਉਣਾ ਪਿਆ। ਔਰ ਭਾਰਤ ਜਿਹੜਾ ਰੈਫਰੈਂਡਮ ਦੀ ਵਿਰੋਧਤਾ ਕਰਦਾ, ਜਿਹੜਾ ਰੈਫਰੈਂਡਮ ਨੂੰ ਅੱਤਵਾਦ ਦੱਸਦਾ, ਉਹ ਉਸ ਰੈਫਰੈਂਡਮ ਦਾ ਓਬਜ਼ਰਵਰ ਬਣਿਆ ਹੁੰਦਾ, ਉਸ ਰੈਫਰੈਂਡਮ ਨੂੰ ਓਬਜ਼ਰਵ ਕਰਦਾ। ਉਹ ਕਹਿੰਦੇ ਆ ਜੀ ਕਿ ਇਹ ਇੱਕ ਪੀਸਫੁਲ ਮੈਥਡ ਹੈਗਾ ਔਰ ਸਾਨੂੰ ਬੈਠ ਕੇ ਗੱਲਬਾਤ ਕਰ ਲੈਣੀ ਚਾਹੀਦੀ ਹੈ। ਔਰ ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਹੋਰਾਂ ਦੇ ਨਾਲ ਵਿਚੋਲਗੀ ਕਰਦੇ ਆ, ਉਹਨਾਂ ਨੂੰ ਵਿਚੋਲਾ ਬਣ ਕੇ ਉਹਨਾਂ ਨੂੰ ਕਾਲ ਕਰਦੇ ਆ ਕਿ ਜੰਗ ਦੇ ਵਿੱਚ ਕੁਛ ਨਹੀਂ ਰੱਖਿਆ, ਐਂਡ ਆਫ ਦਾ ਡੇ ਜੰਗ ਜਿਹੜੀ ਆ ਉਹ ਤੁਹਾਨੂੰ ਖਤਮ ਕਰਨੀ ਪੈਣੀ ਹੈ, ਟੇਬਲ ਦੇ ਉੱਪਰ ਬੈਠਣਾ ਪੈਣਾ। ਉਸ ਵੇਲੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕਿਹਾ ਜਦੋਂ ਤੱਕ ਐਨੈਕਸੇਸ਼ਨ ਨਹੀਂ ਹੁੰਦੀ, ਜਿਹੜਾ ਰੈਫਰੈਂਡਮ ਇਹਨਾਂ ਨੇ ਕਰਵਾਇਆ, ਜਿਸ ਰੈਫਰੈਂਡਮ ਨੂੰ ਇਹ ਕਹਿ ਰਿਹਾ ਜੀ ਕਿ ਅਸੀਂ ਆਪਣੇ ਖਿੱਤੇ ਦੇ ਵਿੱਚ ਮਿਲਾ ਲਏ ਆ ਚਾਰੋ ਖਿੱਤੇ ਯੂਕਰੇਨ ਦੇ, ਜਦੋਂ ਤੱਕ ਉਹ ਨਹੀਂ ਛੱਡੇ ਜਾਂਦੇ ਉਦੋਂ ਤੱਕ ਕੋਈ ਗੱਲਬਾਤ ਨਹੀਂ ਗੀ, ਅਸੀਂ ਅਖੀਰਲੇ ਸਾਹਾਂ ਤੱਕ ਆਪਣੀ ਜੰਗ ਲੜਾਂਗੇ। ਔਰ ਅੱਜ ਉਹੀ ਰੈਫਰੈਂਡਮ ਜਿਹਨੂੰ ਇੰਡੀਆ ਜਾਇਜ਼ ਦਿਖਾਉਂਦਾ, ਉਸੇ ਰੈਫਰੈਂਡਮ ਨੂੰ ਉਹ ਅੱਤਵਾਦ ਨਾਲ ਜੋੜਦੇ ਆ, ਜਿਸ ਦਿਨ ਪੰਜਾਬ ਆਪਣੀ ਆਜ਼ਾਦੀ ਦੀ ਗੱਲ ਰੈਫਰੈਂਡਮ ਦੇ ਰਾਹੀਂ ਵੋਟਾਂ ਦੇ ਰਾਹੀਂ ਕਰ ਰਿਹਾ।
ਜੀ ਬਿਲਕੁਲ ਜੀ, ਫਿਰ ਵੋਟਾਂ ਹੁਣ ਜਿਹੜੀਆਂ ਨੇ ਉਹ ਦੁਬਾਰਾ ਹੋਣ ਜਾ ਰਹੀਆਂ ਨੇ। ਕਿੰਨੇ ਕੁ ਲੋਕ ਉਸ ਦਿਨ ਵਾਪਸ ਮੁੜੇ ਸੀ ਫਿਰ ਵਾਪਸ, ਜਿਹੜੇ ਵੋਟ ਨਹੀਂ ਪਾ ਸਕੇ ਆ? ਵੀਰ ਗਗਨਦੀਪ ਸਿੰਘ
ਜੀ, ਦੇਖੋ ਜੀ, ਜਿਹੜਾ ਮੀਡੀਆ ਦਾ ਕਹਿਣਾ ਵਾ, ਹੈ ਨਾ, ਮੀਡੀਆ ਨੇ ਕਿਹਾ ਘੱਟੋ ਘੱਟ ਵੀ 75 to 80 thousand ਕਹਿੰਦੇ ਲੋਕੀ ਜਿਹੜੇ ਆ ਵਾਪਸ ਗਏ ਆ।
ਟੋਟਲ ਜਿਹੜੀ ਪਾਪੂਲੇਸ਼ਨ ਹੈ 20 to 25 thousand,
20 to 25 thousand ਸੋਰੀ
ਜੀ,
ਤੇ 20 to 25 thousand ਲੋਕੀ ਜਿਹੜੇ ਆਪਣੇ ਘਰਾਂ ਨੂੰ ਮੁੜ ਗਏ ਆ। ਵੀ ਕਈਆਂ ਨੂੰ ਪੁਲਿਸ ਨੇ ਕਹਿੰਦੇ ਐਂਟਰੀ ਵੀ ਨਹੀਂ ਦਿੱਤੀ, ਕਹਿੰਦੇ ਵੀ ਇੰਨਾ ਤਗੜਾ, ਕਹਿੰਦਾ ਇੱਥੇ 8-8, 10-10 kilometers ਦਾ ਕਹਿੰਦੇ ਵੀ ਗੱਡੀਆਂ ਦੀ ਪਾਰਕਿੰਗ ਲੱਗੀਆਂ ਸੀਗੀਆਂ ਕਹਿੰਦੇ ਉੱਥੇ
ਜੀ।
ਤੇ ਹੁਣ ਜਿੱਦਾਂ ਉਹਨਾਂ ਵੀਰਾਂ ਭੈਣਾਂ ਨੂੰ ਮਿਲਦੇ ਆ ਦੁਬਾਰਾ, ਉਹ ਬੜਾ ਪਛਤਾਉਂਦੇ ਆ ਕਿ ਭਾਅ ਜੀ ਕਹਿੰਦੇ ਵੀ ਅਸੀਂ ਕੰਮਾਂ ਦੇ ਸੀਗੇ ਕਈ ਵੀਰ, ਵੀ ਜਿਨ੍ਹਾਂ ਨੂੰ ਕੰਮਾਂ ਤੋਂ ਛੁੱਟੀਆਂ ਵੀ ਨਹੀਂ ਮਿਲੀਆਂ, ਪਰ ਹੁਣ ਕਹਿੰਦੇ ਅਸੀਂ ਆਵਾਂਗੇ ਕਹਿੰਦੇ ਵੋਟ ਪਾਉਣ ਨੂੰ
ਜੀ। ਮਹਿੰਦਰ ਸਿੰਘ ਜੀ, ਸਟੂਡੈਂਟ ਤਿਆਰ ਨੇ ਜੀ, ਬੜੇ ਤਗੜੇ ਕਾਲਜ ਨੇ,
ਸਟੂਡੈਂਟ ਜਿਹੜਾ ਹੈ, ਬਿਲਕੁਲ ਸਟੂਡੈਂਟ ਜਿਹੜਾ ਸੀ ਪਹਿਲਾਂ ਵੀ ਪਿੱਛੇ ਨਹੀਂ ਹਟਿਆ, ਤੁਸੀਂ ਵੇਖਿਆ ਸੀ ਵੀ ਕਿੱਦਾਂ ਸਾਡੀਆਂ ਭੈਣਾਂ ਨੇ ਆਪਣੇ ਜਿਹੜੇ ਵੋਟਾਂ ਦੀਆਂ ਫੋਟੋਆਂ ਲੈ ਕੇ ਜਿਹੜੀ ਅਖਬਾਰਾਂ 'ਚ ਲੱਗੀਆਂ ਕਿ ਆਹ ਪੰਜਾਬ ਦੀ ਆਜ਼ਾਦੀ ਦੀ ਵੋਟ ਆ, ਅਤੇ ਹਾਂ 'ਚ ਪੈਣੀ ਆ।
ਇਹ ਤਾਂ ਕਮਾਲ ਹੀ ਹੋ ਗਿਆ, ਪਹਿਲੀ ਵਾਰੀ ਵੀ ਜਦੋਂ ਨੌਜਵਾਨ ਬੱਚੀਆਂ ਜਿਹੜੀਆਂ ਨੇ ਉਹਨਾਂ ਨੇ ਏਡੀ ਡਟ ਕੇ ਖਾਲਿਸਤਾਨ ਦੀ ਸਪੋਰਟ ਕੀਤੀ ਹੋਵੇ। ਮੈਂ ਕਦੀ ਨਹੀਂ ਅੱਗੇ ਆਪਣੀ ਜ਼ਿੰਦਗੀ 'ਚ ਵੀ ਇਹ ਵਾਕਿਆ ਨਹੀਂ ਦੇਖਿਆ ਹੈਗਾ ਵੀ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਨੌਜਵਾਨ ਬੱਚੀਆਂ ਅੱਗੇ ਖੜ ਗਈਆਂ ਹੁਣ।
ਬਿਲਕੁਲ ਭਾਜੀ, ਵੈਸੇ ਵੀ ਦੁਨੀਆਂ ਦੀ ਕਹਾਵਤ ਕਹਿੰਦੇ ਜਿਹਦੀ ਕੌਮ ਦੀ ਜਿਹੜੀ ਯੰਗ ਜਨਰੇਸ਼ਨ ਖੜ ਜੇ ਨਾ, ਤੇ ਉਹ ਬਹੁਤਾ ਚਿਰ ਫਿਰ ਗੁਲਾਮ ਨਹੀਂ ਰਹਿ ਸਕਦੀ ਕੌਮ। ਤੇ ਹਿੰਦੁਸਤਾਨ ਨੂੰ ਇਹ ਪਤਾ ਹੈ ਵੀ ਜਿਹੜੇ ਯੰਗਸਟਰ ਬਾਹਰ ਨੇ ਅੱਜ, ਜਿਨ੍ਹਾਂ ਨੂੰ ਪਤਾ ਵੀ ਰੀਅਲ ਡੈਮੋਕ੍ਰੇਸੀ ਕੀ ਆ, ਜਿਹੜੇ ਰੈਫਰੈਂਡਮ ਨੂੰ ਆਪਣਾ ਇੰਡੀਆ ਵਾਲੇ ਕਹਿੰਦੇ ਸੀਗੇ ਟੈਰਰਿਜ਼ਮ, ਅੱਜ ਉਹੀ ਗੱਲਾਂ ਕਰਦੇ ਨੇ ਕਿ ਭਾਅ ਜੀ ਇਹ ਵੋਟਾਂ ਨੇ ਇਹਨਾਂ ਨੂੰ ਆਜ਼ਾਦੀ ਨਾ ਦਿਓ, ਵੈਸਟਰਨ ਡੈਮੋਕ੍ਰੇਸੀ 'ਚ ਆ ਕੇ ਭਾਵੇਂ ਉਹ ਨਿਊਜ਼ੀਲੈਂਡ 'ਚ ਬਹਿ ਕੇ ਅਤੇ ਭਾਵੇਂ ਉਹ ਕੈਨੇਡਾ ਦੇ ਵਿੱਚ ਬਹਿ ਕੇ ਉਹਨਾਂ ਨੂੰ ਡੈਮੋਸ਼ੀ ਭੇਜਦੇ ਨੇ, ਇੰਗਲੈਂਡ 'ਚ ਭੇਜਦੇ ਨੇ ਕਿ ਵੋਟਾਂ ਨਾ ਹੋਣ ਦਿਓ। ਸੋ ਸਰਕਾਰ ਬੜੇ ਸਪਸ਼ਟ ਪੁੱਛਦੀ ਹੈ ਕਿ ਭਾਅ ਜੀ ਫਿਰ ਡੈਮੋਕ੍ਰੇਸੀ ਕੀ ਹੈ, ਤੁਸੀਂ ਸਾਨੂੰ ਦੱਸੋ
ਜੀ।
ਇੱਕ ਮੈਂ ਇਹਦੇ 'ਚ ਥੋੜ੍ਹਾ ਜਿਹਾ ਐਡ ਕਰ ਦੇਣਾ, ਦੇਖੋ ਇੱਕ ਕਾਫੀ ਪ੍ਰੋਪਾਗੈਂਡਾ ਜਿਹੜਾ ਉਹ ਫੈਲਾਇਆ ਜਾਂਦਾ ਹੁੰਦਾ ਸੀ ਕਿ ਇਸ ਕੈਂਪੇਨ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਨਹੀਂ ਹੈਗੀ
ਜੀ,
ਜਾਂ ਜਿਹੜੀਆਂ ਨੌਜਵਾਨ ਬੱਚੀਆਂ ਉਹ ਇਸ ਕੈਂਪੇਨ ਤੋਂ ਪਰੇ ਹੈਗੀਆਂ, ਜਾਂ ਖਾਲਿਸਤਾਨ ਦੀ ਗੱਲ ਤੋਂ ਜਾਂ ਆਜ਼ਾਦੀ ਦੀ ਗੱਲ ਤੋਂ। ਪਰ ਉਹ ਜਿਹੜਾ ਇੱਕ ਪ੍ਰੋਪਾਗੈਂਡਾ ਸੀ ਉਸਦਾ ਲੱਕ ਤੋੜ ਦਿੱਤਾ 18 ਤਰੀਕ ਸਾਡੀਆਂ ਬੱਚੀਆਂ ਨੇ, ਸਾਡੀਆਂ ਭੈਣਾਂ ਨੇ, ਜਿਹੜੀਆਂ ਵੱਡੇ ਰੂਪ ਦੇ ਵਿੱਚ ਉੱਥੇ ਆ ਕੇ ਵੋਟਾਂ ਪਾ ਕੇ ਗਈਆਂ। ਔਰ ਬਹੁਤ ਸਾਰੀਆਂ ਵੀਡੀਓਜ਼ ਜਿਹਦੇ ਵਿੱਚ ਭੈਣਾਂ ਨੇ ਇਹ ਲਲਕਾਰ ਮਾਰੀ ਹੈ ਕਿ ਭਈ ਅਸੀਂ ਆ ਗਈਆਂ ਤਾਂ ਤੁਹਾਨੂੰ ਕੀ ਪ੍ਰੋਬਲਮ ਹੈ, ਅਸੀਂ ਗੁਰਦੁਆਰੇ ਦੇ ਵਿੱਚ ਕੈਂਪੇਨ ਕਰਦੇ ਪਏ ਹਾਂ, ਨੌਜਵਾਨਾਂ ਨੂੰ ਮਿਲਦੇ ਪਏ ਹਾਂ, ਬੱਚੀਆਂ ਨੂੰ ਮਿਲਦੇ ਪਏ ਹਾਂ। ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਸਾਡੇ ਨਾਲ ਇੱਕ ਸ਼ਿਕਵਾ ਜਾਂ ਗਿਲਾ ਕਹਿ ਸਕਦੇ ਹਾਂ ਉਹ ਇਹ ਸੀਗਾ ਕਿ ਸਮਾਂ ਉਸ ਦਿਨ ਘੱਟ ਸੀ। ਕਹਿੰਦੇ ਜੀ 5 ਵਜੇ ਤੱਕ ਤੁਹਾਡੇ ਕੋਲ ਸਮਾਂ ਸੀ, ਸਾਨੂੰ ਉੱਥੋਂ ਬਾਹਰੋਂ ਮੋੜ ਦਿੱਤਾ ਗਿਆ। ਉਹਨਾਂ ਦਾ ਬਿਲਕੁਲ ਜਾਇਜ਼ ਹੈ, ਉਹ ਆਪਣੇ ਕੰਮ ਕਾਜ ਉੱਥੇ ਬਾਹਰ ਘੰਟਾ ਘੰਟਾ ਡੇਢ ਡੇਢ ਘੰਟਾ ਜਿਹੜਾ ਉਹ ਵੇਟ ਕਰਕੇ ਵੋਟਾਂ ਨਾ ਪਾ ਸਕੇ, ਜਿਸ ਕਰਕੇ ਉਹ ਸਾਨੂੰ ਕਹਿੰਦੀ ਹੈ ਜੀ ਕਿ ਇੱਕ ਤਾਂ ਸਮਾਂ ਵੱਧ ਰੱਖਿਓ, ਇੱਕ ਹੁਣ ਜਿਹੜਾ ਤੁਸੀਂ ਸੈਂਟਰ ਰੱਖਣਾ ਉਹ ਪਹਿਲੇ ਨਾਲੋਂ ਡਬਲ ਰੱਖੋ
ਜੀ।
ਸੋ ਜਿਹੜਾ ਹੁਣ ਅਸੀਂ ਪੌਲ ਕੌਫੀ ਸੈਂਟਰ ਲਿਆ ਵਾ ਉਹ ਪਹਿਲੇ ਨਾਲੋਂ ਡਬਲ ਸਪੇਸ ਦੇ ਵਿੱਚ ਆ, 300 to more ਪਾਰਕਿੰਗ ਦੀ ਜਿਹੜੀ ਹੈਗੀ ਆ ਉਹ ਉੱਥੇ ਸਪੇਸ ਹੈਗੀ ਹੈ। ਔਰ ਜੀ
ਮੈਂ ਭਾਅ ਜੀ ਆਪਣਾ ਮਾੜਾ ਜਿਹਾ ਐਡ ਕਰਨਾ ਚਾਹੁੰਦਾ ਵਾਂ, ਜਿਨ੍ਹਾਂ ਨੇ ਵੀ ਭੈਣਾਂ ਭਰਾਵਾਂ ਨੇ ਬਜ਼ੁਰਗਾਂ ਨੇ ਵੋਟਾਂ ਪਾਈਆਂ, 18 September ਨੂੰ ਹਰ ਬੰਦਾ ਖਾਲਿਸਤਾਨ ਦੀ ਵੋਟ ਪਾ ਕੇ ਇਮੋਸ਼ਨਲ ਬਹੁਤ ਹੋਇਆ ਉਸ ਦਿਨ, ਪਹਿਲੀ ਗੱਲ। ਦੂਜੀ ਗੱਲ, ਇੱਕ ਵੀਰ ਮੈਨੂੰ ਮਿਲਿਆ ਆ ਕੇ, ਹੈ ਨਾ, ਉੱਥੇ ਅਤੇ ਵਿਦ ਫੈਮਿਲੀ ਆਇਆ, ਮਾਤਾ ਵੀ ਨਾਲ ਸੀਗੀ ਅਤੇ ਉਹਨਾਂ ਦੇ ਫਾਦਰ ਸਾਹਿਬ ਵੀ, ਕਹਿੰਦੇ ਵੀ ਭਾਅ ਜੀ ਮੇਰੀ ਨਾ, ਕਹਿੰਦਾ ਹੁਣ 11:30 ਵੱਜ ਗਿਆ, 1 o'clock ਮੇਰੀ ਇੰਗੇਜਮੈਂਟ ਆ। ਉਹ ਵੀਰ ਹੱਥ ਜੋੜ ਕੇ ਖੜ ਗਿਆ ਉਹਨਾਂ ਦੇ ਪਰਿਵਾਰ, ਵੀ ਸਾਡੀ ਪਹਿਲਾਂ ਵੋਟ ਪਵਾ ਦਿਉ। ਵੀ ਮੈਂ ਕਿਹਾ ਫਿਰ ਬਾਅਦ 'ਚ ਉਹਨੂੰ ਸਿੰਘ ਨੂੰ ਹੋਇਆ ਕਿ ਕਹਿੰਦਾ ਕੋਈ ਗੱਲ ਨਹੀਂ ਭਾਅ ਜੀ, ਮੈਂ ਕਿਹਾ ਨਹੀਂ ਭਾਅ ਜੀ ਤੁਹਾਡੀ ਜੇ 1 ਵਜੇ ਤੁਹਾਡੀ ਇੰਗੇਜਮੈਂਟ ਆ, ਸਭ ਤੋਂ ਪਹਿਲਾਂ ਤੁਸੀਂ ਵੋਟ ਪਾ ਕੇ ਜਾਓ, ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਈਵੈਂਟ ਖਰਾਬ ਹੋਵੇ। ਅਤੇ ਇੱਦਾਂ ਦੇ ਵੀ ਮੇਰੇ ਵੀਰ ਆਏ ਸੀ ਜਿਨ੍ਹਾਂ ਨੂੰ ਈਵੈਂਟ ਜਿਨ੍ਹਾਂ ਦੀ ਇੰਗੇਜਮੈਂਟ ਹੋਣ ਦੇ ਬਾਵਜੂਦ ਵੀ ਉਹ ਕਹਿੰਦਾ ਨਹੀਂ ਪਹਿਲਾਂ ਖਾਲਿਸਤਾਨ ਦੀ ਵੋਟ ਪਾਉਣੀ ਹੈ ਫਿਰ ਉੱਥੇ ਜਾਣਾ ਵਾ।
ਬਿਲਕੁਲ ਜੀ, ਇਹ ਭਰਾਵਤਾ ਦੁਨੀਆਂ ਭਰ ਦੇ ਵਿੱਚ ਟੁੱਟ ਗਿਆ ਵੀ ਜਿਹੜੇ ਹੁਣ ਇਹ ਦਾਅਵਾ ਕੈਨੇਡਾ ਦੇ ਵਿੱਚ ਜਾਂ ਕਿਸੇ ਵਿਦੇਸ਼ਾਂ ਦੀ ਕੰਟਰੀ 'ਚ ਨਹੀਂ ਕਰੂਗਾ ਕਦੀ ਵੀ ਅੱਜ ਤੋਂ ਬਾਅਦ। ਲੋਕ ਪੁੱਛਣਗੇ ਸਵਾਲ ਫਿਰ, ਜਾਂ ਤਾਂ ਕਾਲਾਂ ਖੋਲ੍ਹ ਕੇ ਪੁੱਛਿਆ ਇਹ ਗੱਲ ਕਹਿ ਕੇ ਦਿਖਾਵੇ ਵੀ ਭਾਈ ਖਾਲਿਸਤਾਨ ਦੀ ਮੰਗ ਕੋਈ ਨਹੀਂ ਕਰਦਾ, ਲੋਕਾਂ ਲਈ ਕਾਲਾਂ ਓਪਨ ਕਰ ਲਵੇ ਤੇ ਇਹ ਗੱਲ ਕਹਿ ਦੇਵੇ, ਤਾਂ ਫਿਰ ਦਾਵਾ ਜਿਹੜਾ ਲੋਕੀ ਆਪੇ ਹੀ ਦੱਸ ਦੇਣਗੇ ਵੀ ਖਾਲਿਸਤਾਨ ਦੀ ਮੰਗ ਹੈਗੀ ਕਿ ਨਹੀਂ ਹੈਗੀ।
ਅਸੀਂ ਤੇ ਕਹਿੰਦੇ ਹਾਂ ਜੀ ਕਿ ਜੇ ਕੋਈ ਨਹੀਂ ਮੰਗਦਾ ਤੇ ਇੰਡੀਆ ਨੂੰ ਬਿਲਕੁਲ ਖੋਲ ਕੇ ਆਉਣਾ ਚਾਹੀਦਾ ਜੀ, ਖਾਲਿਸਤਾਨ ਕੋਈ ਨਹੀਂ ਮੰਗਦਾ ਤੇ ਵੋਟਾਂ ਕਰਾਈਏ ਇਹਨਾਂ ਦੀਆਂ। ਗੱਲ ਜਿਹੜੀ ਹੈ ਇੱਕ ਦੁਨੀਆਂ ਦੇ ਵਿੱਚ ਦੱਸਦੀ ਹੈ, ਰੈਫਰੈਂਡਮ ਹੀ ਹੈ,
ਖੂਬਸੂਰਤੀ ਇਹੀ ਹੈ। ਯੈਸ ਜਾਨੋ,
ਯੈਸ ਜਾਨੋ,
ਕੱਲੇ ਯੈਸ ਵਾਲੇ ਨਹੀਂ ਬੁਲਾਇਆ ਸੀ ਅਸੀਂ ਤਾਂ, ਹਰ ਇੱਕ ਨੂੰ ਹੁੱਕਾ ਮਾਰਿਆ ਭਾਊ ਜੀ ਇਹ ਤੁਹਾਡਾ ਹੁਣ ਸਵਾਲ ਆ, ਦੁਨੀਆਂ ਨੇ ਰੈਫਰੈਂਡਮ ਕਰਾ ਰਹੇ ਆ ਸਿੱਖਾਂ ਲਈ, ਤੁਸੀਂ ਹਾਂ ਵਿੱਚੋਂ ਜਾਂ ਨਾ ਵਿੱਚੋਂ ਇੱਕ ਪਾਸਾ ਕਰ ਲਓ। ਸੋ ਉੱਥੇ ਕਿਸੇ ਨੂੰ ਵੀ ਪ੍ਰੈਸ਼ਰ ਨਹੀਂ ਕੀਤਾ ਕਿ ਹਾਂ ਜੀ ਬਾਣੀ ਜਾਂ ਨਾ।
ਗੁਰਦੁਆਰੇ ਦੇ ਵਿੱਚ ਜਦੋਂ ਅਸੀਂ ਕੰਪੇਨ ਕਰਦੇ ਹਾਂ ਤੇ ਬੜੇ ਸਿੰਸੀਅਰ ਲੋਕ ਵੀ ਸਾਨੂੰ ਮਿਲਦੇ ਆ ਜਿਹੜੇ ਉਹ ਕਹਿੰਦੇ ਆ ਜੀ ਕਿ ਅਸੀਂ ਖਾਲਿਸਤਾਨ ਦੇ ਕਾਜ਼ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗੇ, ਅਸੀਂ ਯੂਨਾਈਟ ਇੰਡੀਆ ਦੇ ਵਿੱਚ ਬਿਲੀਵ ਕਰਦੇ ਹਾਂ ਅਤੇ ਅਸੀਂ ਬਿਲਕੁਲ ਉਹਨਾਂ ਲੋਕਾਂ ਦਾ ਵੀ ਸਤਿਕਾਰ ਕਰਦੇ ਹਾਂ ਜਿਹੜੇ ਆਪਣੇ ਇਸ ਸਿੰਸੇਰਿਟੀ ਦੇ ਉੱਪਰ ਤੇ ਹੈਗੇ ਆ ਕਿ ਭਾਈ ਉਹ ਨਾਂ ਦੇ ਹੱਕ ਦੇ ਵਿੱਚ। ਔਰ ਉਹਨਾਂ ਨੂੰ ਅਸੀਂ ਕਿਹਾ ਜੀ ਕਿ ਤੁਸੀਂ ਵੋਟ ਸੈਂਟਰ ਦੇ ਵਿੱਚ ਆਓ, ਆਪਣੀ ਵੋਟ ਪਾਓ, ਆ ਕੇ ਉੱਥੇ ਜਦੋਂ ਇਹ ਸਵਾਲ ਪੁੱਛਿਆ ਜਾਣਾ ਸ਼ੁੱਡ ਬੀ ਇੰਡੀਅਨ ਗਵਰਨਡ ਪੰਜਾਬ ਜਿਹੜਾ ਉਹ ਇੰਡੀਪੈਂਡੈਂਸ ਕੰਟਰੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਹਾਂ ਜਾਂ ਨਾਂ ਦੇ ਵਿੱਚ ਜਿਹੜਾ ਤੁਸੀਂ ਆਪਣਾ ਜਵਾਬ ਹੈ ਉਹ ਦੇ ਸਕਦੇ ਹੋ। ਬੈਲਟ ਤੁਹਾਡਾ, ਜਵਾਬ ਤੁਹਾਡਾ, ਤੁਸੀਂ ਉਹਦੇ ਵਿੱਚ ਹਾਂ ਦੇ ਵਿੱਚ ਵੋਟ ਪਾਓ ਜਾਂ ਨਾਂ ਦੇ ਵੋਟ ਵਿੱਚ ਵੋਟ ਪਾਓ। ਸੋ ਬਿਲਕੁਲ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਅਸੀਂ ਇਹ ਕਹਿ ਦਈਏ ਜੀ ਕਿ ਸਾਰੇ ਜਿੰਨੇ ਸਾਨੂੰ ਮਿਲਦੇ ਆ ਉਹ ਹਾਂ ਵਾਲੇ ਹੀ ਆ, ਨਾਂ ਵਾਲੇ ਵੀ ਮਿਲਦੇ ਆ, ਸਿੰਸੇਰਿਟੀ ਦੇ ਨਾਲ ਮਿਲਦੇ ਆ, ਕਹਿੰਦੇ ਆ, ਪਰ ਬਾਅਦ ਵਿੱਚ ਕਈਆਂ ਨੂੰ ਇੱਕ ਪ੍ਰੋਪਗੰਡਾ ਜਿਹੜਾ ਦੱਸਿਆ ਹੋਇਆ ਕਿ ਜੀ ਇਹ ਸਾਰਾ ਇੱਕ ਅੱਤਵਾਦ ਦੇ ਨਾਲ ਜੋੜ, ਪਰ ਜਦੋਂ ਉਹ ਗੱਲਬਾਤ ਕਰਦੇ ਆ ਉਹਨਾਂ ਨੂੰ ਇੱਕ ਪ੍ਰੋਪਗੰਡਾ ਛੱਡ ਕੇ ਫਿਰ ਉਹ ਬਿਲਕੁਲ ਆਪਣੇ ਹਾਂ ਦੇ ਵਿੱਚ ਵੋਟਾਂ ਕਰਕੇ ਵੀ ਗਏ ਆ
ਜੀ। ਬਿਲਕੁਲ ਅਮਰਿੰਦਰ ਸਿੰਘ ਜੀ, ਇੱਕ ਪ੍ਰਾਊਡ ਹੁੰਦਾ ਹੈ ਨਾ, ਕਹਿੰਦੇ ਵੀ ਨਿਸ਼ਾਨ, ਜਦੋਂ ਕਹਿੰਦੇ ਨਿਸ਼ਾਨ ਦਾ ਪ੍ਰਾਊਡ ਹੈ ਸਾਨੂੰ, ਯਾਨੀ ਕਿ ਨਿਸ਼ਾਨ ਤੋਂ ਭਾਵ ਹੈ ਕਿ ਝੰਡੇ ਦਾ।
ਹਾਂਜੀ,
ਅਤੇ ਮੈਨੂੰ ਲੱਗਦਾ ਵੀ ਅੱਜ ਤੱਕ ਕੈਨੇਡਾ ਦੀ ਧਰਤੀ 'ਤੇ ਟੋਰਾਂਟੋ ਦੇ ਵਿੱਚ ਕੈਨੇਡੀਅਨ ਝੰਡੇ ਤੋਂ ਵੀ ਜ਼ਿਆਦਾ ਮੰਗ ਜਿਹੜੀ ਉਹ ਖਾਲਿਸਤਾਨ ਝੰਡੇ ਦੀ ਹੈ।
ਬਿਲਕੁਲ ਭਾਅ ਜੀ, ਜਿਹੜਾ ਝੰਡਾ ਖਾਲਿਸਤਾਨ ਦਾ ਇਸ ਵੇਲੇ ਮੰਗ 'ਚ ਆ, ਸਾਡੇ ਕੋਲ ਘੱਟੋ ਘੱਟ ਹਜ਼ਾਰਾਂ ਦੀ ਗਿਣਤੀ 'ਚ ਅਸੀਂ ਝੰਡਾ ਲੈ ਕੇ ਆਏ ਸੀਗੇ, ਅਤੇ ਹਰ ਇੱਕ ਦਿਨ ਜਿਹੜੇ ਵੀਰ ਖਾਲਿਸਤਾਨ ਲਈ ਵੋਟਾਂ ਲਈ ਤਿਆਰ ਸਨ ਜਾਂ ਵੋਟਾਂ ਪਾਉਣ ਦੀ ਗੱਲ ਅਸੀਂ ਕਰਦੇ ਸੀ ਕੰਪੇਨ, ਹਰ ਇੱਕ ਦੀ ਇੱਕੋ ਹੀ ਡਿਮਾਂਡ ਹੁੰਦੀ ਕਿ ਭਾਅ ਜੀ ਝੰਡਾ ਚਾਹੀਦਾ ਜੇ
ਜੀ,
ਝੰਡਾ ਚਾਹੀਦਾ। ਅਜੇ ਪੁੱਛਦੇ ਸੀ ਕਿ ਭਾਅ ਜੀ ਕਰਨਾ ਕੀ ਆ ਤੁਸੀਂ, ਰੈਲੀ ਤਾਂ ਹੈ ਨਹੀਂ ਅੱਜ, ਭਾਅ ਜੀ ਘਰ ਦੇ ਬਾਹਰ ਲਾਉਣਾ ਹੈ ਅਸੀਂ, ਅਸੀਂ ਦੱਸਣਾ ਚਾਹੁੰਦੇ ਹਾਂ ਦੁਨੀਆ ਨੂੰ ਕਿ ਭਾਅ ਜੀ ਸਾਡੀ ਕੰਟਰੀ ਜਿਹੜੀ ਆ ਉਹਦਾ ਝੰਡਾ ਆ ਇਹ ਝੰਡਾ ਆ ਸਾਡਾ, ਜਿਹੜਾ ਕਿ ਇੰਡੀਆ ਨੇ ਪ੍ਰੋਗਰਾਮ ਕਰਕੇ ਜਾਂ ਆਪਣੀ ਦੁਨੀਆ ਦੇ ਵਿੱਚ ਦੱਸਿਆ ਵੀ ਤਿਰੰਗੇ ਨਾਲ ਸਿੱਖ ਨੇ ਤਿਰੰਗੇ ਦੇ ਨੇ, ਹੋਣਗੇ ਜਿਨ੍ਹਾਂ ਨੂੰ ਹੈਗਾ, ਪਰ ਸਾਡੇ ਲਈ ਜਿਹੜੇ ਲੋਕ ਜਿਹੜਾ ਸਾਡੇ ਤੋਂ ਝੰਡਾ ਲੈ ਕੇ ਜਾਂਦੇ ਨੇ ਉਹ ਇਸੇ ਕਰਕੇ ਲੈ ਕੇ ਜਾਂਦੇ ਕਿ ਆਪਣੀ ਹੋਂਦ, ਆਪਣੀ ਆਈਡੈਂਟੀਟੀ, ਆਪਣੀ ਲੋਕਾਂ ਨੂੰ ਦੱਸਣ ਲਈ ਕਿ ਭਾਅ ਜੀ ਇਸ ਝੰਡੇ ਦੇ ਥੱਲੇ ਅਸੀਂ ਜਿਹੜਾ ਦੁਨੀਆਂ ਦੇ ਵਿੱਚ ਜਿਹੜਾ ਪ੍ਰਚਾਰ ਕਰਦੇ ਹਾਂ ਜਾਂ ਦੁਨੀਆਂ ਨੂੰ ਅਸੀਂ ਲੰਗਰ ਛਕਾਉਣ 'ਚ ਜਿਹੜੇ ਜਾਂਦੇ ਹਾਂ ਇਸ ਝੰਡੇ ਦੇ ਥੱਲੇ ਹੀ ਜਾਂਦੇ ਹਾਂ। ਭਾਵੇਂ ਤੁਸੀਂ ਵੇਖਿਆ ਹੋਣਾ ਪਿੱਛੇ ਯੂਕਰੇਨ ਜਦੋਂ ਲੜਾਈ ਚੱਲੀ ਉਦੋਂ ਵੀ ਇਸੇ ਝੰਡੇ ਦੇ ਥੱਲੇ ਲੰਗਰ ਲੱਗੇ ਸੀ
ਜੀ,
ਅਤੇ ਭਾਵੇਂ ਹੋਰ ਥਾਵਾਂ 'ਤੇ ਰੈਫਰੈਂਡਮ ਹੋਏ ਜਾਂ ਹੋਰ ਨਗਰ ਕੀਰਤਨਾਂ ਵਿੱਚ ਵੀ ਨਿਸ਼ਾਨ ਜਿਹੜਾ ਆ ਉਹ ਸਾਡੀ ਰਿਲੀਜੀਅਸ ਆਈਡੈਂਟੀਟੀ ਦੁਨੀਆਂ ਵਿੱਚ ਪ੍ਰਗਟ ਕਰਦਾ ਆ ਵੀ ਅਸੀਂ ਰਿਲੀਜੀਅਸਲੀ ਸਾਡਾ ਝੰਡਾ ਇਹ ਆ, ਪਰ ਜਦੋਂ ਅਸੀਂ ਆਪਣੇ ਹੋਂਦ ਦੀ, ਆਪਣੇ ਕੌਮ ਦੀ ਗੱਲ ਕਰਦੇ ਹਾਂ, ਆਪਣੇ ਮਤਲਬ ਘਰ ਦੀ ਗੱਲ ਕਰਦੇ ਹਾਂ, ਆਪਣੇ ਮੁਲਕ ਦੀ ਗੱਲ ਕਰਦੇ ਹਾਂ, ਸੋ ਮੁਲਕ ਦਾ ਝੰਡਾ ਜਦੋਂ ਸਾਡੇ ਲੋਕ ਲੈ ਕੇ ਤੁਰਦੇ ਨੇ ਆਪਣੇ ਆਪ 'ਚ ਹੀ ਪ੍ਰਾਊਡ ਫੀਲ ਕਰਦੇ ਨੇ,
ਜਿੱਤ ਦੇ ਨਿਸ਼ਾਨ
ਜਿਹੜੇ ਨੇ ਉਹ ਉੱਚਾ ਕਰਕੇ ਰੱਖਦੇ ਨੇ। ਛੋਟੇ ਛੋਟੇ ਝੰਡੇ ਵੀ ਬਣਾਏ ਸੀ ਬੱਚਿਆਂ ਲਈ, ਬੱਚਿਆਂ ਦਾ ਐਡਾ ਕਰੇਜ਼ ਸੀਗਾ ਵੀ ਮਾਂ ਪਿਓ ਕਹਿੰਦੇ ਵੀ ਚੱਲ ਆ ਲੇਟ ਹੋ ਗਿਆ, ਉਹ ਕਹਿੰਦੇ ਵੀ ਝੰਡਾ ਲੈਣਾ ਹੈ ਲਾਈਨ 'ਚ ਕੱਢ ਜੇ ਮੰਮੀ,
ਝੰਡੇ ਤੋਂ ਬਗੈਰ
ਤੁਸੀਂ ਤਾਂ ਪਾਤੀ ਵੋਟ, ਸਾਡਾ ਤਾਂ ਝੰਡਾ ਹੀ ਆਉਣਾ।
ਇੱਕ ਦੋਸ਼ ਵੀ ਆ ਜੀ ਤੁਹਾਡੇ ਤੇ, ਤੁਸੀਂ ਤਾਂ ਪਰਿਵਾਰਾਂ 'ਚ ਲੜਾਈ ਪਾਤੀ ਹੈ, ਸਾਡੀਆਂ ਬਜ਼ੁਰਗ ਮਾਵਾਂ ਆਪਣੀਆਂ ਭੈਣਾਂ ਨਾਲ ਲੜ ਪਈਆਂ ਵੀ ਭੈਣੇ ਤੂੰ ਵੋਟ ਪਾਉਣ ਨਹੀਂ ਆਈ, ਮੈਂ ਤਾਂ ਨਹੀਂ ਆਉਂਦੀ ਤੇਰੇ ਪ੍ਰੋਗਰਾਮ ਦੇ ਉੱਤੇ।
ਮਜ਼ੀ ਅਸੀਂ ਰਾਜ਼ੀਨਾਮੇ ਕਰਾਏ ਨੇ ਜੀ, ਇਹ ਕੀ ਤੁਸੀਂ ਭੜਥੂ ਪਾ ਦਿੱਤਾ?
ਨਹੀਂ ਇਹ ਭੜਥੂ ਨਹੀਂ ਗਾ ਭਾਜੀ, ਇਹ ਜਿਹੜਾ ਲੋਕਾਂ ਦਾ ਪਿਆਰ ਆ ਆਪਣੀ ਕੌਮ ਨੂੰ ਆਪਣੇ ਦੇਸ਼ ਪੰਜਾਬ ਨਾਲ
ਜੀ
ਜੀ, ਇਹ ਪਿਆਰ ਆ ਵੀ ਲੋਕਾਂ ਨੇ ਆਪਣੇ ਕਹਿੰਦੇ ਵੀ ਜਿਨ੍ਹਾਂ ਕੋਲ ਪੈਸੇ ਸੀ ਉਹਨਾਂ ਨੇ ਪੈਸਿਆਂ ਨਾਲ ਵੋਟਾਂ ਲਈਆਂ, ਤੇ ਜਿਨ੍ਹਾਂ ਕੋਲ ਰਹੀ ਹੈ ਗਿਆ ਸੀਗਾ ਕਿ ਭਾਜੀ ਅਸੀਂ ਤਾਂ ਸਭ ਕੁਝ ਲੁੱਟ ਲੁਟਾ ਕੇ ਹੁਣ ਸਾਡਾ ਪਿਆਰ ਹੀ ਰਹਿ ਗਿਆ, ਤੇ ਜੇ ਤੇ ਪਿਆਰ ਦਾਵ ਤੇ ਲਾਉਣਾ ਪੈ ਗਿਆ ਉਹ ਵੀ ਲਾ ਦਿਆਂਗੇ, ਤੇ ਲੋਕਾਂ ਨੇ ਲਾਏ ਵੀ ਕਿ ਭਾਜੀ ਪਿਆਰ ਦਾ ਰਿਸ਼ਤਾ ਆ ਜੇ ਆਉਣਾ ਹੈ ਤਾਂ ਠੀਕ ਆ, ਨਹੀਂ ਤੇ ਇਹ ਵੀ ਖਤਮ ਜੇ, ਲੋਕਾਂ ਨੇ ਉਹਦੀ ਮਾਨਤਾ ਰੱਖੀ
ਲੋਕ। ਵਿਕਰਮ ਸਿੰਘ ਜੀ ਦੇਖੋ ਜਿਹੜੇ ਸਾਡੇ ਸੁਣਨ ਵਾਲੇ ਭੈਣ ਭਰਾ ਹੋਣੇ ਆ ਉਹ ਬਹੁਤ ਸਾਰੇ ਇਹਨਾਂ ਵੋਟਾਂ ਦੇ ਪ੍ਰੋਸੈਸ ਦੇ ਵਿੱਚੋਂ ਨਿਕਲੇ ਹੋਏ ਆ, ਪੰਜਾਬ ਦੇ ਵਿੱਚੋਂ ਜਿਹੜੇ ਆਏ ਹੋਏ ਆ, ਸੋ ਉੱਥੇ ਜੇ ਸਰਪੰਚ ਦੀਆਂ ਵੋਟਾਂ ਵੀ ਪੈਣੀਆਂ ਹੁੰਦੀਆਂ ਤੇ ਘਰਾਂ ਦੇ ਵਿੱਚ ਦਾਰੂ ਤੇ ਮੀਟ ਮੁਰਗਾ ਜਿਹੜਾ ਉਹ ਦਿਨ ਰਾਤ ਚੱਲਦਾ ਹੁੰਦਾ ਕਿ ਭਾਈ ਵੋਟ ਇੱਧਰ ਨੂੰ ਕਰਨੀ ਹੈ
ਜੀ,
ਹਾਂਜੀ। ਸੋ ਇਹ ਦੁਨੀਆਂ ਦੀ ਪਹਿਲੀ ਵੋਟ ਹੈ ਜਿਹੜੇ ਲੋਕ ਆਪ ਮੁਹਾਰੇ ਆਏ ਆ, ਆਪ ਦੀਆਂ ਗੱਡੀਆਂ ਦੇ ਉੱਪਰ ਟਿਕਟਾਂ ਵੀ ਲਵਾਈਆਂ, ਆਪ ਪਾਰਕਿੰਗਾਂ ਵੀ ਪੇ ਕੀਤੀਆਂ। ਸੋ ਇਹ ਕੌਮ ਦੀ, ਇਹ ਪੰਜਾਬ ਦੀ ਆਜ਼ਾਦੀ ਦੀ ਵੋਟ ਸੀਗੀ, ਔਰ ਇਸ ਗੱਲ ਦਾ ਹੀ ਭਾਰਤ ਨੂੰ ਡਰ ਰਹਿੰਦਾ ਕਿ ਜੇ ਅਸੀਂ ਰੈਫਰੈਂਡਮ ਦੀ ਗੱਲ ਜਾਂ ਰੈਫਰੈਂਡਮ ਦੀਆਂ ਵੋਟਾਂ ਕਰਾਉਂਦੇ ਹਾਂ ਤੇ 95% ਤੋਂ ਵੱਧ ਵੋਟਾਂ ਜਿਹੜੀਆਂ ਉਹ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਹੱਕ 'ਚ ਪੈਂਦੀਆਂ। ਇੰਡੀਆ ਤਾਂ ਚਾਹੁੰਦਾ ਕਿ ਭਾਈ ਸਿੱਖ ਜਿਹੜੇ ਆ ਉਹ ਇੱਕ ਵਾਰ ਫਿਰ ਹਥਿਆਰ ਸੰਘਰਸ਼ ਵੱਲ ਚੱਲਣ ਤੇ ਅਸੀਂ ਨੌਜਵਾਨਾਂ ਦਾ ਇੱਕ ਵਾਰ ਫਿਰ ਧਾਰਨ ਕਰ ਸਕੀਏ। ਸੋ ਉਹਨਾਂ ਨੂੰ ਫਿੱਟ ਬਹਿੰਦਾ ਕਿ ਜੇ ਸਿੱਖ ਜਿਹੜੇ ਆ ਉਹ ਹਥਿਆਰਬੰਦ ਸੰਘਰਸ਼ ਨੂੰ ਪਾਉਣ ਕਿ ਭਾਈ ਆਜ਼ਾਦੀ ਜਿਹੜੀ ਹੈ ਉਹ ਸਿਰਫ ਉਹਨਾਂ ਹਥਿਆਰਾਂ ਨਾਲ ਲਈ ਜਾਂਦੀ ਹੈ ਜਿਨ੍ਹਾਂ ਦੇ ਨਾਲ ਤੁਸੀਂ ਕਤਲ ਕਰ ਸਕਦੇ ਹੋ ਜਾਂ ਕਿਸੇ ਨੂੰ ਮਾਰ ਸਕਦੇ ਹੋ ਜਾਂ ਲੜ ਸਕਦੇ ਹੋ। ਪਰ ਇੰਡੀਆ ਕਦੇ ਨਹੀਂ ਚਾਹੁੰਦਾ ਕਿ ਸਿੱਖ ਜਿਹੜੇ ਆ ਉਹ ਆਪਣਾ ਕਲਮ ਦਾ ਹਥਿਆਰ ਯੂਜ਼ ਕਰਨ, ਜਿਹੜਾ ਜਿਸ ਹਥਿਆਰ ਦੇ ਨਾਲ ਸਾਡੇ ਦਸਵੇਂ ਪਾਤਸ਼ਾਹ ਜਿਸ ਵੇਲੇ ਔਰੰਗਜ਼ੇਬ ਨੂੰ ਅਖੀਰਲਾ ਪੱਤਰ ਲਿਖਦੇ ਆ, ਜ਼ਫਰਨਾਮਾ ਲਿਖਦੇ ਆ, ਤੇ ਉਹ ਕਲਮ ਦੇ ਹਥਿਆਰ ਦੀ ਵਰਤੋਂ ਕਰਦੇ ਆ ਔਰ ਉਸ ਜ਼ਫਰਨਾਮੇ ਦੇ ਨਾਲ ਔਰੰਗਜ਼ੇਬ ਨੂੰ ਜਿਹੜਾ ਉਹ ਖਤਮ ਕਰਦੇ ਆ।
ਹਥਿਆਰ ਉਹੀ ਹੈ ਜੀ ਜਿਹੜਾ ਸਮੇਂ ਦੇ ਉੱਤੇ ਕਾਰਗਰ
ਹੋਵੇ,
ਤੇ ਅੱਜ ਦੁਨੀਆਂ ਦਾ ਸਭ ਤੋਂ ਬਿਹਤਰੀਨ ਹਥਿਆਰ ਹੈ ਕੈਨੇਡਾ ਦੀ ਧਰਤੀ ਤੇ ਵਰਤਿਆ ਜਾਣ ਵਾਲਾ ਵੋਟ ਦਾ ਹਥਿਆਰ। ਡੈਮੋਕਰੇਸੀਆਂ ਦੇ ਵਿੱਚ ਵੋਟ ਦਾ ਹਥਿਆਰ ਜਿਹੜਾ ਆ ਉਹ ਤਖ਼ਤੇ ਪਲਟ ਵੀ ਦਿੰਦਾ, ਤਖ਼ਤੇ ਬਣਾ ਵੀ ਦਿੰਦਾ। ਬਹੁਤ ਸਾਰੇ ਦੇਸ਼ ਜਿਹੜੇ ਆ ਉਹ ਵੋਟ ਦੇ ਇਸੇ ਹੀ ਰਸਤੇ ਦੇ ਨਾਲ ਦੁਨੀਆਂ ਦੇ ਨਕਸ਼ੇ ਦੇ ਉੱਤੇ ਆ ਚੁੱਕੇ ਨੇ, ਤੇ ਫਿਰ ਪੰਜਾਬ ਕਿਉਂ ਨਹੀਂ ਵੀ, ਪੰਜਾਬੀਆਂ ਨੂੰ ਹੱਕ ਕਿਉਂ ਨਹੀਂ? ਦੱਸੋ ਕਿਉਂ ਪੰਜਾਬੀਓ ਤੁਸੀਂ ਧੱਕੇ ਹੀ ਖਾਣੇ ਨੇ। ਜਿਹੜੀ ਮੈਂ ਗੱਲ ਦੱਸੀ ਸੀਗੀ ਮੈਂ ਦੁਬਾਰਾ ਦੱਸ ਦੇਣਾ ਚਾਹੁੰਦਾ ਕਿ ਬਿਲਕੁਲ ਇਹ ਸੱਚੀ ਘਟਨਾ ਹੈ। ਭੈਣਾਂ ਨੇ ਇੱਕ ਦੂਜਿਆਂ ਨੂੰ ਫੋਨ ਕੀਤੇ ਨੇ ਕਿ ਜੇਕਰ ਤੁਸੀਂ ਵੋਟ ਪਾਉਣ ਨਾ ਆਏ ਤਾਂ ਮੈਨੂੰ ਨਾ ਜੇ ਬੁਲਾਇਓ। ਰਿਸ਼ਤੇਦਾਰਾਂ ਨੂੰ ਫੋਨ ਕੀਤੇ ਨੇ, ਆਪਣੇ ਪੰਜਾਬ ਤੋਂ ਆਏ ਹੋਏ ਜਿਹੜੇ ਬੱਚੇ ਨੇ ਜਿਸ ਤਰ੍ਹਾਂ ਰਿਸ਼ਤੇਦਾਰੀ 'ਚ ਆਏ ਹੋਏ ਸਟੂਡੈਂਟ ਨੇ ਉਹਨਾਂ ਨੂੰ ਕਿਹਾ। ਇੱਕ ਗੱਲ ਮੈਨੂੰ ਸਟੂਡੈਂਟਸ ਤੋਂ ਯਾਦ ਆ ਗਈ, ਇਹ ਬਹੁਤ ਵੱਡੀ ਮਿਸਕਨਸੈਪਸ਼ਨ ਰਹੀ ਹੈ, ਭਾਵੇਂ ਕਿ 30,000 ਤੋਂ 35,000 ਜਿਹੜੀ ਉੱਥੇ ਵੋਟ ਹੈ ਉਹ ਨੌਜਵਾਨ ਬੱਚੇ ਬੱਚੀਆਂ ਸਟੂਡੈਂਟਸ ਨੇ ਪਾਈ ਹੈ, ਪਰ ਫਿਰ ਵੀ ਇੱਕ ਬਹੁਤ ਵੱਡੇ ਵਰਗ ਸਟੂਡੈਂਟ ਦੇ ਵਿੱਚ ਇਹ ਅਫਵਾਹਾਂ ਫੈਲਾਈਆਂ ਗਈਆਂ ਸੀ ਕਿ ਸਟੂਡੈਂਟ ਵੋਟ ਨਹੀਂ ਕਰ ਸਕਦਾ।
ਬਿਲਕੁਲ ਜੀ, ਇਹ ਪ੍ਰੋਪਾਗੈਂਡਾ ਨਾਲ ਜਿਹੜੀਆਂ ਭਾਰਤ ਸਰਕਾਰ ਦੇ ਲੋਕ ਜਾਂ ਏਜੰਸੀਆਂ ਜਿਹੜੀਆਂ ਵਰਕ ਕਰਦੇ ਉਹਨਾਂ ਨੇ ਬਿਲਕੁਲ ਕੀਤਾ ਵੀ ਵੋਟ ਨਹੀਂ ਪਾ ਸਕਦੇ, ਪਰ ਅਸੀਂ ਕਲੀਅਰਲੀ ਫਿਰ ਦੱਸ ਦਈਏ ਇਸ ਪਲੇਟਫਾਰਮ ਦੇ ਥਰੂ ਕਿ ਐਵਰੀ ਸਿੱਖ ਜਿਹੜਾ ਵੀ ਸਿੱਖ ਉਸ ਦਿਨ ਬ੍ਰਮਟਨ ਦੇ ਵਿੱਚ ਮੌਜੂਦ ਆ, ਭਾਵੇਂ ਲੀਗਲ ਆ, ਇਲੀਗਲ ਆ, ਸਟੂਡੈਂਟ ਆ, ਵਰਕ ਪਰਮਿਟ 'ਤੇ ਆਇਆ ਜਾਂ ਵਿਜ਼ਿਟਰ ਵੀਜ਼ੇ 'ਤੇ ਆਇਆ ਵਾ, ਜੋ ਸਿੱਖ ਉਸ ਦਿਨ ਉੱਥੇ ਪ੍ਰੈਜੈਂਟ ਆ 6 ਨਵੰਬਰ ਨੂੰ ਪੌਲ ਕੌਫੀ ਅਰੀਨਾ ਦੇ ਵਿੱਚ ਆਪਣੀ ਵੋਟ ਪਾ ਸਕਦਾ ਆ।
ਬਹੁਤ ਸਾਰੇ ਸਾਡੇ ਨੌਜਵਾਨ ਬੱਚੇ ਬੱਚੀਆਂ ਇਹ ਵੀ ਜਾਣਨਾ ਚਾਹੁੰਦੇ ਨੇ ਵੀ ਜੇ ਤੁਹਾਡੇ ਨਾਲ ਹੈਲਪ ਕਰਾਉਣੀ ਹੋਵੇ, ਸੇਵਾ ਕਰਨੀ ਹੋਵੇ, ਤੇ ਕਿੱਥੇ ਆਣ ਕੇ ਆਪਣਾ ਨਾਮ ਦਰਜ ਕਰਾ ਸਕਦੇ, ਕੋਈ ਨੰਬਰ ਹੈਗੇ ਤੁਹਾਡੇ ਕੋਈ ਕੋਂਟੈਕਟ, ਕੋਈ ਈਮੇਲ ਕਰ ਸਕਣ ਤੁਹਾਨੂੰ ਸੇਵਾ ਕਰਨਾ ਚਾਹੁੰਦੇ ਨੇ ਜੀ?
ਬਿਲਕੁਲ ਜੀ, ਸਾਨੂੰ ਵਲੰਟੀਅਰ ਦੀ ਜ਼ਰੂਰਤ ਹੈਗੀ ਆ। ਸਾਰਿਆਂ ਨੂੰ ਪਤਾ ਇਹ ਕੌਮ ਦਾ ਜਿਹੜਾ ਰੈਫਰੈਂਡਮ ਚੱਲ ਰਿਹਾ ਆ, ਪਹਿਲਾਂ ਵੀ ਕੌਮ 'ਚ ਵਲੰਟੀਅਰ ਜਿਹੜੇ ਆਏ ਸੀਗੇ 18 ਨੂੰ, ਸਾਨੂੰ 6 ਤਰੀਕ ਨੂੰ ਫਿਰ ਵਲੰਟੀਅਰ ਦੀ ਲੋੜ ਆ, ਪਲੱਸ ਐਵਰੀ ਵੀਕਐਂਡ ਜਾਂ ਕੋਈ ਵੀ ਵੀਰ ਬੱਚਾ ਸਾਡਾ ਜਿਹੜਾ ਘੰਟਾ 2 ਘੰਟੇ ਫਿਜ਼ੀਕਲੀ ਦੇ ਸਕਦਾ ਫਿਜ਼ੀਕਲੀ ਦੇਵੇ, ਜੇ ਕੋਈ ਘਰੇ ਬਹਿ ਕੇ ਸੋਸ਼ਲ ਮੀਡੀਆ 'ਤੇ ਕੰਪੇਨ ਕਰਕੇ ਦੇ ਸਕਦਾ ਉਹ ਕੰਪੇਨ ਕਰਕੇ ਦੇਵੇ, ਸਾਨੂੰ ਵਲੰਟੀਅਰ ਦੀ ਲੋੜ ਆ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਾਡੇ ਨੰਬਰ ਨੇ 4374232669 ਅਤੇ ਦੂਜਾ ਨੰਬਰ ਹੈਗਾ 4374232666 ਅਤੇ ਨਾਲੇ ਸਾਡਾ ਜਿਹੜਾ ਆਫਿਸ ਆ ਉਹ ਮਾਲਟਨ ਗੁਰੂ ਘਰ ਦੇ ਵਿੱਚ ਬਿਲਕੁਲ ਬਿਲਡਿੰਗ ਦੇ ਐਂਡ ਵਿੱਚ ਲੈਫਟ ਹੈਂਡ ਸਾਈਡ 'ਤੇ ਸਿੱਖ ਰੈਫਰੈਂਡਮ ਖਾਲਿਸਤਾਨ ਰੈਫਰੈਂਡਮ ਦਾ ਆਫਿਸ ਆ, ਉਹਦੇ 'ਚ ਆ ਕੇ ਤੁਸੀਂ ਆਪਣਾ ਨਾਂ ਜਾਂ ਤੁਸੀਂ ਜੋ ਵੀ ਵਲੰਟੀਅਰ ਕਰਨਾ ਚਾਹੁੰਦੇ ਹੋ, ਤੁਹਾਨੂੰ ਕੋਈ ਵੀ ਚੀਜ਼ ਦੀ ਲੋੜ ਆ, ਪੈਂਪਲੇਟ ਦੀ, ਤੁਹਾਨੂੰ ਪੋਸਟਰ ਦੀ, ਬੈਨਰ ਦੀ, ਝੰਡਿਆਂ ਦੀ, ਕਿਸੇ ਚੀਜ਼ ਦੀ ਵੀ ਲੋੜ ਆ, ਕਿਸੇ ਵੀ ਗੁਰਦੁਆਰੇ ਤੁਸੀਂ ਖੜ ਕੇ ਕੰਪੇਨ ਕਰਨਾ ਚਾਹੁੰਦੇ ਹੋ, ਤੁਸੀਂ ਸਿੱਖਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਚਾਹੁੰਦੇ ਹੋ ਕਿ ਭਾਅ ਜੀ 6 ਨਵੰਬਰ ਨੂੰ ਵੋਟਾਂ ਨੇ, ਸੋ ਉਹਦੇ ਲਈ ਸਾਨੂੰ ਵਲੰਟੀਅਰ ਦੀ ਲੋੜ ਆ, ਜ਼ਰੂਰ ਸਾਡੇ ਨਾਲ ਸੰਪਰਕ ਕਰੋ 6 ਨਵੰਬਰ ਨੂੰ, ਤੇ ਪਲੱਸ ਐਵਰੀ ਵੀਕਐਂਡ ਵੀ ਨੀਡ ਵਲੰਟੀਅਰਸ ਇਨ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਆਪਣੇ ਬ੍ਰਹਮਟਨ 'ਚ ਨੇ।
ਜੀ ਬਿਲਕੁਲ ਜੀ, 6 ਨਵੰਬਰ ਨੂੰ ਹੁਣ ਜਾ ਰਹੀਆਂ ਨੇ ਰੈਫਰੈਂਡਮ ਦੀਆਂ ਸੈਕਿੰਡ ਫੇਜ਼ ਦੀਆਂ ਵੋਟਾਂ, ਅਤੇ ਜਿਹੜੇ ਜਿਹੜੇ ਪਹਿਲੇ ਵੋਟਿੰਗ ਸੈਂਟਰ ਨੂੰ ਮਿਸ ਕਰ ਗਏ ਨੇ, ਕਈਆਂ ਨੂੰ ਵਾਪਸ ਮੁੜਨਾ ਪੈ ਗਿਆ, 20 ਤੋਂ 25 ਹਜ਼ਾਰ ਬੰਦੇ ਨੂੰ ਵਾਪਸ ਜਾਣਾ ਪੈ ਗਿਆ ਸੀ, ਲੱਖਾਂ ਵੋਟ ਪੈ ਚੁੱਕੀ ਹੈ, ਹਿਸਟਰੀ ਦੇ ਵਿੱਚ ਆਪਣਾ ਨਾਮ ਦਰਜ ਕਰਾ ਚੁੱਕੇ ਨੇ ਵੀ ਜਦੋਂ ਪੰਜਾਬ ਦੀ ਆਜ਼ਾਦੀ ਦੇ ਲਈ ਪੈ ਰਹੀਆਂ ਸੀ ਵੋਟਾਂ, ਅਤੇ ਅਸੀਂ ਉਹਨਾਂ ਲਾਈਨਾਂ 'ਚ ਲੱਗੇ ਸੀ, ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਤਸਵੀਰਾਂ ਭੇਜੀਆਂ ਕਿ ਲਓ ਬਈ ਅਸੀਂ ਤਾਂ ਗੁਰੂ ਦੇ ਹੱਕ 'ਚ ਵੋਟ ਪਾ ਚੱਲੇ ਹਾਂ, ਅਸੀਂ ਖੜ੍ਹੇ ਹਾਂ ਪੰਜਾਬ ਦੇ ਕਿਸਾਨਾਂ ਦੇ ਨਾਲ, ਅਸੀਂ ਖੜ੍ਹੇ ਹਾਂ ਪੰਜਾਬ ਦੀ ਜਵਾਨੀ ਦੇ ਨਾਲ, ਅਸੀਂ ਨਹੀਂ ਕਿਸੇ ਹੋਰ ਤਖ਼ਤ ਦੀ ਈਨ ਮੰਨਦੇ, ਅਸੀਂ ਮੰਨਦੇ ਹਾਂ ਤਾਂ ਸਿਰਫ਼ ਅਤੇ ਸਿਰਫ਼ 6ਵੇਂ ਪਾਤਸ਼ਾਹ ਦੇ ਅਕਾਲ ਤਖ਼ਤ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਾਡਾ ਸਿਰ ਝੁਕਦਾ ਹੈ, ਅਤੇ ਅੱਜ ਪੰਜਾਬ ਦੇ ਲਈ ਅਸੀਂ ਵੋਟਾਂ ਪਾਉਣ ਲਈ ਆਏ ਹੋਏ ਹਾਂ। ਜਿਹੜੇ ਰਹਿ ਗਏ ਨੇ ਉਹ ਪੁੱਜ ਜਾਣ ਜੀ 6 ਨਵੰਬਰ ਨੂੰ ਬਿਲਕੁਲ ਮਾਲਟਨ ਡਿਕਸੀ ਰੈਕਸਡੇਲ ਗੁਰਦੁਆਰੇ ਦੇ ਮਿੱਢ ਦੇ ਵਿੱਚ ਹੈ, ਜਿੱਥੇ ਕਹਿੰਦੇ ਪੰਜਾਬੀਆਂ ਦਾ ਗੜ੍ਹ ਹੈ, ਹੁਣ ਤਾਂ ਬਾਹਰ ਵੀ ਨਹੀਂ ਜਾਣਾ ਪੈਣਾ, ਤੁਰ ਕੇ ਵੋਟਾਂ ਪੈ ਜਾਣੀਆਂ ਨੇ, ਕਿਸੇ ਕੋਲ ਕੋਈ ਐਕਸਕਿਊਜ਼ ਨਹੀਂ ਰਹਿ ਗਿਆ। ਦੇਖੋ ਇੱਥੇ ਤਾਂ ਉਹ ਲੋਕ ਆ ਗਏ ਜਿਨ੍ਹਾਂ ਤੋਂ ਲੋਕ ਬਿਲੀਵ ਨਹੀਂ ਕਰਦੇ ਸੀ ਵੀ ਇਹ ਵੀ ਭਾਈ ਖਾਲਿਸਤਾਨੀ ਨਿਕਲੇ ਅੰਦਰੋਂ, ਲੋਕ ਹੈਰਾਨ ਰਹਿ ਗਏ, ਗਵਾਂਢੀ ਨੇ ਗਵਾਂਢੀ ਨੂੰ ਨਹੀਂ ਦੱਸਿਆ ਵੀ ਮੈਂ ਵੋਟ ਪਾਉਣ ਜਾਣਿਆ, ਉਹ ਕਹਿੰਦਾ ਮੈਂ ਆਪਣਾ ਨਾਮ ਦਰਜ ਕਰਾਵਾਂ, ਗਵਾਂਢੀ ਨੇ ਕਿਤੇ ਨੰਬਰ ਬਣਾ ਜਾਵੇ। ਸੋ ਹਰੇਕ ਨੇ ਆਪਣਾ ਆਪਣਾ ਦਾਅ ਖੇਲਿਆ, ਕੋਈ ਸਵੇਰੇ ਵੋਟ ਪਾ ਗਿਆ, ਕੋਈ ਸ਼ਾਮ ਨੂੰ ਪਾ ਗਿਆ, ਪਰ ਇਤਿਹਾਸ 'ਚ ਨਾ ਉਹਦਾ ਹੀ ਲਿਖ ਹੋਣਾ ਹੈ, ਪੰਜਾਬੀ ਉਹਨੇ ਹੀ ਵੱਜਣਾ ਹੈ, ਅਣਖ ਗੈਰਤ ਵਾਲਾ ਬੰਦਾ ਉਹਨੇ ਹੀ ਲਿਖਿਆ ਜਾਣਾ ਹੈ ਜਿਹੜਾ ਪੰਜਾਬ ਦੇ ਹੱਕ ਦੇ ਵਿੱਚ ਆਣ ਕੇ ਉੱਥੇ ਵੋਟ ਪਾ ਕੇ ਜਾਊਗਾ। ਸੋ ਇੱਕ ਖਬਰ ਹੈਗੀ ਹੈ ਜੀ, ਆਪਾਂ ਜਗਜੀਤ ਸਿੰਘ ਹੁਣਾਂ ਕੋਲ ਜਾਣਨਾ ਚਾਹਾਂਗੇ ਕਿ ਤੁਸੀਂ ਅਮਰੀਕਾ ਤੋਂ ਆਏ ਹੋ, ਕੈਲੀਫੋਰਨੀਆ ਦੀ ਧਰਤੀ 'ਤੇ ਇੱਕ ਘਟਨਾ ਵਾਪਰੀ ਹੈ, ਇੱਕ ਪੰਜਾਬੀ ਪਰਿਵਾਰ ਦੇ 4 ਜੀਆਂ ਨੂੰ ਜਿਹੜਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਉਹ ਖਬਰ ਦੇ ਉੱਤੇ ਤੁਸੀਂ ਜ਼ਰੂਰ ਚਾਨਣਾ ਪਾ ਦਿਓ।
ਬਿਲਕੁਲ ਬਿਕਰਮ ਜੀ, ਭਾਅ ਜੀ ਬੜਾ ਹੀ ਅਨਫੋਰਚੁਨੇਟ ਇੰਸੀਡੈਂਟ ਜਿਹੜਾ ਉਹ ਹੋਇਆ
ਜੀ।
ਦੇਖੋ ਪੰਜਾਬੀ ਜਿਹੜੇ ਆ ਉਹ ਇਹਨਾਂ ਦੇਸ਼ਾਂ ਦੇ ਵਿੱਚ ਪ੍ਰਵਾਸ ਇਸ ਕਰਕੇ ਕਰਕੇ ਆਏ ਸੀ ਕਿਉਂਕਿ ਉੱਥੇ ਉਹਨਾਂ ਦੀ ਜੈਨੋਸਾਈਡ ਇੱਕ ਚੱਲ ਰਹੀ ਸੀ, ਇੱਕ ਜੈਨੋਸਾਈਡ ਦਾ ਜਿਹੜਾ ਫੇਸ ਹੈ ਉਹਨੂੰ ਕਰ ਰਹੇ ਸੀ। ਪਹਿਲੇ ਨੌਜਵਾਨਾਂ ਨੂੰ ਜਿਹੜਾ ਘਰਾਂ 'ਚੋਂ ਚੁੱਕ ਚੁੱਕ ਕੇ ਸ਼ਹੀਦ ਕੀਤਾ, ਫਿਰ 95 ਤੋਂ ਬਾਅਦ ਨਸ਼ੇ ਦੇ ਰੂਪ ਦੇ ਵਿੱਚ ਨੌਜਵਾਨਾਂ ਦੇ ਕਤਲ ਜਿਹੜੇ ਉਹ ਕਰਨੇ ਸ਼ੁਰੂ ਕੀਤੇ। ਲੋਕਾਂ ਨੇ ਕਿਹਾ ਜੀ ਆਪਣੇ ਬੱਚੇ ਜਿਹੜੇ ਆ ਉਹ ਅਸੀਂ ਬਾਹਰ ਭੇਜ ਦਈਏ, ਇਹਨਾਂ ਦੀਆਂ ਜਾਨਾਂ ਬਚ ਜਾਣਗੀਆਂ। ਪਰ ਅੱਜ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੀ ਆ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਆਉਂਦੀਆਂ ਅਤੇ ਉੱਥੇ ਆ ਕੇ ਗੱਲ ਮਹਿਸੂਸ ਹੁੰਦੀ ਹੈ ਕਿ ਭਾਈ ਸਾਨੂੰ ਆਪਣਾ ਘਰ ਚਾਹੀਦਾ
ਜੀ,
ਆਪਣਾ ਦੇਸ਼ ਚਾਹੀਦਾ। ਇੱਥੇ ਦੇਖੋ ਇਹ ਕ੍ਰਾਈਮ ਜਿਹੜਾ ਕਿਤੇ ਵੀ ਹੋ ਸਕਦਾ, ਪਰ ਇਹ ਜਿਹੜਾ ਪਰਿਵਾਰ ਹੈ ਇੱਥੇ ਚੰਗੇ ਭਵਿੱਖ ਦੇ ਲਈ ਆਇਆ ਸੀ, ਆਪਣੀਆਂ ਜਾਨਾਂ ਬਚਾਉਣ ਲਈ ਆਏ ਸੀ। ਉੱਥੇ ਬਿਰਧ ਮਾਂ ਪਿਓ ਪਿੱਛੇ ਰਹਿੰਦੇ ਆ ਪੰਜਾਬ ਦੇ ਵਿੱਚ, ਸੋ ਇੱਥੇ ਦੋਵੇਂ ਭਰਾ ਉਸਦੀ ਵਾਈਫ, ਉਸਦੀ ਇੱਕ ਛੋਟੀ 8 ਮਹੀਨੇ ਦੇ ਵਿੱਚ, ਜਿਹੜਾ ਬੜਾ ਅਨਫੋਰਚੁਨੇਟ ਜਿਹੜਾ ਇੰਸੀਡੈਂਟ ਹੋਇਆ। ਔਰ ਕਿਤੇ ਨਾ ਕਿਤੇ ਉਹ ਅੱਜ ਪਰਿਵਾਰ ਇਹ ਸੋਚਦੇ ਹੋਣਗੇ ਕਿ ਜੇ ਸਾਡੇ ਬੱਚੇ ਇੱਥੇ ਹੁੰਦੇ ਕੀ ਪਤਾ ਅੱਜ ਉਹਨਾਂ ਦੀ ਜਾਨ ਜਿਹੜੀ ਆ ਸੁਰੱਖਿਅਤ ਹੁੰਦੀ, ਅਤੇ ਅਸੀਂ ਇਹ ਸੋਚਦੇ ਹਾਂ ਕਿਤੇ ਉੱਥੇ ਹੁੰਦੇ ਕੀ ਪਤਾ ਅੱਜ ਨਸ਼ੇ ਦੀ ਭੇਟ ਚੜ ਚੁੱਕੇ ਹੁੰਦੇ। ਸੋ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਨੂੰ ਸੋਚਣਾ ਪੈਣਾ ਕਿ ਸਾਨੂੰ ਆਪ ਦਾ ਘਰ ਜਿਹੜਾ ਉਹ ਬਣਾਉਣਾ ਪੈਣਾ
ਜੀ। ਬਿਲਕੁਲ, ਪੰਛੀ ਵੀ ਆਪਣਾ ਘਰ ਬਣਾਉਂਦੇ ਨੇ, ਜਾਨਵਰ ਵੀ ਆਪਣਾ ਘਰ ਬਣਾਉਂਦੇ ਨੇ, ਅਤੇ ਫਿਰ ਪੰਜਾਬੀ ਆਪਣਾ ਘਰ ਕਿਉਂ ਨਹੀਂ ਬਣਾਉਣਗੇ? ਇਹ ਤਾਂ ਹੁਣ ਗੱਲ ਕਲੀਅਰ ਹੋ ਗਈ ਹੈ ਜਗਜੀਤ ਸਿੰਘ ਜੀ, ਕੈਨੇਡਾ ਦੀ ਧਰਤੀ ਦੇ ਉੱਤੇ ਵੀ ਪੰਜਾਬੀਆਂ ਨੇ ਖੜ ਕੇ ਕਹਿ ਦਿੱਤਾ ਵੀ ਭਾਈ ਸਾਨੂੰ ਆਪਣਾ ਦੇਸ਼ ਚਾਹੀਦਾ, ਅਤੇ ਉਹਦੇ ਲਈ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਬੜੇ ਉੱਦਮ ਦੇ ਨਾਲ ਲੱਗੇ ਹੋਏ ਹੋ। ਠੰਡ ਪੈ ਰਹੀ ਹੁੰਦੀ ਹੈ ਜੀ ਬਾਹਰ, ਲੋਕ ਤਾਂ ਘੰਟੇ ਦੀ ਜੌਬ ਨਹੀਂ ਛੱਡਦੇ, ਡਾਲਰ ਜਾਂਦੇ ਨੇ, ਅਤੇ ਤੁਸੀਂ ਦਿਨ ਰਾਤ ਨੌਜਵਾਨਾਂ ਨੇ ਇੱਕ ਕੀਤਾ ਹੋਇਆ ਗੁਰਦੁਆਰਿਆਂ ਦੇ ਬਾਹਰ ਖੜ੍ਹ ਕੇ, ਸੜਕਾਂ ਦੇ ਉੱਤੇ ਖੜ੍ਹ ਕੇ। ਦੇਖੋ ਕਿੱਡੇ ਕਿੱਡੇ ਕਾਰੋਬਾਰ ਨੇ ਤੁਹਾਡੇ, ਬਿਜ਼ਨਸਮੈਨ ਹੋ, ਤਕੜੇ ਵਪਾਰੀ ਹੋ, ਅਤੇ ਤੁਸੀਂ ਸੜਕਾਂ ਦੇ ਉੱਤੇ ਖੜ੍ਹ ਕੇ ਪੈਂਫਲੈਟ ਦਿੰਦੇ ਹੋ, ਲੋਕਾਂ ਨੂੰ ਕਹਿ ਰਹੇ ਹੋ ਵੀ ਵੋਟਾਂ ਪਾ ਦਿਓ ਵੋਟਾਂ ਪਾ ਦਿਓ, ਆਪਣੇ ਕਾਰੋਬਾਰਾਂ ਨੂੰ ਛੱਡ ਕੇ, ਪਰਿਵਾਰਾਂ ਨੂੰ ਛੱਡ ਕੇ ਤੁਸੀਂ ਦੁਨੀਆਂ ਦੇ ਕੋਨੇ ਕੋਨੇ 'ਚ ਜਾ ਕੇ ਮੰਗ ਕਰਦੇ ਹੋ, ਅਤੇ ਕਿਉਂ ਨਹੀਂ ਪੰਜਾਬੀ ਨਿਕਲ ਕੇ ਬਾਹਰ ਵੋਟਾਂ ਪਾਉਣਗੇ ਜੀ? ਮੈਂ ਵੀਰਮਿੰਦਰ ਸਿੰਘ ਹੁਣਾਂ ਤੋਂ ਪੁੱਛਣਾ ਜੀ, ਮਹਿੰਦਰ ਸਿੰਘ ਜੀ ਇੱਕ ਸਾਨੂੰ ਗੱਲ ਦੱਸੋ ਵੀ ਆ ਜਿਹੜੀ ਰੈਫਰੈਂਡਮ ਦੀ ਕੰਪੇਨ ਚੱਲਦੀ ਪਈ ਹੈ,
ਹਾਂਜੀ,
ਤੁਸੀਂ ਤਾਂ ਰੁੱਖ ਹੀ ਬਦਲ ਦਿੱਤਾ ਆ। ਉੱਦਣ ਉੱਥੇ ਢੋਲ ਵੱਜਣ ਡਏ ਸੀ, ਨਗਾਰੇ ਵੱਜਣ ਡਏ ਸੀ, ਲੋਕ ਜਾਂਦਾ ਨਾ ਵਿਆਹ ਸ਼ਾਦੀ ਹੁੰਦਾ ਤੇ ਕਲਕਾਰੀਆਂ ਮਾਰਦੇ ਨੇ ਤੇ ਜਵਾਨ ਨੌਜਵਾਨ ਜਕਾਰੇ ਛੱਡਦੇ ਫਿਰਦੇ। ਇਹ ਢੋਲ ਵਾਲਾ ਆਈਡੀਆ ਕੌਣ ਲੈ ਆਇਆ ਤੁਹਾਡੇ ਚੋਂ?
ਭਾਜੀ ਕੌਮ ਨੇ ਜਿੱਦਾਂ ਜਗਜੀਤ ਭਾਜੀ ਨੇ ਗੱਲ ਕੀਤੀ ਵੀ ਜੈਨੋਸਾਈਡ ਦਾ ਫੇਸ ਜਿਹੜਾ ਇਨਸਾਫ ਮੰਗਦੇ ਸੀਗੇ ਅਸੀਂ
ਜੀ,
ਅਸੀਂ ਬਹੁਤ ਇਨਸਾਫ ਮੰਗਿਆ ਸਾਰਿਆਂ ਨੇ ਕਿ ਭਾਈ ਇਨਸਾਫ ਹੋ ਜੇ, ਅਕਾਲ ਤਖ਼ਤ ਢਹਿ ਦਾ ਇਨਸਾਫ ਹੋ ਜੇ, ਪੰਜਾਬ ਦੇ ਪਾਣੀ ਦਾ ਇਨਸਾਫ ਹੋ ਜੇ, ਦਿੱਲੀ ਨਵੰਬਰ 1984 ਜੈਨੋਸਾਈਡ ਦਾ ਇਨਸਾਫ ਹੋ ਜੇ, ਪਰ ਇਨਸਾਫ ਮਿਲਿਆ ਨਹੀਂ। ਜਦ ਕੁਛ ਵੀ ਨਹੀਂ ਮਿਲਿਆ ਸਰਕਾਰਾਂ ਕੰਨਾਂ ਬੋਲੀਆਂ ਨੇ, ਕੁਛ ਨਹੀਂ ਪਤਾ ਲੱਗਿਆ। ਸੋ ਰੈਫਰੈਂਡਮ ਦੇ ਨਾਲ ਹੁਣ ਕੌਮ ਨੇ ਆਪਣੀ ਆਜ਼ਾਦੀ ਦੀ ਗੱਲ ਜਿਹੜੀ ਆ ਉਹ ਰੋਣਾ ਧੋਣਾ ਬੰਦ ਕਰਕੇ ਨਾ ਵੀ ਹੁਣ ਆਜ਼ਾਦੀ ਲੈਣੀ ਆ, ਤੇ ਲੈਣੀ ਵੀ ਹੱਸਦੇ ਆ, ਰੋ ਕੇ ਨਹੀਂ ਵੀ ਇਹ ਅਸੀਂ ਰੋ ਰਹੇ ਹਾਂ ਵੀ ਸਾਨੂੰ ਇਨਸਾਫ ਦੇ ਦਿਓ। ਠੀਕ ਆ, ਅਸੀਂ ਮੰਗਿਆ ਇਨਸਾਫ, ਉਹ ਨਹੀਂ ਰੱਖਣਾ ਚਾਹੁੰਦੇ ਸੀਗੇ, ਉਹਨਾਂ ਨੇ ਨਹੀਂ ਦਿੱਤਾ ਸਾਨੂੰ। ਗੁਲਾਮੀ ਦਾ ਅਹਿਸਾਸ ਕਰਾਈ ਗਏ ਧਾਰਾ 25-20 ਦੇ ਥੱਲੇ, ਸਾਨੂੰ ਕਦੇ ਰਿਕੋਗਨਾਈਜ਼ ਨਹੀਂ ਕੀਤੀ, ਸਾਡੀ ਹੋਂਦ ਖਤਮ ਕੀਤੀ। ਜਿੱਦਾਂ ਹੁਣ ਕੈਲੀਫੋਰਨੀਆ ਦੇ ਜਿਹੜਾ ਸਾਕਾ ਵਾਪਰਿਆ ਆ,
ਥੋੜੀ ਜਿਹੀ ਗੱਲ ਮਹਿੰਦਰ ਸਿੰਘ ਹੋਰਾਂ ਤੋਂ ਪੁੱਛਦਾ। ਮਹਿੰਦਰ ਸਿੰਘ ਜੀ, 1984 ਦੇ ਵਿੱਚ ਤੁਹਾਡੇ ਪਰਿਵਾਰ ਦੇ ਦੋ ਜਿਹੜੇ ਜੀ ਸੀਗੇ ਉਹ ਸ਼ਹੀਦ ਕਰ ਦਿੱਤੇ ਗਏ ਸੀ, ਕੀ ਤੁਸੀਂ ਇਨਸਾਫ ਦੇ ਲਈ ਭਾਰਤ ਦੇ ਵਿੱਚ ਕਦੇ ਪ੍ਰੋਟੈਸਟ ਵਗੈਰਾ ਕੀਤੇ ਆ ਜਾਂ ਕੋਰਟਾਂ ਦੇ ਵਿੱਚ ਗਿਓ ਕਿ ਇਹ ਤੁਹਾਨੂੰ ਹੁਣ ਇੱਥੇ ਆ ਕੇ ਲੱਗਿਆ ਕਿ ਖਾਲਿਸਤਾਨ ਦੀ ਗੱਲ ਕਰੀਏ ਤਾਂ ਹੋਣਾ, ਉੱਥੇ ਤੁਸੀਂ ਗਏ ਹੋ ਜਾਂ ਪ੍ਰੋਟੈਸਟ?
ਬਿਲਕੁਲ ਭਾਜੀ, ਮੈਂ ਦੱਸਣ ਡਿਆ ਵੀ ਆਪਾਂ ਸ਼ੁਰੂ ਹੀ ਗੱਲ ਇਸ ਤੋਂ ਕੀਤੀ ਵੀ 38 ਵਰੇ ਹੋ ਚੁੱਕੇ ਨੇ
ਜੀ,
ਜਿਹਨੂੰ ਭਾਰਤ ਸਰਕਾਰ ਦੰਗੇ ਕਹਿ ਕੇ ਪ੍ਰਚਾਰਦੀ ਰਹੀ ਪੂਰੀ ਦੁਨੀਆਂ 'ਚ। ਹਰ ਇੱਕ ਕੋਰਟ ਦਿੱਲੀ ਦੀ, ਸੁਪਰੀਮ ਕੋਰਟ ਵੀ, ਅਤੇ ਭਾਵੇਂ ਕੋਈ ਸਰਕਾਰੀ ਸੀ, ਭਾਵੇਂ ਦਿੱਲੀ ਸਰਕਾਰ ਸੀ ਅਤੇ ਭਾਵੇਂ ਸਟੇਟ ਦੀ ਉਹਨਾਂ ਦੀ ਗਵਰਨਮੈਂਟ ਸੀਗੀਆਂ, ਸਾਰੇ ਹੀ ਕੋਰਟਾਂ ਦੇ ਵਿੱਚ, ਥਾਣਿਆਂ ਦੇ ਵਿੱਚ। ਅੱਜ ਤੱਕ ਕਮਾਲ ਦੀ ਗੱਲ ਇਹ ਆ ਵੀ 1984 ਨਸਲਕੁਸ਼ੀ ਜਿਹੜੀ, ਜਿਹਨੂੰ ਇਹ ਦੰਗੇ ਕਹਿੰਦੇ ਨੇ, ਉਹਦੀ FIR ਹੀ ਨਹੀਂ ਦਰਜ ਹੋਈ। FIR ਹੀ ਨਹੀਂ ਦਰਜ ਹੋਈ ਤੇ ਕੇਸ ਕਿੱਥੇ ਹੋਣਾ ਨੇ?
ਮਤਲਬ ਕਿ ਤੁਸੀਂ ਇਹ ਵੀ ਕਹਿੰਦੇ ਰਹੇ ਹੋ ਕਿ ਅਸੀਂ ਬਾਹਰ ਧਰਨੇ ਲਾਉਂਦੇ ਰਹੇ ਹਾਂ ਤੇ ਜੱਜ ਜਿਹੜੇ ਵਕੀਲ ਹੁੰਦੇ ਸੀ, ਜੱਜ ਜਿਹੜੇ ਜੱਜ ਉਹ ਆ ਕੇ ਬਾਹਰ ਉਹਨਾਂ ਪੀੜਤਾਂ ਨੂੰ, ਉਹਨਾਂ ਵਿਕਟਿਮਸ ਨੂੰ ਇਹ ਗੱਲ ਕਹਿੰਦੇ ਰਹੇ ਜੀ ਅਸੀਂ ਤੁਹਾਡਾ ਇਨਸਾਫ ਕਰਾਂਗੇ, ਅਸੀਂ ਤੁਹਾਡਾ ਇਨਸਾਫ ਕਰਾਂਗੇ, ਤੁਸੀਂ ਚਿੰਤਾ ਨਾ ਕਰੋ।
ਜਿਸ ਦਿਨ ਮੈਂ ਤੁਹਾਨੂੰ ਗੱਲ ਦੱਸਦਾ ਵੀ ਗੱਲ ਚੱਲੀ, ਮੇਰੀ ਦਾਦੀ ਜੀ ਦੀ ਗਵਾਹੀ ਹੋ ਰਹੀ ਸੀਗੀ
ਜੀ,
ਉਹਨਾਂ ਨੇ ਸਾਰੇ ਜਿਹੜੇ ਕਲਪਿਟ ਸੀ ਉਹ ਖੜੇ ਕੀਤੇ ਵੀ 10 ਕਿਹੜੇ ਨੇ। ਮੇਰੀ ਦਾਦੀ ਜੀ ਨੇ ਕਿਹਾ ਵੀ ਆਹ ਖੜਾ,
ਹੱਥ ਫਾ ਕੇ
ਵੀ ਇਹ ਆ ਬੰਦਾ ਜਿਹਨੇ ਕੀਤਾ ਆ, ਡਾਕਟਰ ਲੰਬੂ ਜਿਹਨੇ ਮੇਰੇ ਬੱਚਿਆਂ ਦੀ ਅੱਖਾਂ ਕੱਢੀਆਂ ਮੇਰੇ ਸਾਹਮਣੇ, ਤੇ ਦੂਜਾ ਉਹਦੇ ਨਾਲ ਕਹਿੰਦਾ ਉਹ ਕਿਸ਼ੋਰੀ ਲਾਲ ਖੜਾ ਜਿਹਨੇ ਹੱਥ ਵੱਢੇ, ਜਿਹਨੇ ਟੋਟੇ ਟੋਟੇ ਕੀਤੇ ਮੇਰੇ ਬੱਚਿਆਂ ਦੇ। ਤੇ ਜਿਹੜਾ ਖੜਾ ਜੱਜ ਸੀ ਉਹ ਕਹਿੰਦਾ ਤੂੰ ਪਾਗਲ ਆ, ਤੂੰ ਇਹਨਾਂ ਨੂੰ ਕਹਿ ਰਹੀ ਆ, ਇਹ ਪਤਾ ਕੌਣ ਨੇ? ਇਹ ਵਰਕਰ ਨੇ, ਕਹਿੰਦੇ ਇਹ ਲੀਡਰ ਨੇ, ਇਹ ਸਰਕਾਰਾਂ 'ਚ ਨੇ, ਤਾਂ ਤੁਹਾਨੂੰ ਕਿੱਦਾਂ ਪਤਾ ਵੀ ਇਹਨੇ ਕਿਤੇ? ਤੇ ਸਾਡੇ ਜਿਹੜੇ ਦਾਦੀ ਜੀ ਉਹਨੇ ਕਿਹਾ ਇੱਕੋ ਗੱਲ ਵੀ ਬੱਚੇ ਮੇਰੇ ਮਰੇ ਨੇ, ਤੇਰੇ ਨਹੀਂ ਮਰੇ, ਮੇਰੇ ਅੱਖਾਂ ਦੇ ਸਾਹਮਣੇ ਜਿੰਨੇ ਵੱਡੇ ਨੇ, ਭਾਵੇਂ ਉਹਨੂੰ ਕਿਸੇ ਰੂਪ 'ਚ ਵੀ ਲਿਆਓ ਮੈਂ ਇਹਨੂੰ ਪਛਾਣ ਲਾਂਗੀ
ਜੀ।
ਤੇ ਇੱਦਾਂ ਹੀ ਕੇਸ ਜਦ ਅਮਿਤਾਬ ਬੱਚਨ ਦਾ ਹੋਇਆ, ਸੇਮ ਕੇਸ ਦੇ ਵਿੱਚ ਜਦੇ ਸਤਨਾਮੀ ਬਾਈ ਨੇ ਗਵਾਹੀ ਦਿੱਤੀ ਕਿ ਭਾਈ ਅਮਿਤਾਬ ਬੱਚਨ ਨੇ ਸਭ ਤੋਂ ਪਹਿਲਾਂ ਨਾਰਾ ਦਿੱਤਾ ਸੀ ਖੂਨ ਦਾ ਬਦਲਾ ਖੂਨ
ਜੀ, ਅੱਜ ਉਹਨੂੰ ਹੀਰੋ ਬਣਾਇਆ ਹੋਇਆ ਦੁਨੀਆ 'ਚ।
ਬਿਲਕੁਲ, ਇੰਡੀਆ ਨੇ ਹਰ ਇੱਕ ਤਰੀਕਾ ਭਾਜੀ ਅਪਣਾਇਆ, ਸੈਲੀਬ੍ਰਿਟੀ ਯੂਜ਼ ਕੀਤੀਆਂ, ਲੋਕਾਂ ਵਿੱਚ ਜਿਨ੍ਹਾਂ ਦਾ ਫੈਨ ਫੋਲੋਇੰਗ ਬਹੁਤ ਸੀਗਾ, ਅਮਿਤਾਬ ਬੱਚਨ ਉਸ ਟਾਈਮ ਹੀਰੋ ਸੀਗਾ, ਉਹਦੀਆਂ ਫਿਲਮਾਂ ਚੱਲਦੀ ਸੀ, ਉਦੋਂ ਯੂਜ਼ ਕੀਤਾ ਗਿਆ, ਉਹਦੇ ਥਰੂ ਲੋਕਾਂ ਨੂੰ ਮਤਲਬ ਕਿ ਮੋਟੀਵੇਟ ਕੀਤਾ ਗਿਆ ਵੀ ਭਾਈ ਤੁਹਾਡਾ ਸਟਾਰ ਕਹਿ ਰਿਹਾ ਵੀ ਇਹਨਾਂ ਨੇ ਸਾਡੀ ਮਾਂ ਮਾਰਤੀ ਆ।
ਸੋ ਪੰਜਾਬੀਓ, ਜ਼ਰੂਰ ਤੁਹਾਨੂੰ ਇਹ ਗੱਲ ਗੌਰ ਦੇ ਨਾਲ ਸੁਣਨੀ ਚਾਹੀਦੀ ਹੈ ਵੀ ਜਿਨ੍ਹਾਂ ਨੂੰ ਅੱਜ ਤੁਸੀਂ ਤੁਹਾਨੂੰ ਹੀਰੋ ਬਣਾਇਆ ਹੋਇਆ ਕਿ ਇਹ ਬੜੇ ਜੀ ਮਹਾਨ ਹੀਰੋ ਨੇ, ਬੜੇ ਐਕਟਰ ਨੇ, ਉਹਨਾਂ ਦੇ ਬੋਲ ਸੀ। ਮਹਿੰਦਰ ਸਿੰਘ ਜੀ ਦੁਬਾਰਾ ਮੈਨੂੰ ਇਹ ਗੱਲ ਦੱਸੋ ਕੀ ਬੋਲ ਉਹਨੇ ਬੋਲੇ ਸੀ
ਅਮਿਤਾਬ ਬੱਚਨ ਨੇ? ਕੀ ਕਿਹਾ ਅਮਿਤਾਬ ਬੱਚਨ ਜਦੇ ਮੈਡੀਕਲ ਏਮਸ 'ਚ ਖੜਾਇਆ ਸੀਗਾ ਤੇ ਡਾਕਟਰਾਂ ਨੇ ਇੰਦਰਾ ਗਾਂਧੀ ਨੂੰ ਜਦੇ ਘੋਸ਼ਿਤ ਕਰਤਾ ਸੀ ਮ੍ਰਿਤ, ਅਮਿਤਾਬ ਬੱਚਨ ਬਾਲਕੋਨੀ 'ਚ ਆ ਕੇ ਉਹਨੇ ਨਾਰਾ ਦਿੱਤਾ ਸੀ ਕਿ ਖੂਨ ਦਾ ਬਦਲਾ ਖੂਨ ਹੋਣਾ ਚਾਹੀਦਾ, ਸਿੱਖਾਂ ਨੇ ਸਾਡੀ ਮਾਂ ਮਾਰੀ ਆ, ਸੋ ਖੂਨ ਦੇ ਛੀਟੇ ਕਾਤਲਾਂ ਦੇ ਘਰਾਂ ਤੱਕ ਜਾਣੇ ਚਾਹੀਦੇ। ਸਭ ਤੋਂ ਪਹਿਲਾਂ ਅਟੈਕ ਜਿਹੜੇ ਸਿੱਖਾਂ ਨੂੰ ਵੀ ਬਹੁਤ ਪ੍ਰਾਊਡ ਆ, ਸੋ ਕਾਲਡ ਇੰਡੀਅਨ ਕਹਿੰਦੇ ਵੀ ਨਹੀਂ ਭਾਜੀ ਆਪਾਂ ਸੇਫ ਹਾਂ, ਉੱਥੇ ਬਹੁਤ ਚੰਗਾ ਸਿਸਟਮ ਚੱਲਦਾ ਪਿਆ, ਸਿੱਖ ਭਾਵੇਂ ਉਸ ਮੁਲਕ ਦਾ ਪ੍ਰਧਾਨ ਮੰਤਰੀ ਬਣ ਜੇ, ਭਾਵੇਂ ਰਾਸ਼ਟਰਪਤੀ ਬਣ ਜੇ, ਗਿਆਨੀ ਜੇਲ੍ਹ ਸਿੰਘ ਰਾਸ਼ਟਰਪਤੀ ਸੀਗਾ ਦੁਨੀਆਂ ਦਾ, ਸਭ ਤੋਂ ਪਹਿਲਾਂ ਜੇ ਜੈਨੋਸਾਈਡ ਦਾ ਜਿਹੜਾ ਅਟੈਕ ਹੋਇਆ ਉਸ ਰਾਸ਼ਟਰਪਤੀ ਤੇ ਹੋਇਆ, ਭਾਵੇਂ ਸਿੱਖ ਰਾਸ਼ਟਰਪਤੀ ਹੋਵੇ ਤੇ ਭਾਵੇਂ ਆਮ ਤੋਂ ਆਮ ਸਿੱਖ ਹੋਵੇ, ਜਦੇ ਉਹਨਾਂ ਨੇ ਜੈਨੋਸਾਈਡ ਕਰਨਾ ਹੈ ਸਿੱਖਾਂ ਦੇ, ਉਹਨਾਂ ਨੇ ਨਹੀਂ ਵੇਖਣਾ ਵੀ ਤੁਸੀਂ ਕਿਹੜੀ ਪੋਸਟ ਤੇ ਬੈਠੇ ਹੋ।
ਜੀ ਬਿਲਕੁਲ ਜੀ, ਸਾਡੇ ਨਾਲ ਵੀਰ ਗਗਨਦੀਪ ਸਿੰਘ ਵੀ ਮੌਜੂਦ ਨੇ, ਇਹਨਾਂ ਦੇ ਪਰਿਵਾਰ ਦੇ 27 ਜੀ ਜਿਹੜੇ 28 ਜੀ ਐਮਰੇ 28 ਜੀ ਜਿਹੜੇ ਆ ਉਹ ਸ਼ਹੀਦ ਹੋਏ ਸਨ ਉਸ ਘੱਲੂਘਾਰੇ ਦੇ ਵਿੱਚ, ਉਹਨਾਂ ਨੂੰ ਕੋਹ ਕੋਹ ਕੇ ਜਿਹੜਾ ਸ਼ਹੀਦ ਕੀਤਾ ਗਿਆ ਸੀ, ਇਹ ਗਵਾਹ ਨੇ। ਇੱਕ ਬੜੀ ਅਣਹੋਣੀ ਗੱਲ ਆ ਜਿਹੜੀ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਗਗਨਦੀਪ ਹੁਣਾਂ ਦੇ, ਉਹ ਮੁੱਖ ਗਵਾਹ ਸੀ ਜਗਦੀਸ਼ ਟਾਈਟਲਰ ਦੇ ਖਿਲਾਫ, ਤੇ ਇੱਥੋਂ ਤੁਹਾਨੂੰ ਇਨਸਾਫ ਦੀ ਪਰਿਭਾਸ਼ਾ ਸਮਝ ਆ ਜਾਣੀ ਹੈ ਕਿ ਉਹ ਅੱਜ ਵੀ ਸਾਡੇ 'ਚ ਮੌਜੂਦ ਨੇ ਅਤੇ ਅੱਜ ਵੀ ਉਹ ਦੁਨੀਆਂ ਨੂੰ ਦੱਸ ਰਹੇ ਨੇ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਗਵਾਹ ਹਾਂ ਇਸ ਚੀਜ਼ ਦਾ, ਚਸ਼ਮਦੀਦ ਗਵਾਹ ਹਾਂ, ਅਤੇ ਭਾਰਤ ਦੀ ਸਰਕਾਰ ਇਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਸੀ ਵੀ ਮਰ ਗਿਆ। ਜਸਬੀਰ ਸਿੰਘ ਮੁੱਖ ਗਵਾਹ ਜਗਦੀਸ਼ ਟਾਈਟਲਰ ਕੇਸ ਦੇ ਵਿੱਚ ਮਰ ਚੁੱਕਾ ਹੈ, ਅਤੇ ਉਹ ਅੱਜ ਵੀ ਜੀਂਦੇ ਨੇ ਅਤੇ ਅੱਜ ਵੀ ਕਹਿ ਰਹੇ ਨੇ ਵੀ ਕਰੋ ਇਨਸਾਫ਼। ਅਤੇ ਇਨਸਾਫ਼ ਦੀ ਪਰਿਭਾਸ਼ਾ ਜਿਹੜੀ ਹੈ ਉਹ ਹੈ ਜੀ ਪੰਜਾਬ ਦੀ ਆਜ਼ਾਦੀ। ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਫਿਰ ਇੱਕ ਵਾਰੀ ਮਕੇਰੀਆਂ ਦੀ ਘਟਨਾ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਜਿਸ ਕੌਮ ਦੇ ਇਸ਼ਟ ਦੀ ਬੇਅਦਬੀ ਨਹੀਂ ਰੁਕ ਰਹੀ, ਜਿਹੜੇ ਕਹਿੰਦੇ ਜੀ ਉੱਥੇ ਸਾਰਾ ਕੁਝ ਸਹੀ ਹੈ, ਉਹਨਾਂ ਕੋਲ ਜੀ ਸਾਰੇ ਕੁਛ ਨੂੰ ਛੱਡ ਦਿਓ, ਤੁਸੀਂ ਇੰਨਾ ਦੱਸ ਦਿਓ ਵੀ ਕੀ ਮਕੇਰੀਆਂ 'ਚ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਕਿ ਨਹੀਂ ਹੋਈ, ਵੀ ਸਿੱਖੋ ਤੁਸੀਂ ਬਰਦਾਸ਼ਤ ਕਰ ਲੈਂਦੇ ਹੋ ਬੇਅਦਬੀ। ਦੱਸੋ ਅੱਜ 19 ਸਾਲਾਂ ਦਾ ਮੁੰਡਾ ਪਟਿਆਲੇ 'ਚ ਟੀਕਾ ਲਾ ਕੇ ਨਸ਼ੇ ਦਾ ਮਰਿਆ ਕਿ ਨਹੀਂ ਮਰਿਆ? 2 ਕਿਸਾਨਾਂ ਨੇ, ਮਹਿਤਾਬ ਸਿੰਘ ਹੈ ਮੁੰਡਾ, 27 ਸਾਲ ਉਮਰ ਹੈ, ਉਹ ਸੂਸਾਈਡ ਕਰਕੇ ਕਿਸਾਨ ਕਰਜ਼ੇ ਦੇ ਨਾਲ ਮਰਿਆ ਕਿ ਨਹੀਂ ਮਰਿਆ? 2 ਕਿਸਾਨਾਂ ਨੇ ਅੱਜ ਸੂਸਾਈਡ ਕੀਤਾ। ਇਹਦਾ ਹੱਲ ਜਿਹੜਾ ਉਹ ਪੰਜਾਬੀ ਉਹ ਤੁਹਾਨੂੰ ਕੱਢਣਾ ਪੈਣਾ, ਕੈਨੇਡਾ ਦੇ ਸਿੱਖਾਂ ਨੂੰ ਕੱਢਣਾ ਪੈਣਾ, ਅਤੇ ਤੁਹਾਡੇ ਕੋਲ ਜੇ ਇਹ ਰਾਈਟ ਹੈਗਾ ਆ ਕਿ ਵੋਟ ਦੇ ਨਾਲ ਤੁਹਾਡਾ ਕੰਮ ਬਣਦਾ, ਤਾਂ ਫਿਰ ਆਪਾਂ ਨੂੰ ਦੇਰੀ ਕੀ ਕਰਨੀ ਚਾਹੀਦੀ? ਫੈਸਲਾ ਤੁਸੀਂ ਕਰੋ ਵੀ ਉਹਨਾਂ ਲੋਕਾਂ ਦੀਆਂ ਸੁਣਨੀਆਂ ਨੇ ਜਿਹੜੇ ਪਿਛਲੇ 40 ਸਾਲਾਂ ਤੋਂ ਤੁਹਾਨੂੰ ਝੂਠ ਮਾਰਦੇ ਆਏ ਨੇ, ਕਦੀ ਬਾਦਲਾਂ ਨੂੰ ਵੋਟ ਪਵਾ ਦਿੰਦੇ ਨੇ, ਕਦੀ ਤੁਹਾਨੂੰ ਕਾਂਗਰਸੀਆਂ ਨੂੰ ਵੋਟ ਪਾ ਦਿੰਦੇ ਨੇ, ਹੁਣ ਕਹਿੰਦੇ ਜੀ ਝਾੜੂ ਵਾਲਿਆਂ ਨੂੰ ਵੋਟ ਪਾ ਲਓ। ਆਹ ਦੇਖ ਲਓ ਝਾੜੂ ਦਾ ਮਾਂਜਾ ਬਣਦਿਆਂ ਨੂੰ ਦੇਰ ਨਹੀਂ ਜੇ ਲੱਗੀ, ਅਤੇ ਉਹੀ ਮਾਂਜੇ ਦੇ ਨਾਲ ਉਹ ਤੁਹਾਨੂੰ ਜਿਹੜਾ ਉਹ ਮਾਂਜੀ ਜਾਂਦੇ ਨੇ। ਮਹਿੰਦਰ ਸਿੰਘ ਜੀ 6 ਤਰੀਕ ਦਾ ਦੱਸੋ ਜੀ ਸਾਨੂੰ ਹੁਣ ਖੋਲ੍ਹ ਕੇ ਗੱਲਬਾਤ, ਕਿੱਦਾਂ ਚਾਹੁੰਦੇ ਹੋ ਲੋਕ ਕਦੋਂ ਕੁ ਤੁਹਾਡੇ ਕੋਲ ਪੁੱਜ ਜਾਣ ਜੀ? ਆਖਰੀ ਮਿੰਟ ਹੈ ਜੀ ਆਪਣੇ।
ਬਿਲਕੁਲ ਜੀ, 6 ਤਰੀਕ ਨੂੰ ਜਿਹੜੇ ਵੀ ਵੀਰ 18 ਤਰੀਕ ਨੂੰ ਰਹਿ ਗਏ ਨੇ ਅਤੇ ਪਲੱਸ ਜਿਨ੍ਹਾਂ ਨੇ ਵੋਟਾਂ ਪਾ ਲਈਆਂ ਨੇ, ਸਾਰੇ ਦੇ ਸਾਰੇ ਵੀਰ 6 ਨਵੰਬਰ ਨੂੰ ਪੌਲ ਕੌਫੀ ਅਰੀਨਾ ਦੇ ਵਿੱਚ ਸਵੇਰੇ 9 ਤੋਂ ਸ਼ਾਮੀ 5 ਵਜੇ ਵੋਟਾਂ ਪੈਣੀਆਂ ਨੇ, ਕੌਮ ਦੀ ਆਜ਼ਾਦੀ ਦੀਆਂ, ਖਾਲਿਸਤਾਨ ਰੈਫਰੈਂਡਮ ਦੀਆਂ। ਸੋ ਜਿਹੜੇ ਵੀਰ ਰਹਿ ਗਏ ਸੀ ਉਹ ਵੋਟਾਂ ਪਾਉਣ, ਅਤੇ ਜਿਨ੍ਹਾਂ ਨੇ ਪਾ ਲਈ ਸੀਗੀਆਂ ਉਹ ਪਾਰਟੀਸਪੇਟ ਕਰਨ ਲਈ ਉੱਥੇ, ਵਲੰਟੀਅਰ ਕਰਨ ਲਈ, ਅਤੇ ਨਾਰਿਆਂ ਦੇ ਨਾਲ ਆਜ਼ਾਦੀ ਜਿਹੜੀ ਆ ਉਸਨੂੰ ਆਵਾਜ਼ ਜਿਹੜੀ ਆ ਪੂਰੀ ਦੁਨੀਆਂ ਵਿੱਚ ਦੱਸਣ ਲਈ ਨਾਰਿਆਂ ਦੇ ਨਾਲ ਆਪਣੇ ਝੰਡੇ ਉੱਚੇ ਕਰਕੇ ਜ਼ਰੂਰ ਪਾਰਟੀਸਪੇਟ ਕਰਨ। ਜਿੰਨੇ ਵੀ ਵੀਰ ਰਹਿ ਗਏ ਨੇ, ਕਿਸੇ ਨੂੰ ਵੀ ਹੈਲਪ ਚਾਹੀਦੀ ਆ, ਕੋਈ ਵੀ ਕੁਐਸਚਨ ਹੈਗਾ, ਸਾਡੇ ਨੰਬਰ ਜਿਹੜੇ ਨੇ 4374232669, ਜ਼ਰੂਰ ਕੰਟੈਕਟ ਕਰਨ ਸਾਨੂੰ
ਜੀ। ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਜੁੜੇ ਸਨ ਗਗਨਦੀਪ ਸਿੰਘ ਹੁਣੀ, ਮਹਿੰਦਰ ਸਿੰਘ ਅਤੇ ਵੀਰ ਜਗਜੀਤ ਸਿੰਘ ਹੁਣੀ। ਇੱਥੇ ਹੀ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਅਤੇ ਫਿਰ ਵਾਪਸ ਜੁੜਾਂਗੇ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Encyclomedia te Nashri Films di Peshkash. The Legend of Maula Jatt.
Madani Jatt, sir chuka ke maafi mangana le di ne. Sir utha ke ka jana le di honne.
The Legend of Maula Jatt featuring Fawad Khan, Hamza Ali Abbasi, Mahira Khan, Te Homaima Malik, Nirdeshan Bilal Lashri. 13 October to tuhade nazdiki cinema ch a movie goers entertainment release.
Paul aa gaya 30 second da sama thoda hai, ek lambi suchi sunan layi ki Ontario vich is fall season vich tusi ki kar sakde ho. Lambi sair, khoobsurat falls, faslan di katai, concert, art galleries te wine tasting, ja fir patchad ch digge hoye pattiyan nu niharan layi ek long drive da maza le sakde ho. Kyun na ek chote trip nu thoda hor lamba kita jaye. 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com.
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. book their appointment at canada.ca/covid-vaccine. A message from the Government of Canada.
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਵਿੱਚ ਲੱਗੇਗਾ। ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰੋ 400